आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पर खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
सफलता प्राप्त करने लई सख्त मेहनत ते दृढ़ इरादा होना जरूरी है। कहिंदे ने मंजिल उसे नूं मिलदी है जिस दे इरादे मजबूत हुंदे ने। स्वामी विवेकानंद जी ने कहा सी कि उठो जागो अते मंजिल तक पहुंचण तों पहला ना रुको। अजिहे खूबसूरत विचारां लई सुनदे रहो हरमन रेडियो आस्ट्रेलिया दिल पंजाबी जज्बा पंजाबी।
ਹਰਮਨ ਰੇਡੀਓ ਤੇ ਹਾਜ਼ਰ ਹਾਂ ਜੀ, ਮੈਂ ਅਮਰਦੀਪ ਕੌਰ, ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ। ਤੇ ਪ੍ਰੋਗਰਾਮ ਸੁਣਨ ਦੇ ਵਿਚ ਥੋੜੀ ਜਿਹੀ ਤੁਹਾਨੂੰ ਦੇਰੀ ਜ਼ਰੂਰ ਪੇਸ਼ ਆਈ ਹੈ। ਸੋ ਕਈ ਵਾਰ ਹੁੰਦਾ ਜੀ ਕਿ ਇੰਟਰਨੈਟ ਦੀ ਖਰਾਬੀ ਦੇ ਕਾਰਨ ਸਾਨੂੰ ਇਹ ਸਮੱਸਿਆ ਆ ਜਾਂਦੀ ਹੈ। ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ। ਪ੍ਰੋਗਰਾਮ ਦੇਰੀ ਨਾਲ ਸ਼ੁਰੂ ਹੋਇਆ, ਪਰ ਪ੍ਰੋਗਰਾਮ ਦੇ ਵਿਚ ਜਿਹੜੇ ਪਹੁੰਚ ਕਰ ਰਹੇ ਆ, ਜਿਹੜੇ ਹਾਜ਼ਰੀ ਲਗਵਾ ਰਹੇ, ਸਾਰੇ ਦੋਸਤਾਂ ਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿਚ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਦੁਆ ਅਰਦਾਸ ਹਮੇਸ਼ਾ ਦੀ ਤਰ੍ਹਾਂ ਇਹੀ ਹੈ ਕਿ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ, ਖਿੜੇ ਰਹੋ, ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਰਹੋ। ਤੇ ਸਮੇਂ ਦੀ ਗੱਲ ਕਰੀਏ ਤਾਂ ਦੋਸਤੋ, ਮੈਲਬਰਨ ਦੇ ਵਿਚ ਸਮਾਂ ਜਿਹੜਾ ਇਸ ਵੇਲੇ ਸਿਡਨੀ, ਮੈਲਬਰਨ, ਬ੍ਰਿਸਬਨ ਤੇ ਕੈਨਬਰਾ ਦੇ ਵਿਚ ਲਗਭਗ ਇਕੋ ਜਿਹਾ 8:09 ਹੋ ਚੁੱਕੇ ਨੇ। ਐਡੀਲੇਡ ਦੇ ਵਿਚ 7:39 ਹੋਏ ਨੇ, ਪਰਥ ਦੇ ਵਿਚ 6:09 ਹੋਏ ਨੇ। ਤੇ ਇਸ ਤੋਂ ਬਾਅਦ ਅਸੀਂ ਚਲੀਏ ਗੁਆਂਢੀ ਮੁਲਕ ਨਿਊਜ਼ੀਲੈਂਡ ਤੋਂ ਆਕਲੈਂਡ ਦੇ ਵਿਚ ਇਸ ਵੇਲੇ 10:09 ਹੋ ਚੁੱਕੇ ਨੇ। ਤੁਹਾਡੇ ਮੁਲਕਾਂ ਵੱਲ ਵੀ ਆਉਂਦੇ ਹਾਂ ਜ਼ਰੂਰ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਸ਼ਾਮ ਦੇ 4:09 ਹੋਏ ਨੇ। ਘੜੀਆਂ ਵੱਲ ਨਜ਼ਰ ਮਾਰ ਲਈ, ਦਿਨ ਜਿਹੜਾ ਜੀ ਦਿਨ ਵੱਲ ਨਜ਼ਰ ਨਹੀਂ ਮਾਰੀ। ਦਿਨ ਵੈਸੇ ਮੰਗਲਵਾਰ ਹੈ, ਕਿਉਂਕਿ ਆਪਾਂ ਹਰ ਮੰਗਲਵਾਰ ਜੁੜ ਬੈਠਦੇ ਹੁੰਦੇ ਹਾਂ ਮੈਲਬਰਨ ਤੋਂ ਮੇਰੇ ਨਾਲ। ਤੇ ਅੱਜ ਮੰਗਲਵਾਰ ਤਰੀਕ ਜਿਹੜੀ ਹੈ 13 ਹੋ ਚੁੱਕੀ ਹੈ, ਸਤੰਬਰ ਮਹੀਨੇ ਦੀ ਸਾਲ 2016 ਚੱਲ ਰਿਹਾ। ਤੇ ਕੈਨੇਡਾ ਦੇ ਵਿਚ ਅਜੇ 12 ਤਰੀਕ ਚੱਲ ਰਹੀ ਹੈ, 12 ਸਤੰਬਰ ਹੈ, ਸ਼ਾਮ ਦੇ 4:10 ਹੋਏ ਨੇ ਕੈਲਗਰੀ ਸ਼ਹਿਰ ਦੇ ਵਿਚ, ਜਦਕਿ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:10 ਹੋਏ ਨੇ ਬਾਅਦ ਦੁਪਹਿਰ ਦੇ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:10 ਹੋਏ ਨੇ ਸ਼ਾਮ ਦੇ। ਸੋ 12 ਸਤੰਬਰ ਕੈਨੇਡਾ ਦੇ ਵਿਚ ਚੱਲ ਰਿਹਾ ਤੇ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖ ਵੱਖ ਸਮਾਂ ਇਸ ਵੇਲੇ ਚੱਲ ਰਿਹਾ। USA ਦੇ ਮਿਆਮੀ ਸ਼ਹਿਰ ਦੇ ਵਿਚ 6:10 ਸ਼ਾਮ ਦੇ ਹੋਏ ਨੇ 12 ਸਤੰਬਰ ਦੇ ਤੇ ਮਿੰਟ ਬਾਅਦ ਦੁਪਹਿਰ ਦੇ ਹੋ ਚੁੱਕੇ ਨੇ 12 ਸਤੰਬਰ ਦੇ। ਤੇ ਭਾਰਤ ਚਲੀਏ ਤਾਂ ਭਾਰਤ ਦੇ ਵਿਚ ਅਜੇ ਵੱਡਾ ਤੜਕਾ 3:40 ਹੋਏ ਨੇ ਜੀ ਸਵੇਰ ਦੇ, ਤੇ चीन दे विच 6:10 13 सितंबर उथे चढ़ चुके है। मंगलवार दा दिन है। पुर्तगाल दे विच रात दे 11:11 12 सितंबर दे होए ने। इटली दे विच 12:11 जिहड़े आ होए है, यानी हुणे हुणे उथे 13 सितंबर चढ़े है। सो देश दुनिया दे जिस भी कोने तो, जिस भी धरती तो, जिस भी मुल्क तो तुसी साडे नाल सांझ पाउंदे हो, प्रोग्राम दे विच शामिल हुंदे हो, तुहानू तहे दिल तों जी आयां नूं आखदे आ प्रोग्राम दे विच। ਤੇ ਨਾਲ ਹੀ ਨਾਲ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਉਹ ਵੀ ਦੱਸਦੀ ਹੈ ਜੀ ਕਿ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਜਿਹੜਾ ਖਬਰਾਂ ਵਾਲਾ ਸੈਗਮੈਂਟ ਆ ਉਸ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ ਸਾਂਝ ਪਾਵਾਂਗੇ, ਕੁਛ ਖਾਸ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ, ਚਰਚਾ ਕਰਾਂਗੇ ਤੇ ਇਸ ਤੋਂ ਇਲਾਵਾ ਕੁਛ ਅਹਿਮ ਜਾਣਕਾਰੀਆਂ, ਕੁਝ ਅਹਿਮ ਭਾਈਚਾਰਕ ਸੂਚਨਾਵਾਂ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਸੋ ਪ੍ਰਸਿੱਧ ਗਾਇਕ, ਪੰਜਾਬੀ ਗਾਇਕ ਰੋਸ਼ਨ ਪ੍ਰਿੰਸ, ਜਿਹੜੇ ਕਿ ਅਦਾਕਾਰੀ ਵੀ ਕਰਦੇ ਨੇ, ਕੁਛ ਫਿਲਮਾਂ ਵੀ ਉਹਨਾਂ ਦੀਆਂ ਆ ਚੁੱਕੀਆਂ ਨੇ ਤੇ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਨੇ, ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕਰਾਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਅਗਲੇ ਸਿਲਸਿਲੇ ਦੇ ਵਿੱਚ। ਸੋ ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਹੋਣੇ ਆ ਜੀ ਤੁਹਾਡੇ ਆਪਣੇ ਮੈਸੇਜਿਸ, ਤੁਹਾਡੇ ਸੁਨੇਹੇ, ਤੇ ਸੁਨੇਹੇ ਤੁਹਾਡੇ ਸਾਡੇ ਤੱਕ ਪਹੁੰਚ ਵੀ ਚੁੱਕੇ ਨੇ ਬਹੁਤ ਸਾਰੇ ਦੋਸਤਾਂ ਦੇ, ਤੇ ਬਹੁਤ ਸਾਰਿਆਂ ਦੇ ਪਹੁੰਚ ਵੀ ਰਹੇ ਨੇ ਤੇ ਸੁਨੇਹੇ ਜਿਹੜੇ ਦੋਸਤ ਅਜੇ ਕਰਨ ਦੇ ਚਾਹਵਾਨ ਨੇ ਉਹਨਾਂ ਦੇ ਲਈ ਦੱਸਦੀ ਹੈ ਜੀ ਕਿ request@harmanradio.com ਸਾਡਾ ਈਮੇਲ ਪਤਾ ਹੈ, ਇਸ ਪਤੇ ਤੇ ਤੁਸੀਂ ਸਾਨੂੰ ਆਪਣੇ ਸੁਨੇਹੇ ਭੇਜ ਸਕਦੇ ਹੋ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਆਪਣੇ ਜਿਹੜੇ ਸੁਨੇਹੇ ਆ ਸਾਡੇ ਤੱਕ ਪਹੁੰਚਾ ਸਕਦੇ ਹੋ। ਦੋਸਤੋ ਤੁਹਾਡੇ ਸੁਨੇਹੇ ਸਾਡੇ ਲਈ ਅਹਿਮ ਹੁੰਦੇ ਨੇ, ਤੁਹਾਡੇ ਵਿਚਾਰ ਸਾਡੇ ਲਈ ਅਹਿਮ ਹੁੰਦੇ ਨੇ। ਸੋ ਜ਼ਰੂਰ ਪ੍ਰੋਗਰਾਮ 'ਚ ਸ਼ਿਰਕਤ ਕਰਿਆ ਕਰੋ, ਪ੍ਰੋਗਰਾਮ 'ਚ ਸ਼ਾਮਲ ਹੋਇਆ ਕਰੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ 'ਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਆਪਾਂ ਚੱਲਦਾ ਰੱਖਣਾ ਹੁੰਦਾ ਤੇ ਗੀਤ ਸੰਗੀਤ ਹਮੇਸ਼ਾ ਵਾਂਗ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ, ਕੁਛ ਤੁਹਾਡੀ ਪਸੰਦ ਦਾ, ਕੁਛ ਸਾਡੀ ਪਸੰਦ ਦਾ। ਤੇ ਇਸ ਤਰ੍ਹਾਂ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਪੂਰੇ 2 ਘੰਟਿਆਂ ਦੇ ਵਿੱਚੋਂ 12 ਮਿੰਟ ਜਿਹੜੇ ਆ ਉਹ ਨਿਕਲ ਚੁੱਕੇ ਆ। ਸੋ ਬਾਕੀ ਸਮਾਂ ਜਿਹੜਾ ਉਹ ਆਪਾਂ ਇਕੱਠੇ ਗੁਜ਼ਾਰਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ 'ਚ ਸਾਡਾ ਸਾਥ ਦਿਓਗੇ। ਤੇ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਵਧਣ ਤੋਂ ਪਹਿਲਾਂ ਮੈਂ ਜਲਦੀ ਜਲਦੀ ਇੱਕ ਝਾਤ ਜਿਹੜੀ ਆ ਮੌਸਮ ਵੱਲ ਵੀ ਮਾਰ ਲੈਂਦੀ ਹਾਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਮੀਂਹ ਜਿਹੜਾ ਆ ਜੀ ਉਹ ਸਾਰੇ ਸ਼ਹਿਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ। ਸਿਰਫ ਇੱਕ ਪਰਥ, ਹੋਬਾਰਟ ਤੇ ਡਾਰਵਿਨ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਅੱਜ ਮੀਂਹ ਦੱਸਿਆ ਗਿਆ। ਸਿਡਨੀ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ 21 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ, ਪਰ ਇੱਥੇ ਵੀ ਬਾਅਦ ਦੁਪਹਿਰ ਸ਼ਾਵਰ ਦੱਸਿਆ ਗਿਆ ਜੀ। ਤੇ ਮੈਲਬਨ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ 16 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ, ਇੱਥੇ ਵੀ ਬੱਦਲਬਾਈ ਹੈ ਤੇ ਨਾਲ ਹੀ ਨਾਲ ਮੀਂਹ ਜਿਹੜਾ ਜੀ ਉਹ ਸਾਰਾ ਦਿਨ ਦੱਸਿਆ ਗਿਆ। ਵੈਸੇ ਪਿਛਲੇ ਕੱਲ ਤੋਂ ਹੀ ਮੀਂਹ ਜਿਹੜਾ ਉਹ ਪੈ ਰਿਹਾ ਤੇ ਸਾਰਾ ਹਫ਼ਤਾ ਹੀ ਮੀਂਹ ਪੈਣ ਦੀ ਸੰਭਾਵਨਾ ਮੈਲਬਨ ਵਾਲਿਓ। ਸੋ ਥੋੜਾ ਜਿਹਾ ਧਿਆਨ ਨਾਲ, ਕਿਉਂਕਿ ਕਾਫੀ ਜ਼ਿਆਦਾ ਸਿਹਤ ਦੇ ਉੱਤੇ ਅਸਰ ਹੋ ਰਿਹਾ ਪਰਿਵਾਰਾਂ ਦੇ, ਜਿਹੜੇ ਪਰਿਵਾਰ ਫਲੂ ਦੀ ਲਪੇਟ ਦੇ ਵਿੱਚ ਆਏ ਹੋਏ ਆ, ਕਿਉਂਕਿ ਮੌਸਮ ਜਿਹੜਾ ਜੀ ਉਹ ਕਾਫੀ ਉਪਰ ਥੱਲੇ ਹੋ ਰਿਹਾ, ਇਨ੍ਹਾਂ ਦਿਨਾਂ ਦੇ ਵਿੱਚ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਆ। ਤੇ ਬ੍ਰਿਸਬੇਨ ਦੇ ਵਿੱਚ 15 ਡਿਗਰੀ ਘੱਟ ਤੋਂ ਘੱਟ 26 ਡਿਗਰੀ ਤੱਕ ਜਾਣ ਦੀ ਸੰਭਾਵਨਾ ਤਾਪਮਾਨ, ਤੇ ਇੱਥੇ ਵੀ ਸੰਭਾਵੀ ਮੀਂਹ ਜਿਹੜਾ ਆ ਜੀ ਉਹ ਦੱਸਿਆ ਗਿਆ। ਪਰਥ ਦੇ ਵਿੱਚ 7 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ, ਪਰ ਇੱਥੇ ਧੁੱਪ ਦੱਸੀ ਗਈ ਹੈ। ਐਡੀਲੇਡ ਦੇ ਵਿੱਚ 7 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਠੰਡਾ ਵੀ ਐਡੀਲੇਡ ਅੱਜ ਤੇ ਨਾਲ ਹੀ ਨਾਲ ਮੀਂਹ ਜਿਹੜਾ ਉੱਥੇ ਵੀ ਮੈਲਬਨ ਦੇ ਵਾਂਗੂ ਹੀ ਪੈਣਾ। ਸੋ ਪੂਰੀ ਬੱਦਲਬਾਈ ਹੈ ਤੇ ਮੀਂਹ ਦੱਸਿਆ ਗਿਆ। ਕੈਨਬਰਾ ਦੇ ਵਿੱਚ 2 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਇੱਥੇ ਵੀ ਸ਼ਾਵਰ ਦੱਸੇ ਗਏ ਆ ਜੀ। ਤੇ ਹੋਬਾਰਟ ਦੇ ਵਿੱਚ 4 ਡਿਗਰੀ ਘੱਟ ਤੋਂ ਘੱਟ 14 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ, ਪਰ ਇੱਥੇ ਧੁੱਪ ਦੱਸੀ ਗਈ ਹੈ। ਡਾਰਵਿਨ ਦੇ ਵਿੱਚ ਤਾਂ ਹਮੇਸ਼ਾ ਜਿਵੇਂ ਮੌਸਮ ਆਪਾਂ ਕਹਿੰਦੇ ਹੁੰਦੇ ਹਾਂ ਕਿ ਇੱਕੋ ਜਿਹਾ ਹੀ ਰਹਿੰਦਾ, 25 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਗਰਮ ਹੈ ਕਾਫੀ। ਸੋ ਇੱਥੇ ਵੀ ਧੁੱਪ ਦੱਸੀ ਗਈ ਹੈ। ਸੋ ਇਹ ਸੀ ਜੀ ਮੌਸਮ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ, ਤੇ ਆਪੋ ਆਪਣੇ ਮੌਸਮਾਂ ਦੇ ਹਿਸਾਬ ਦੇ ਨਾਲ ਆਪਣਾ ਧਿਆਨ ਜ਼ਰੂਰ ਰੱਖੋ ਬਦਲਦੇ ਮੌਸਮ ਦੇ ਵਿੱਚ, ਸਿਹਤ ਜਿਹੜੀ ਉਹ ਕਾਫੀ ਇਫੈਕਟ ਹੁੰਦੀ ਹੈ, ਪ੍ਰਭਾਵਿਤ ਹੁੰਦੀ ਹੈ। ਸੋ ਇਸ ਕਰਕੇ, ਕਿਉਂਕਿ ਇੱਥੇ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਜਿਹੜੀ ਆ ਉਹ ਭੱਜ ਦੌੜ ਵਾਲੀ ਆ, ਤੇ ਛੁੱਟੀਆਂ ਲੈਣੀਆਂ ਵੀ ਕਾਫੀ ਮੁਸ਼ਕਲ ਹੋ ਜਾਂਦੀਆਂ, ਚਾਹੇ ਆਪਣਾ ਕੰਮ ਹੈ ਚਾਹੇ ਤੁਸੀਂ ਜੌਬ ਕਰਦੇ ਹੋ, ਹਨਾ। ਸੋ ਸਿਹਤ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਧਿਆਨ ਰੱਖੋ ਜੀ ਬਦਲਦੇ ਮੌਸਮ ਦੇ ਵਿੱਚ ਖਾਸ। ਤੇ ਇਹ ਸੀ ਜੀ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਗੱਲਾਂ ਬਾਤਾਂ ਦੇ ਸਿਲਸਿਲੇ ਵੱਲ ਅਸੀਂ ਬਾਅਦ ਚ ਆਉਂਦੇ ਹਾਂ, ਪਰ ਇੱਕ ਗੀਤ ਪ੍ਰੋਗਰਾਮ ਦੇ ਵਿੱਚ ਪਹਿਲਾਂ ਜ਼ਰੂਰ ਸੁਣ ਲਈਏ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਜਸਵੰਤ ਜ਼ਫਰ ਹੋਰਾਂ ਦਾ ਲਿਖਿਆ ਹੋਇਆ, ਗਗਨਦੀਪ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ।
ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ, ਸਭ ਜੜਾਂ ਨੂੰ ਮਿੱਟੀ ਦੇਈ,
ਸਿਖਰਾਂ ਨੂੰ ਆਕਾਸ਼ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਦੁੱਖ ਲਈ ਤਰਲਾਇ ਤੇ ਦੁੱਖ ਤੋਂ ਇਨਕਾਰ ਨਹੀਂ ਪਵਨ ਨਿਸਾਦਾ ਨੀ ਪਾਮਾ ਪਾਗਾ ਮਾਰ ਸਾਦਾ ਨਿਰੇਸਾ ਸੁੱਖ ਲਈ ਤਰਲਾਇ ਤੇ ਦੁੱਖ ਤੋਂ ਇਨਕਾਰ ਨਹੀਂ ਪਰ ਦੁੱਖ ਨਾਲ ਸ਼ਿਕਵੇ ਦੀ ਜਿਗਰਾ ਦਈ ਧਰਵਾਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਸਹਿਵਾਸ ਨਹੀਂ ਹੋਵੇ ਨਾ ਭਾਵੇ ਏਕਤਾ ਪਰ ਸੁੱਚਾ ਸਹਿਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਨਹੀਂ ਬਣਦਾ ਸਰਦਾ ਬਨਵਾਸ ਨਹੀਂ ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਬਨਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਨਹੀਂ ਜ जिन्नी कु देनी जिंदगी जीवन का एहसास नहीं जिन्नी कु देनी जिंदगी जीवन का एहसास नहीं थोड़ी तो थोड़ी भुख दे बहुती तो बहुती प्यास दे जिन्नी कु देनी जिंदगी जीवन का एहसास दे जिन्नी कु देनी जिंदगी जिन्नी कु देनी जिंदगी जिन्नी कु देनी जिंदगी जीवन का एहसास दे।
दोस्तों गगनदीप सिंह होरां दी आवाज दे विच अरदास गीत तुसी सुन रहे सी जसवंत जफर होरां दा लिखिया। सो बहुत ही खूबसूरत अल्फाज ते अल्फाजां दी जड़ी एक एक गल जड़ी है ओह सच है ते इना अल्फाजां दे नाल मेल खांदे कुछ सुनेहे भी साडे तक पहुंचे है। सो दलजीत सिंह मेहता चौंक वाले साडे नाल काफी देर तो जुड़े हुए है, सत श्री अकाल बुलाई है उन्होंने ते बिलकुल इस गीत दे नाल ही उन्हां दा जिहड़ा विचार है थोड़ा जिहा मेल कर रहा ते मैं ओ विचार जरूर तेरे नाल साझा कर दिया। कहिंदे चाणक्य से पूछा जहर क्या है, चाणक्य ने कहिंदे बहुत सुंदर जवाब दिया, हर वो चीज जो जिंदगी में आवश्यकता से अधिक होती है वही जहर है, फिर चाहे वो ताकत हो, धन हो, भूख हो, लालच हो, अभिमान हो, आलस हो, महत्वाकांक्षा हो, प्रेम हो या घृणा, आवश्यकता से अधिक जहर ही है। बिल्कुल जी, सो लोड़ां जड़ियां ओ जिन्नियां सीमित हो सकन और उना दे विच सबर जड़ा संतोख जड़ा जे कीता जा सके ता ओ बहुत वधिया हुंदा जिंदगी दे विच, जिंदगी नूं सुखाला बनाउण दे विच। बहुत बहुत धन्नवाद दलजीत सिंह जी साडे नाल इस खूबसूरत विचार दे नाल सांझ पाउण दे लई। इस तों पहलां साडे नाल हरमीत सिंह चाना होरी भी काफी देर तों उड़ीक कर रहे सी जी प्रोग्राम दी ते ओ भी सांझ पा चुके आ, तुहाडा भी बहुत बहुत स्वागत है ते तुहाडे विचार जड़े आ ओह भी मैं कुछ पलां दे विच सांझे करांगी जरूर ते काफी देर तों तुसी उड़ीक कर रहे हो, तुहाडा तहे दिल तों जी आयां नूं करदे आ ते नाल ही नाल धन्नवाद भी कि तुसी उड़ीक करके ते नाल नाल प्रोग्राम दी जिहड़ी अपडेट आ ओह भी लै रहे हो। दिलपिंदर संधू ब्रिस्बेन वाले भी शामिल हो गए आ ते तुहाडा भी बहुत बहुत स्वागत प्रोग्राम च, पिंदर बराड़हुरी भी शामिल होए ने, पिंदर तुहाडा भी बहुत बहुत स्वागत। तुहाडे सुनेहे जिहड़े आ जी ओह मैं लैनी आ क्योंकि अज असीं इक खास मेहमान नूं भी प्रोग्राम च शामिल कर रहे हां ते उन्हां नूं असीं प्रोग्राम दे अगले हिस्से च लवांगे, इस लई अज असीं खबरां दा जिहड़ा सिलसिला थोड़ा पहलां शुरू करांगे ते खबरां शुरू होण तों पहलां हरप्रीत सिंह कोहली साडे नाल सांझ पा रहे उन्हां नूं भी असीं जी आयां कह दिंदे आ ते खबरां दे सिलसिले दे विच इस वेले मैं सद्दा देण जा रही हां जी मिंटू बराड़हुरा नूं एडीलेड स्टूडियो तों। सो मिंटू बराड़हुरी शिरकत कर चुके ने प्रोग्राम दे विच, बहुत बहुत स्वागत मिंटू जी ते प्रोग्राम दे विच शामिल होण ते साडे वल्लों सति श्री अकाल।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ ਆ ਤੇ ਅੱਜ ਥੋੜਾ ਜਿਹਾ 10 ਮਿੰਟ ਪਹਿਲਾਂ ਆਏ ਆ, ਹੋ ਸਕਦਾ ਵੀ ਕੁਝ ਇੱਕ ਸਰੋਤੇ ਮਿਸ ਕਰ ਜਾਣ ਪਰ ਅੱਗੇ ਤੋਂ ਮੈਨੂੰ ਲੱਗਦਾ ਵੀ ਸਾਡੀ ਰੁਟੀਨ ਆ ਜਿਹੜੀ ਸਾਨੂੰ ਐਡਵਾਂਸ ਕਰਨੀ ਪੈਣੀ ਆ ਕੁਝ ਇੱਕ ਰਜੇਵੇਂ ਕਾਰਨ।
ਜੀ ਬਿਲਕੁਲ, ਕਿਉਂਕਿ ਸਾਡੇ ਸਾਰੇ ਪ੍ਰੋਗਰਾਮ ਜਿਹੜੇ ਆ ਕਾਫੀ ਜ਼ਿਆਦਾ ਬਿਜ਼ੀ ਆਉਣ ਲੱਗ ਗਏ ਆ ਤੇ ਇਸ ਲਈ ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਸਿਲਸਿਲੇ ਉਹ ਫਟਾਫਟ ਜਿਹੜੇ ਬੜਾ ਹਿਸਾਬ ਅਪਣਾ ਕੇ ਹੀ ਕਰਨੇ ਪਿਆ ਕਰਨੇ ਆ ਤੇ ਬਰਾੜ ਸਾਹਿਬ ਜਿਵੇਂ ਮੈਂ ਮੌਸਮ ਦੀ ਗੱਲ ਕਰ ਰਹੀ ਸੀਗੀ, ਮੌਸਮ ਜਿਹੜਾ ਜੀ ਕਾਫੀ ਉਥਲ ਪੁਥਲ ਜੀ ਮਚਾ ਰਿਹਾ ਕਿਉਂਕਿ ਕਾਫੀ ਅਪ ਡਾਊਨ ਜਿਹੜੇ ਮੌਸਮ ਦੇ ਵਿਚ ਚੱਲ ਰਹੇ ਆ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰਭਾਵਿਤ ਆ ਜੀ ਸਾਰੇ ਲੋਕ ਵੀ ਕਿਉਂਕਿ ਮੌਸਮ ਜਿਹੜਾ ਉਹ ਸਿੱਧਾ ਸਿਹਤ ਤੇ ਅਸਰ ਪਾਉਂਦਾ ਤੇ ਮੇਰੀ ਵੀ ਜਿਹੜੀ ਸਿਹਤ ਆ ਜੀ ਉਹ ਵਿਗੜੀ ਹੋਈ ਆ। ਸੋ ਪਿਛਲੇ ਹਫ਼ਤੇ ਮੈਂ ਪ੍ਰੋਗਰਾਮ ਨਹੀਂ ਕਰ ਸਕੀ, ਉਹਦੇ ਲਈ ਮੈਂ ਮਾਫ਼ੀ ਵੀ ਚਾਹੁੰਦੀ ਆ ਸਰੋਤਿਆਂ ਤੋਂ ਤੇ ਅੱਜ ਦਾ ਵੀ ਜਿਹੜਾ ਪ੍ਰੋਗਰਾਮ ਪੇਸ਼ ਕਰਨ ਦਾ ਜਿਹੜਾ ਮੇਰਾ ਤਰੀਕਾ ਮੈਨੂੰ ਲੱਗਦਾ ਕਿ ਉਹ ਓਨਾ ਵਧੀਆ ਹੋਣਾ ਨਹੀਂ ਆ ਕਿਉਂਕਿ ਅੱਜ ਵੀ ਬਾਰ ਬਾਰ ਜਿਹੜੀ ਖਾਂਸੀ ਆ ਉਹ ਵੀ ਆ ਰਹੀ ਆ। ਸੋ ਗਲਾ ਜਿਹੜਾ ਉਹ ਵੀ ਓਨਾ ਸਾਥ ਨਹੀਂ ਦੇ ਰਿਹਾ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਨੂੰ ਜਿਹੜਾ ਸਿਰੇ ਚਾੜੀਏ ਖੂਬਸੂਰਤੀ ਦੇ ਨਾਲ ਤੇ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਆ ਤਾਂ ਜਿਹੜੀ ਪਹਿਲੀ ਖਬਰ ਸਾਡੇ ਕੋਲ ਆ ਰਹੀ ਹੈ ਇਸ ਵੇਲੇ ਅਖਬਾਰਾਂ ਦੀ ਸੁਰਖੀ ਵੀ ਬਣੀ ਹੋਈ ਆ ਉਹ ਹੈਗੀ ਆ ਜੀ ਕਿ ਮੁਖਤਿਆਰਨਾਮੇ ਤੇ 2% ਜਿਹੜੀ ਸਟੈਂਪ ਡਿਊਟੀ ਆ ਉਹ ਖਤਮ ਕੀਤੀ ਗਈ ਆ ਤੇ ਨਾਲ ਹੀ ਨਾਲ 20 ਸਾਲਾਂ ਤੋਂ ਕਾਬਜ਼ ਛੋਟੇ ਕਿਸਾਨਾਂ ਨੂੰ ਜਿਹੜੀ ਜ਼ਮੀਨਾਂ ਦੀ ਮਲਕੀਅਤ ਆ ਉਹ ਹੁਣ ਮਿਲੇਗੀ ਤੇ ਇੱਦਾਂ ਦੇ ਜਿਹੜੇ ਫੈਸਲੇ ਆ ਉਹ ਲਏ ਜਾ ਰਹੇ ਆ। ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿਚ ਕਾਫੀ ਰਾਹਤਾਂ ਦੀ ਜਿਹੜੀ ਝੜੀ ਆ ਉਹ ਲਗਾਈ ਗਈ ਆ ਕੱਲ।
ਦੇਖੋ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਜਿਹੜਾ ਅਖੀਰਲਾ ਵਰ੍ਹਾ ਤੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਆ ਇਹਨਾਂ ਨੂੰ ਚੋਣ ਜ਼ਾਬਤੇ ਤੋਂ ਪਹਿਲਾਂ ਤੱਕ ਜਾਣੀ ਕਿ ਕਹਿ ਸਕਦੇ ਹਾਂ ਵੀ 2017 ਚ ਇਲੈਕਸ਼ਨ ਹੁੰਦੇ ਆ ਫਰਵਰੀ ਚ ਤਾਂ ਕੁਝ ਚਿਰ ਪਹਿਲਾਂ ਚੋਣ ਜ਼ਾਬਤਾ ਲੱਗ ਜਾਣਾ ਇਸ ਕਰਕੇ ਇਹਨਾਂ ਕੋਲ ਗਿਣਤੀ ਮਿਣਤੀ ਦਾ ਟਾਈਮ ਬਚਿਆ ਤੇ ਉਸ ਟਾਈਮ ਬਚੇ ਦੇ ਵਿੱਚ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਆਪਾਂ ਜਿਹੜਾ ਬੈਨੀਫਿਟਸ ਆ ਜਿਹੜੇ ਲੋਕਾਂ ਤੱਕ ਪਹੁੰਚਦੇ ਕਰੀਏ ਤਾਂ ਕਿ ਫਿਰ ਲੋਕ ਵੱਖਰੋ ਵੱਖਰੇ ਵਰਗਾਂ ਨੂੰ ਅੱਡੋ ਅੱਡ ਤਰੀਕੇ ਬਣਾਏ ਗਏ ਆ ਵੀ ਕਿਹੜੇ ਵਰਗ ਨੂੰ ਕਿਸ ਢੰਗ ਨਾਲ ਲਵਾਉਣਾ ਤਾਂ ਜਿੱਥੇ ਇੱਕ ਪਾਸੇ ਕਿਸਾਨ ਚੋਣ ਮੈਨੀਫੈਸਟੋ ਜਾਰੀ ਕਰਕੇ ਆਮ ਆਦਮੀ ਪਾਰਟੀ ਨੇ ਕੁਝ ਇੱਕ ਆਪਣਾ ਲੋਹਾ ਮਨਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਪਾਸੇ ਫਿਰ ਉਹਦੇ ਜਵਾਬ ਦੇ ਵਿੱਚ ਮੁਖਤਿਆਰਨਾਮੇ ਦੇ ਜਿਹੜੀ ਸਟੰਪ ਡਿਊਟੀ ਖਤਮ ਕਰਕੇ ਇਹਨਾਂ ਨੇ ਕਾਫੀ ਵੱਡਾ ਸਟੈਪ ਲਿਆ ਤੇ ਇਹਦੇ ਨਾਲ ਬਹੁਤ ਚੀਜ਼ਾਂ ਦੀ ਰਾਹਤ ਮਿਲੂਗੀ ਇਹ ਇੱਕ ਇਹ ਚ ਕੋਈ ਸ਼ੱਕ ਨਹੀਂ ਹੈ ਵੀ ਰਾਹਤ ਨਹੀਂ ਮਿਲਦੀ ਰਾਹਤ ਮਿਲੂਗੀ ਇਹਦੇ ਨਾਲ ਪਰ ਇੱਕ ਖਬਰ ਹਜੇ ਤੱਕ ਮੈਨੂੰ ਸਮਝ ਨਹੀਂ ਆਈ ਹੈ ਜੀ ਜਿਹਦੇ ਚ ਇਹਨਾਂ ਨੇ ਇਹ ਲਿਖਿਆ ਵੀ 20 ਸਾਲਾਂ ਤੋਂ ਬਾਹੀ ਵਾਲੀ ਜ਼ਮੀਨ ਤੇ ਕਾਬਜ਼ ਹਨ ਉਹਨਾਂ ਨੂੰ ਕਹਿੰਦੇ ਉਹਦੀ ਜਿਹੜੀ ਮਾਲਕੀਅਤ ਮਿਲੂਗੀ ਇਹ ਇਹ ਜਿਹੜਾ ਫੈਸਲਾ ਇਹ ਬੜਾ ਹੈਰਾਨੀ ਕਰਨ ਵਾਲਾ ਫੈਸਲਾ ਕਿਉਂਕਿ ਜਿਹੜਾ ਇੱਕ ਪੰਜਾਬ ਦੇ ਵਿੱਚ ਸ਼ਾਮਲਾਟ ਨਾਂ ਦੀਆਂ ਜ਼ਮੀਨਾਂ ਸਨ ਜਿਹੜੀਆਂ ਕਿ ਪੰਚਾਇਤੀ ਜ਼ਮੀਨਾਂ ਸਨ ਉਹ ਜ਼ਮੀਨਾਂ ਦੇ ਉੱਤੇ ਆਮ ਉਹ ਪੰਚਾਇਤਾਂ ਸ਼ੁਰੂ ਚ ਜਿਹਨੂੰ ਵੀ ਉਹ ਜਿਹੜਾ ਵੀ ਕਾਬਜ਼ ਸੀ ਉਹੀ ਬਾਹੀ ਕਰੀ ਜਾਂਦਾ ਸੀ ਉਹਦੇ ਤੇ ਫਿਰ ਉਹ ਕੇਸ ਕਰ ਕਰਕੇ ਉਹ ਜ਼ਮੀਨਾਂ ਸਭ ਨੇ ਆਪਦੇ ਨਾਂ ਲਵਾ ਲਈਆਂ ਸਨ ਤੇ ਉਹ ਸਰਕਾਰ ਨੇ ਇਹੀ ਪਾਲਿਸੀ ਦੇ ਤਹਿਤ ਨਾਂ ਲਾਤੀਆਂ ਸੀ ਵੀ ਵੱਡੇ ਚਿਰ ਤੋਂ ਇਹ ਕਾਬਜ਼ ਆ ਤੇ ਨਾਂ ਲਾ ਦਿਓ ਪਰ ਹੁਣ ਜਿਹੜੀ ਇਹਨਾਂ ਨੇ ਪਾਲਿਸੀ ਕਹੀ ਆ ਵੀ 20 ਸਾਲ ਤੋਂ ਜੇ ਕੋਈ ਬੰਦਾ ਕਿਤੇ ਕਾਸ਼ਤ ਕਰ ਰਿਹਾ ਤਾਂ ਇਹਦਾ ਮਤਲਬ ਇਹ ਜ਼ਮੀਨ ਉਹਦੀ ਆ ਤਾਂ ਇਹ ਇਹ ਜੇ ਤਾਂ ਮੈਂ ਹਜ਼ਾਰਾਂ ਘਰ ਦਿਖਾ ਦਿੰਦਾ ਮੈਂ ਖੁਦ ਵੀ ਇਸ ਨਾਲ ਚੱਲ ਮੈਂ ਭਾਵੇਂ ਮੇਰੀ ਜ਼ਮੀਨ ਹਰਿਆਣੇ ਚ ਆ ਪਰ ਮੈਂ ਖੁਦ ਵੀ ਇਸ ਨਾਲ ਤਾਂ ਪ੍ਰਭਾਵਿਤ ਹੋ ਸਕਦਾ ਕਿਉਂਕਿ ਮੇਰੀ ਜ਼ਮੀਨ ਦੇ ਵਿੱਚ ਜਿਹੜਾ ਘਰ ਜਿਹੜੇ ਬੰਦੇ ਕਾਸ਼ਤ ਕਰ ਰਹੇ ਆ ਉਹ ਪਿਛਲੇ 30 ਸਾਲ ਤੋਂ ਕਾਸ਼ਤ ਕਰ ਰਹੇ ਆ ਉਹੀ ਪਰਿਵਾਰ ਸੇਮ ਪਰਿਵਾਰ ਬੈਠਾ ਕਾਸ਼ਤ ਕਰ ਰਿਹਾ ਪਿਛਲੇ 30 ਸਾਲ ਤੋਂ ਯੂਪੀ ਦੇ ਪਰਿਵਾਰ ਆ ਉਹ ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਹੁਣ ਉਹ ਜ਼ਮੀਨ ਉਹਨਾਂ ਦੀ ਹੋ ਗਈ ਜੇ 30 ਸਾਲ ਤੋਂ ਉਹ ਕਾਸ਼ਤ ਕਰ ਰਹੇ ਆ ਤਾਂ ਮੈਂ ਤਾਂ ਕਿਤੇ ਖੇਤ ਜਾ ਕੇ ਵੀ ਨਹੀਂ ਖੜਿਆ ਤੇ ਉਹ ਮਿੰਨਤ ਵਿਚਾਰੇ ਬੈਠਿਆਂ ਨੂੰ ਇੱਥੇ ਜਿਹੜਾ ਮੇਰਾ ਹਿੱਸਾ ਬਣਦਾ ਦੇ ਦਿੰਦੇ ਆ ਤੇ ਉਹ ਇਹਦਾ ਕੀ ਮੰਨਿਆ ਜਾਊਗਾ ਕਿਹੜਾ ਕਿਹੜਾ ਇਹਦਾ ਪਵਾਨਾ ਵਰਤਿਆ ਇਹ ਤਾਂ ਮੈਨੂੰ ਲੱਗਿਆ ਇੱਕ ਕਲੇਸ਼ ਨੂੰ ਹੋਰ ਥਾਂ ਹੋ ਗਿਆ ਬਹੁਤ ਸਾਰੇ ਮੈਂ ਅਜਿਹੇ ਘਰਾਂ ਨੂੰ ਜਾਣਦਾ ਜਿਹੜੇ ਠੇਕਿਆਂ ਤੇ ਜ਼ਮੀਨ ਦੇ ਕੇ ਵੱਡੇ ਸ਼ਹਿਰਾਂ ਚ ਰਹਿੰਦੇ ਆ ਤੇ ਉਹ ਕਿਸੇ ਨਾ ਕਿਸੇ ਇੱਕ ਘਰ ਤੇ ਵਿਸ਼ਵਾਸ ਕਰਦੇ ਆ ਉਸੇ ਨੂੰ ਠੇਕੇ ਤੇ ਜ਼ਮੀਨ ਦਿੰਦੇ ਆ ਤੇ ਉਹ ਬੰਦਾ ਜ਼ਮੀਨ ਬਾਹੀ ਕਰੀ ਜਾਂਦਾ ਤਾਂ ਫਿਰ ਇਹਦਾ ਮਤਲਬ ਜਾਂ ਤਾਂ ਇਹ ਹੋ ਗਿਆ ਵੀ ਉਹਨਾਂ ਦੇ ਰਿਸ਼ਤੇ ਤੋੜਨੇ ਪੈਣਗੇ ਉਹਨਾਂ ਨੂੰ ਇੱਕ ਦੂਜੇ ਨਾਲੋਂ ਤੇ ਉਹਨਾਂ ਨੂੰ ਜਿਹੜੀ ਹੁਣ ਮੈਨੂੰ ਹੀ ਲਾਓ ਵੀ ਮੈਨੂੰ 30 ਸਾਲ ਤੋਂ ਪੁਰਾਣੇ ਬੰਦੇ ਬੈਠਿਆਂ ਨੂੰ ਅਗਲੇ ਸਾਲ ਇਹ ਕਹਿਣਾ ਪਊ ਵੀ ਨਹੀਂ ਜੀ ਸਤਿ ਸ੍ਰੀ ਅਕਾਲ ਤੁਸੀਂ ਉੱਠੋ ਮੈਂ ਨਵੇਂ ਬੰਦਿਆਂ ਨੂੰ ਜ਼ਮੀਨ ਜਾਇਦਾਦ ਦਿੰਨਾਗਾ ਤਾਂ ਇਹ ਤਾਂ ਕਾਫੀ ਇੱਕ ਗਲਤ ਤਰੀਕਾ ਅਪਣਾਇਆ ਜਾ ਰਿਹਾ ਮੈਨੂੰ ਨਹੀਂ ਲੱਗਦਾ ਇਹ ਸਹੀ ਆ ਇਹਦੇ ਬਾਰੇ ਚ ਹਜੇ ਤੱਕ ਕਿਸੇ ਅਖਬਾਰ ਚ ਪ੍ਰੋਪਰ ਇਹਦੀ ਕੋਈ ਡਿਟੇਲ ਨਹੀਂ ਆਈ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਹੜੀ ਗੱਲ ਕਰ ਰਿਹਾ ਇਹ ਕਿਉਂਕਿ ਸ਼ਾਮਲਾਟ ਦੀਆਂ ਜ਼ਮੀਨਾਂ ਤਾਂ ਬਚੀਆਂ ਕੋਈ ਨੀ ਉਹ ਤਾਂ ਪਹਿਲਾਂ ਹੀ ਲੋਕਾਂ ਨੇ ਆਪੋ ਆਪਣੇ ਨਾਂ ਕਰਾ ਲਈਆਂ ਪਰ ਹੁਣ ਕਿਤੇ ਨਾ ਕਿਤੇ ਇੱਕ ਚੀਜ਼ ਦਾ ਪਛਤਾਵਾ ਜ਼ਰੂਰ ਹੋ ਰਿਹਾ ਸਾਰੇ ਪਿੰਡਾਂ ਦੇ ਵਿੱਚ ਜੇ ਆਪਦੇ ਪਿੰਡ ਦੀ ਮੈਂ ਉਦਾਹਰਨ ਦੇਵਾਂ ਤਾਂ ਸਾਡੇ ਪਿੰਡ ਦੀ 40 ਕਿੱਲੇ ਸ਼ਮਸ਼ਾਨ ਜਿਹੜੀ 40 ਕਿੱਲੇ ਟੋਟਲ ਸ਼ਾਮਲਾਟ ਜ਼ਮੀਨ ਸੀ ਉਹ ਸਾਰੀ ਦੀ ਸਾਰੀ ਲੋਕਾਂ ਨੇ ਆਪਦੇ ਨਾਂ ਲਵਾ ਲਈ ਜੇ ਉਹ 40 ਕਿੱਲੇ ਜ਼ਮੀਨ ਅੱਜ ਪਿੰਡ ਕੋਲੇ ਹੁੰਦੀ ਤੇ ਅੱਜ ਦੇ ਭਾਅ ਨੂੰ ਜਿਹੜਾ ਠੇਕਾ ਸੀ 15-20 ਲੱਖ ਦੀ ਇਨਕਮ ਪਿੰਡ ਦੇ ਪੰਚਾਇਤ ਨੂੰ ਹੁੰਦੀ ਤਾਂ 20 ਲੱਖ ਚ ਪਿੰਡ ਦਾ ਸੁਧਾਰ ਇੰਨਾ ਕੁ ਵਧੀਆ ਹੋ ਜਾਣਾ ਸੀ ਵੀ ਪਿੰਡ ਦੇ ਵਿੱਚ ਸੜਕਾਂ ਗਲੀਆਂ ਨਾਲੇ ਸਰਕਾਰ ਕੰਨੀ ਝਾਕਣ ਦੀ ਲੋੜ ਨਹੀਂ ਪੈਣੀ ਸੀ ਉਹੀ ਪ੍ਰੋਜੈਕਟ ਆ ਜਿਹੜਾ ਉਹੀ ਉਹਨੂੰ ਸਿਰੇ ਲਾ ਦਿੰਦਾ ਇਹ ਕਿਸੇ ਜਿਹੜੀ ਜਦੋਂ ਇਹ ਮੁਰੱਬਾਬੰਦੀਆਂ ਹੋਈਆਂ ਸੀ ਨਾ ਮੁਰੱਬਾਬੰਦੀਆਂ ਹੋਣ ਵੇਲੇ ਕਿਸੇ ਸੋਚ ਸਮਝ ਨਾਲ ਹੀ ਇਹ ਜ਼ਮੀਨਾਂ ਰੱਖੀਆਂ ਗਈਆਂ ਸੀ ਜਿਨ੍ਹਾਂ ਨੂੰ ਸ਼ਾਮਲਾਟ ਦੀ ਦਾ ਨਾਂ ਦਿੱਤਾ ਗਿਆ ਸੀ ਪਰ ਸਾਡੇ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਵੇਲੇ ਵੇਲੇ ਸਿਰ ਆਈਆਂ ਤੇ ਉਹਨਾਂ ਨੇ ਆਪਦੇ ਬੈਨੀਫਿਟ ਲਈ ਵੋਟਾਂ ਲਈ ਇਹ ਕੁਛ ਕਰਤਾ
ਜੀ ਬਿਲਕੁਲ ਜੀ ਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਲੁਭਾਉਣੇ ਲਾਲਚ ਜਿਹੜੇ ਆ ਉਹ ਇਹਨਾਂ ਮੈਨੀਫੈਸਟੋਸ ਦੇ ਵਿੱਚ ਵੀ ਜਾਰੀ ਕੀਤੇ ਜਾ ਰਹੇ ਆ ਤੇ ਦੂਸ਼ਣਬਾਜ਼ੀਆਂ ਜਿਹੜੀਆਂ ਉਹ ਵੀ ਇੱਕ ਦੂਜੇ ਵੱਲ ਲਗਾਈਆਂ ਜਾ ਰਹੀਆਂ ਖੈਰ ਇਹ ਤਾਂ ਕਿਉਂਕਿ ਸਰਕਾਰ ਜਿਹੜੀ ਆ ਜੀ ਉਹ ਸੱਤਾ ਦੇ ਵਿੱਚ ਆ ਤੇ ਉਹਦੇ ਦੁਆਰਾ ਜਿਹੜੇ ਫੈਸਲੇ ਲਏ ਜਾਂਦੇ ਆ ਉਹਨਾਂ ਨੂੰ ਕਾਫੀ ਟਿਕਾਊ ਫੈਸਲੇ ਮੰਨਿਆ ਜਾਂਦਾ ਹੈ ਹਨਾ
ਜੀ ਦੇਖੋ ਅਮਰਦੀਪ ਥੋੜੀ ਜਿਹੀ ਮੈਂ ਇੱਥੇ ਗੱਲ ਨਾ ਕੱਲ ਦਾ ਆਪਾਂ ਤੋਂ ਗੱਲ ਨਹੀਂ ਹੋਈ ਜਿਹੜਾ ਕਿਸਾਨ ਚੋਣ ਮੈਨੀਫੈਸਟੋ ਉਹਨੂੰ ਵੀ ਨਾਲ ਹੀ ਜੋੜ ਕੇ ਮੈਂ ਲਪੇਟਣੀ ਚਾਹੂੰਗਾ ਕਿਉਂਕਿ ਜਿਹੜੀ ਤੁਸੀਂ ਜਿੱਦਾਂ ਗੱਲ ਕਿਹਾ ਵੀ ਇਹ ਲੁਹਾਣੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਇਹਨਾਂ ਦੇ ਤੇ ਸਿੱਧੇ ਰੂਪ ਦੇ ਵਿੱਚ ਜਦੋਂ ਕੋਈ ਇੱਕ ਕਾਬਜ਼ ਸਰਕਾਰ ਹੁੰਦੀ ਆ ਜਾਂ ਸੱਤਾਧਾਰੀ ਹੁੰਦੇ ਆ ਤੇ ਉਹਨਾਂ ਦਾ ਲਿਆ ਫੈਸਲਾ ਸਿੱਧੇ ਰੂਪ ਦੇ ਵਿੱਚ ਕੰਮ ਵੀ ਕਰ ਜਾਂਦਾ ਜੇ ਕੋਈ ਵੀ ਉਹਨਾਂ ਨੇ ਫੈਸਲਾ ਲਿਆ ਨਾਲ ਦੀ ਨਾਲ ਉਹ ਲੋਕਾਂ ਤੱਕ ਪਹੁੰਚਦਾ
ਬਿਲਕੁਲ
ਪਰ ਅਸੀਂ ਨਾ ਕੁਝ ਇੱਕ ਗੱਲਾਂ ਦੇ ਉੱਤੇ ਸਾਡੇ ਚ ਇੱਕ ਕਮੀ ਆ ਬਹੁਤ ਵੱਡੀ ਆਮ ਲੋਕਾਂ ਦੇ ਵਿੱਚ ਜਿਹੜੇ ਨਿਊਟਰਲ ਲੋਕ ਵੀ ਉਹਨਾਂ ਚ ਵੀ ਅਸੀਂ ਇੱਕ ਐਨਕਾਂ ਦਾ ਲਾ ਲੈਂਦੇ ਆਪਦੇ ਆਪ ਹੀ ਐਨਕਾਂ ਜੜ ਲੈਂਦੇ ਆ ਕਿਸੇ ਨੇ ਉਹ ਆਮ ਆਦਮੀ ਪਾਰਟੀ ਦੀਆਂ ਲਾ ਲਈਆਂ ਕਿਸੇ ਨੇ ਭਾਜਪਾ ਦੀਆਂ ਲਾ ਲਈਆਂ ਕਿਸੇ ਨੇ ਅਕਾਲੀਆਂ ਦੀਆਂ ਲਾ ਲਈਆਂ ਤੇ ਉਸ ਦੇ ਨਾਲ ਕੀ ਕਰਦੇ ਆ ਅਸੀਂ ਬਹੁਤ ਸਾਰੀਆਂ ਜਿਹੜੀਆਂ ਚੰਗੇ ਕੰਮ ਆ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਕੋਈ ਗਲਤ ਫੈਸਲੇ ਲਏ ਆ ਤੇ ਉਹਦਾ ਵੀ ਸਾਥ ਦੇ ਦਿੰਦੇ ਆ ਹੁਣ ਜੇ ਮੇਰੇ ਮੇਰੇ ਪੱਧਰ ਤੇ ਮੈਂ ਜੇ ਗੱਲ ਕਰਾਂ ਆਪਦੇ ਪੱਧਰ ਦੇ ਉੱਤੇ ਤਾਂ ਮੈਂ ਇੱਕ ਨਿਊਟਰਲ ਜਿਹੜੀ ਰਿਪੋਰਟਿੰਗ ਦੇ ਨਾਤੇ ਮੇਰਾ ਫਰਜ਼ ਬਣਦਾ ਵੀ ਮੈਂ ਨਿਊਟਰਲ ਗੱਲ ਕਰਾਂ ਚਾਹੇ ਮੈਂ ਚਾਹੁੰਦਾ ਵੀ ਬਦਲਾਵ ਆਵੇ ਪੰਜਾਬ ਚ ਕਿਉਂਕਿ ਮੈਂ ਜਿਹੜੀਆਂ ਪਰਖੀਆਂ ਹੋਈਆਂ ਚੀਜ਼ਾਂ ਨੂੰ ਦੇਖ ਚੁੱਕਿਆ ਤੇ ਹੁਣ ਮੈਂ ਨਵੀਂ ਚੀਜ਼ ਨਵੀਂ ਪਾਰਟੀ ਦੇਖਣੀ ਚਾਹੁੰਦਾ ਬਦਲਾਵ ਆਵੇ ਪਰ ਮੈਂ ਜੇ ਹੁਣ ਮੈਨੂੰ ਕਹੋ ਜਾਵੇ ਵੀ ਕਿਸਾਨ ਚੋਣ ਮੈਨੀਫੈਸਟੋ ਜਿਹੜਾ ਕੇਜਰੀਵਾਲ ਹੋਰਾਂ ਨੇ ਜਾਰੀ ਕੀਤਾ ਕੰਵਰ ਸੰਧੂ ਹੋਰਾਂ ਨੇ ਬਣਾਇਆ ਬੜੀ ਮਿਹਨਤ ਕਰਕੇ ਬਣਾਇਆ ਮੈਂ ਉਹਨਾਂ ਦੀ ਟੀਮ ਵੀ ਦੇਖੀ ਸੀ ਜਿਹੜੇ ਚਾਰ ਮੁੰਡੇ ਜਿਨ੍ਹਾਂ ਨੇ ਮਿਹਨਤ ਕੀਤੀ ਸੀ ਪਰ ਕਿਤੇ ਨਾ ਕਿਤੇ ਪਹਿਲੀ ਗੱਲ ਤਾਂ ਮੈਨੂੰ ਉਸ ਟੀਮ ਦੇ ਉੱਤੇ ਹੀ ਸਵਾਲ ਖੜਾ ਹੁੰਦਾ ਸੀ ਜਿਹੜੀ ਉਸ ਟੀਮ ਜਿਹਨੇ ਵੀ ਜਾਣਦਾ ਜਿਹਨੇ ਦੇਖਿਆ ਜਿਹਨੇ ਉਹਦੇ ਦੇਖੀ ਹੋਣੀ ਹੈ ਤਕਰੀਬਨ ਰੈਲੀ ਵਾਲੇ ਦਿਨ ਸਾਰਿਆਂ ਨੇ ਤਾਂ ਉਹ ਨੌਜਵਾਨ ਸਾਰੇ ਪੜ੍ਹੇ ਲਿਖੇ ਮੁੰਡੇ ਯੂਨੀਵਰਸਿਟੀਆਂ ਦੇ ਚਾਰ ਮੁੰਡੇ ਲਏ ਗਏ ਆ ਜਿਨ੍ਹਾਂ ਨੇ ਕਿ ਇੱਕ ਫਾਰਮ ਭਰੇ ਆ ਹੋ ਸਕਦਾ ਉਹਨਾਂ ਨੇ ਪਿੰਡਾਂ ਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਫਾਰਮ ਭਰੇ ਹੋਣ ਤੇ ਉਹਦੇ ਆਧਾਰ ਤੇ ਬਣਾਇਆ ਪਰ ਜੇ ਕਿਤੇ ਉੱਥੇ ਹੀ ਪਿੰਡਾਂ ਦੇ ਚਾਰ ਤਜਰਬੇਕਾਰ ਮੁੰਡਿਆਂ ਦੀ ਟੀਮ ਬਣਾਈ ਹੁੰਦੀ ਜਿਹੜੇ ਪਿੰਡਾਂ ਚ ਜ਼ਮੀਨ ਵਾਹੀ ਨਾਲ ਰੁਲ ਪੁਲ ਕੇ ਪੜੇ ਆ ਵੱਡੇ ਹੋਏ ਆ ਤੇ ਪਿੰਡਾਂ ਚ ਵਿਚਰ ਰਹੇ ਆ ਜ਼ਿਆਦਾ ਬਿਹਤਰ ਹੁੰਦਾ ਕੰਵਰ ਸੰਧੂ ਦੇ ਵੀ ਮਾਮਲੇ ਚ ਜੇ ਮੈਂ ਕਹਾਂ ਤਾਂ ਕੰਵਰ ਸੰਧੂ ਨੂੰ ਜੇ ਜ਼ਮੀਨੀ ਤੌਰ ਦੇ ਉੱਤੇ ਖੇਤੀਬਾੜੀ ਦਾ ਮੈਨੂੰ ਨੀ ਲੱਗਦਾ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਚੰਗਾ ਜਰਨਲਿਸਟ ਆ ਉਹ ਇੱਕ ਚੰਗਾ ਖੇਤੀਬਾੜੀ ਬਾਰੇ ਵੀ ਨੌਲੇਜ ਰੱਖਦਾ ਹੋਵੇ ਨਹੀਂ ਇਹ ਨਹੀਂ ਹੋ ਸਕਦਾ ਕੰਵਰ ਸੰਧੂ ਦਾ ਇੱਕ ਵੱਖਰਾ ਕ੍ਰਾਈਟੇਰੀਆ ਰਿਹਾ ਉਹਦੀ ਜ਼ਿੰਦਗੀ ਦਾ ਜੇ ਤੁਸੀਂ ਹੁਣ ਤੱਕ ਦਾ ਖਾਕਾ ਦੇਖੋ ਤਾਂ ਉਹਨੇ ਕਦੇ ਵੀ ਹਲ ਦੀ ਮੁੰਨੀ ਨਹੀਂ ਫੜੀ ਉਹਨੇ ਕਦੇ ਵੀ ਖੇਤ ਦੇ ਵਿੱਚ ਹਲ ਟਰੈਕਟਰ ਨਹੀਂ ਵਾਹਿਆ ਉਹ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਤੇ ਸ਼ਹਿਰਾਂ ਚ ਹੀ ਰਿਹਾ ਤੇ ਪੜ੍ਹਾਈ ਲਿਖਾਈ ਦੇ ਨਾਲ ਹੀ ਉਹਨੇ ਇੱਕ ਵੱਡਾ ਮੁਕਾਮ ਆਪਦੇ ਖਿੱਤੇ ਚ ਹਾਸਲ ਕੀਤਾ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਇਸ ਨੂੰ ਅਸੀਂ ਮੰਨੀ ਜਾਂਦੇ ਹਾਂ ਵੀ ਕੰਵਰ ਸੰਧੂ ਨੇ ਜੀ ਕਿਸਾਨਾਂ ਨੂੰ ਖੁਦ ਬਣਾਇਆ ਜੀ ਕੰਵਰ ਸੰਧੂ ਨੂੰ ਖੁਦ ਉਸ ਬਾਰੇ ਕੀ ਪਤਾ ਇਹ ਸਾਨੂੰ ਦੇਖਣਾ ਪੈਣਾ ਇੱਕ ਨੰਬਰ ਨੰਬਰ ਦੋ ਜਿੰਨੇ ਵੀ ਜਿਹੜੇ ਉਹਨਾਂ ਨੇ ਦਿੱਤੀਆਂ ਗੱਲਾਂ ਉਹਨਾਂ ਦਾ ਸਿੱਧੇ ਰੂਪ ਚ ਤਾਂ ਫਲ ਮਿਲ ਨਹੀਂ ਸਕਦਾ ਕਿਉਂਕਿ ਉਹ ਸੱਤਾ ਦੇ ਵਿੱਚ ਨਹੀਂ ਪਰ ਅਸਿੱਧੇ ਰੂਪ ਦੇ ਵਿੱਚ ਵੀ ਜੇ ਦੇਖਿਆ ਜਾਵੇ ਅਸੀਂ ਅੱਖਾਂ ਮੀਚ ਕੇ ਮੰਨ ਲਿਆ ਜਿਹੜਾ ਹਜ਼ਾਰਾਂ ਕਰੋੜ ਦਾ ਉਹਨਾਂ ਨੇ ਕਿਹਾ ਜੀ ਵੀ 20,000 ਕਰੋੜ ਇੰਨਾ ਕਰਜ਼ਾ ਮਾਫ਼ ਹੋ ਜੂ ਇੰਨਾ ਹੋ ਜੂ ਗੱਲ ਤਾਂ ਇਹ ਹੈ ਵੀ ਜਿੱਥੇ ਲੱਖਾਂ ਕਰੋੜਾਂ ਕਰਜ਼ਾ ਹੋਵੇ ਲੱਖਾਂ ਹਜ਼ਾਰਾਂ ਕਰੋੜ ਕਰਜ਼ਾ ਹੋਵੇ ਦੇ ਸਟੇਟ ਦੇ ਉੱਤੇ ਉਸ ਦੇ ਉੱਤੇ ਕੇਜਰੀਵਾਲ ਸਰਕਾਰ ਆ ਕੇ ਆਮ ਆਦਮੀ ਪਾਰਟੀ ਆ ਕੇ ਕਿਹੜੇ ਢੰਗ ਨਾਲ ਕਿਹੜਾ ਬਟਨ ਨੱਪ ਕੇ ਇਹ ਕਰਜ਼ਾ ਮਾਫ਼ ਕਰੂਗੀ ਪਹਿਲੀ ਗੱਲ ਤਾਂ ਇੱਥੇ ਆਉਂਦੀ ਆ ਵੀ ਉਹਦੇ ਫੰਡ ਕਿੱਥੋਂ ਆਉਣਗੇ ਇਹਨੂੰ ਮੈਨੂੰ ਐ ਲੱਗਦਾ ਵੀ ਜੇ ਅਸਲ ਚ ਨਾ ਕਿਤੇ ਨਾ ਕਿਤੇ ਪ੍ਰੈਸ਼ਰ ਬਣ ਜਾਂਦਾ ਵੀ ਵੱਡੇ ਵੱਡੇ ਲੁਹਾਣੇ ਦਾਅਵੇ ਵਾਅਦੇ ਜਦੋਂ ਅਸੀਂ ਸੁਣਨੇ ਚਾਹੁੰਦੇ ਆ ਜਦੋਂ ਕਹਿੰਦੇ ਨੀ ਕਿ ਸਰੋਤਾ ਇਹ ਜਿਹਾ ਸੁਣਨਾ ਚਾਹੁੰਦਾ ਗਾਇਕੋ ਜੇ ਗਾਉਣ ਲੱਗ ਜਾਂਦੇ ਆ ਸੋ ਅਸੀਂ ਸੁਣਨੇ ਇਹੋ ਜੇ ਚਾਹੁੰਦੇ ਆ ਵੀ ਵੱਡੇ ਵੱਡੇ ਦਾਅਵੇ ਵਾਅਦੇ ਕੇਜਰੀਵਾਲ ਆਇਆ ਕਰਕੇ ਜਾਵੇ ਅਸੀਂ ਇਹ ਨੀ ਸੱਚ ਨੀ ਸੁਣਨਾ ਚਾਹੁੰਦੇ ਜੇ ਕੇਜਰੀਵਾਲ ਇੱਥੇ ਸੱਚ ਇਹ ਕਹਿੰਦਾ ਵੀ ਭਾਈ ਜਿਹੜਾ ਲੱਖਾਂ ਕਰੋੜਾਂ ਕਰਜ਼ਾ ਜੇ ਲੈ ਗਿਆ ਨਾ ਸਾਡੇ ਤੋਂ ਸਾਡੇ ਸਟੇਟ ਤੋਂ ਕਰਜ਼ਾ ਲੈ ਗਿਆ ਤੇ ਤਾਂ ਵੀ ਅਸੀਂ ਤਰੱਕੀ ਕਰ ਲਾਂਗੇ ਤਾਂ ਵੀ ਕੱਲੇ ਕੱਲੇ ਨੂੰ ਫਾਇਦਾ ਹੋਜੂਗਾ ਸਾਨੂੰ ਤੇ ਇਹ ਜੇ ਕੋਈ ਪਰਿਵਾਰ ਕਰਜਾਊ ਹੋਵੇ ਆਤਮ ਹੱਤਿਆਵਾਂ ਉੱਥੇ ਹੁੰਦੀਆਂ ਤੇ ਅੱਜ ਪੰਜਾਬ ਸਾਰਾ ਹੀ ਕਰਜਾਊ ਆ ਤੇ ਉੱਥੇ ਕਿਹੜੇ ਢੰਗ ਨਾਲ ਉਹ ਫ੍ਰੀ ਦੇ ਵਿੱਚ ਕੋਈ ਚੀਜ਼ਾਂ ਵੰਡ ਦੇਣਗੇ ਸੋ ਇਹ ਚੀਜ਼ਾਂ ਮੈਨੂੰ ਨੀ ਕਿਤੇ ਭਾਈਆਂ ਜਿਹੜਾ ਜਿਹੜੇ ਹਜ਼ਾਰਾਂ ਕਰੋੜ ਦਾ ਬਜਟ ਦੱਸਿਆ ਗਿਆ ਵੀ ਆਹ ਕੁਛ ਕੀਤਾ ਜਾਊ ਉਹ ਆਊ ਕਿੱਥੋਂ ਨੰਬਰ ਇੱਕ ਸਭ ਤੋਂ ਵੱਡੀ ਗੱਲ ਸਾਡੀ ਇਹ ਦੇਖਣ ਵਾਲੀ ਬਣਦੀ ਆ ਤੇ ਦੂਜੀ ਕਈ ਵਾਰ ਕੀ ਹੁੰਦਾ ਸੀ ਹੁਣ ਅਕਾਲੀ ਦਲ ਦੀ ਜੇ ਅਸੀਂ ਗੱਲ ਕਰੀਏ ਅਕਾਲੀ ਦਲ ਨੇ ਪਿਛਲੇ 9 ਸਾਲ ਕੁਛ ਨਹੀਂ ਕੀਤਾ 9 ਸਾਲ ਕਿਉਂ ਕਿਵੇਂ ਕਰ ਲੈਂਦੇ ਜਦੋਂ ਉਹਨਾਂ ਕੋਲ ਕੁਛ ਹੈ ਹੀ ਨਹੀਂ ਸੀ ਜਿਹੜਾ ਜਿਹੜਾ ਹੁਣ ਕੀਤਾ ਹੁਣ ਕਰ ਰਹੇ ਆ ਉਹ ਕੀ ਕਰ ਰਹੇ ਆ ਉਹਨਾਂ ਨੇ ਉਹ ਜਿਹੜਾ ਕਰਜ਼ਾ ਉਹਦਾ ਖੂਹ ਹੋਰ ਵੱਡਾ ਪੱਟ ਰਹੇ ਆ ਅਸੀਂ ਖੁਸ਼ ਹੋ ਰਹੇ ਹਾਂ ਵੀ ਸਾਨੂੰ ਅਕਾਲੀ ਦਲ ਆਹ ਦੇ ਰਿਹਾ ਸਾਨੂੰ ਆਹ ਦੇ ਰਿਹਾ ਕੁਛ ਨਹੀਂ ਦੇ ਰਿਹਾ ਅਕਾਲੀ ਦਲ ਤੁਹਾਨੂੰ ਉਹ ਤੁਹਾਡੇ ਲਈ ਇੱਕ ਹੋਰ ਵੱਡਾ ਖੂਹ ਪੱਟ ਰਿਹਾ ਜਿਹੜਾ ਕਿ ਪਹਿਲਾਂ ਹੀ ਬਹੁਤ ਵੱਡਾ ਹੋ ਚੁੱਕਿਆ ਹੁਣ ਤੁਸੀਂ ਜਾ ਕੇ ਨੋਟ ਕਰ ਲਓ ਜਿਹੜੀਆਂ ਪੁੱਡਾ ਜਿਹਨੂੰ ਪੰਜਾਬ ਅਰਬਨ ਡਿਵੈਲਪਮੈਂਟ ਕਹਿੰਦੇ ਆ ਉਹ ਪੰਜਾਬ ਅਰਬਨ ਡਿਵੈਲਪਮੈਂਟ ਸਾਰੀ ਦੀ ਸਾਰੀ ਜਿਹੜੀ ਉਹ ਗਹਿਣੇ ਧਰ ਚੁੱਕੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਸਕੂਲ ਕਾਲਜ ਜੋ ਵੀ ਸਰਕਾਰੀ ਸੀ ਉਹ ਸਾਰਾ ਗਹਿਣੇ ਧਰ ਚੁੱਕੇ ਆ ਤਾਂ ਫਿਰ ਉਹ ਕਿੱਥੋਂ ਹੁਣ ਇਦੋਂ ਬਾਅਦ ਕੀ ਚੀਜ਼ ਵੇਚਣਗੇ ਉਹ ਕਿਹੜੀ ਚੀਜ਼ ਵੇਚ ਕੇ ਤੁਹਾਨੂੰ ਦੇਣਗੇ ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ ਇਹਦੇ ਕੀ ਪਾਲਿਸੀ ਆ ਜੇ ਹੁਣ ਅੱਜ ਮੰਨ ਲਓ ਭਾਰਤ ਦੀ ਅਸੀਂ ਇੱਕ ਦਸ਼ਾ ਦੱਸਦੇ ਹਾਂ ਵੀ ਭਾਰਤ ਡਿਵੈਲਪਮੈਂਟ ਦੇ ਮਾਮਲੇ ਵਿੱਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਜਿਹੜੀ ਡਿਵੈਲਪ ਕੰਟਰੀਆਂ ਦੀ ਜਿਹੜੀ ਲਾਈਨ ਦੇ ਵਿੱਚ 2-4 ਸਾਲਾਂ ਚ ਹੀ ਆਜੂਗਾ ਇਹ ਦਾਅਵਾ ਕਰ ਰਹੀ ਆ ਭਾਜਪਾ ਅਸੀਂ ਕਹਿ ਰਹੇ ਹਾਂ ਨਾ ਜਾਂ ਹੁਣ ਤੱਕ ਮਨਮੋਹਨ ਸਿੰਘ ਕਰਦੇ ਰਹੇ ਆ ਜੇ ਭਾਰਤ ਇੰਨਾ ਅੱਗੇ ਤਰੱਕੀ ਕਰ ਰਿਹਾ ਤੇ ਉਹਦਾ ਇੱਕ ਪੁੱਤ ਜਿਹੜਾ ਕਰਜ਼ੇ ਥੱਲੇ ਚਾਹੇ ਉਹ ਮਹਾਰਾਸ਼ਟਰ ਹੋਵੇ ਚਾਹੇ ਉਹ ਪੰਜਾਬ ਹੋਵੇ ਮਰ ਰਿਹਾ ਤਾਂ ਉਹਨੂੰ ਉਹਦੇ ਲਈ ਇਹ ਚੀਜ਼ਾਂ ਕਰਜ਼ਾ ਕਿੱਡੀ ਕੁ ਗੱਡੀ ਗੱਲ ਆ ਉਹਨੂੰ ਛੱਡ ਨਹੀਂ ਸਕਦਾ ਸੀ ਉਹਨੂੰ ਕਰਜ਼ਾ ਇਹ ਕਰੋੜਾਂ ਰੁਪਈਆਂ ਦੀ ਜਿਹੜੀ ਬਾਹਰਲੇ ਮੁਲਕਾਂ ਨੂੰ ਐਡ ਜਾ ਰਹੀ ਆ ਕਰੋੜਾਂ ਰੁਪਈਆ ਜੇ 2% ਕੱਟ ਇੱਕ ਸੁਰੱਖਿਆ ਬਜਟ ਚੋਂ ਲਾ ਕੇ ਵੀ ਤੇ ਸਾਰੇ ਸੂਬਿਆਂ ਨੂੰ ਕਰਜ਼ਾ ਰਹਿਤ ਕੀਤਾ ਜਾ ਸਕਦਾ ਚੱਲ ਮੰਨ ਲਓ ਵੀ ਦੂਜੇ ਸੂਬਿਆਂ ਚ ਸਰਕਾਰ ਵੱਖਰੀ ਆ ਇੱਥੇ ਤਾਂ ਸਰਕਾਰ ਵੀ ਆਪਦੀ ਆ ਪਰ ਨਹੀਂ ਕੀਤਾ ਜਾ ਰਿਹਾ ਇਹ ਚੀਜ਼ਾਂ ਕਿਤੇ ਨਾ ਕਿਤੇ ਨਿੰਦਣ ਲਾਇਕ ਆ ਪਰ ਇੱਕ ਜਿਹੜੀ ਕੱਲ ਮੈਂ ਸਰਬਜੀਤ ਹੋਰਾਂ ਨਾਲ ਗੱਲ ਕਰ ਰਿਹਾ ਸੀ ਐਨਕਾਂ ਲਾ ਕੇ ਦੇਖੀਆਂ ਜਾਏ ਮੋਦੀ ਨੂੰ ਨਿੰਦੇ ਰਹਿੰਦੇ ਹਾਂ ਅਸੀਂ ਮਾੜਾ ਕਹਿਣੇ ਆ ਸਭ ਕੁਛ ਕਹਿਣੇ ਆ ਪਰ ਮੈਂ ਕੱਲ ਇੱਕ ਜਿਹੜੀ ਸਰਬਜੀਤ ਹੋਰਾਂ ਨੇ ਮੈਨੂੰ ਸਾਰੀ ਡਿਟੇਲ ਦੱਸੀ ਇੱਕ ਕੇਸ ਦੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਵੀ ਜਦੋਂ ਮੋਦੀ ਨੇ ਸਾਰਿਆਂ ਦੇ ਕਿਹਾ ਸੀ ਨਾ ਵੀ ਬੈਂਕ ਦੇ ਇੱਕ ਖਾਤੇ ਖੋਲੇ ਜਾਣਗੇ ਤੇ ਉਦੋਂ ਬੜੀ ਸਿਆਸਤ ਹੋਈ ਸੀ ਮੋਦੀ ਨੇ ਆਪਦੀ ਪਿੱਠ ਤਪਤਪਾਈ ਸੀ ਵੀ ਦੇਖਿਆ ਮੈਂ ਲੱਖਾਂ ਬੰਦਿਆਂ ਦੇ ਬੈਂਕ ਖਾਤੇ ਖੋਲਤੇ ਕਰੋੜਾਂ ਦੇ ਖਾਤੇ ਖੋਲਤੇ ਉਦੋਂ ਬਾਅਦ ਸਾਡੇ ਵਰਗਿਆਂ ਨੇ ਉਹਦੇ ਤੇ ਕਟਾਕਸ਼ ਕਸੇ ਸੀ ਵੀ ਖਾਤਾ ਖੋਲ ਦੇ ਉਹਦੇ ਚ ਕੁਛ ਹੈ ਤਾਂ ਹੈ ਨੀ ਕੀ ਕਰਿਆ ਖਾਤਾ ਖੋਲ ਕੇ ਤਾਂ ਉਸ ਦੇ ਟਾਈਮ ਦੇ ਵਿੱਚ ਸਾਨੂੰ ਕੋਈ ਉਸ ਦਾ ਯੋਜਨਾ ਬਾਰੇ ਨਹੀਂ ਸੀ ਪੜਤਾਲਿਆ ਕੋਈ ਉਹ ਯੋਜਨਾ ਕਿਵੇਂ ਚੱਲੂਗੀ ਉਹ ਬੈਂਕ ਖਾਤੇ ਦਾ ਕੀ ਫਾਇਦਾ ਹੋਊਗਾ ਉਹ ਜਨ ਸੁਰੱਖਿਆ ਯੋਜਨਾ ਉਹਦਾ ਨਾਂ ਰੱਖਿਆ ਗਿਆ ਵੀ ਉਹ ਜਨ ਸੁਰੱਖਿਆ ਕਿਵੇਂ ਕਰੂਗੀ ਬੈਂਕ ਚ ਖਾਤਾ ਖੋਲਿਆ ਤਾਂ ਕੋਈ ਸੁਰੱਖਿਆ ਨਹੀਂ ਕਰਦਾ ਪਰ ਕੱਲ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਜਨ ਸੁਰੱਖਿਆ ਦੀਆਂ ਜਿਹੜੀਆਂ 3-4 ਬੈਨੀਫਿਟ ਆ ਉਹਨਾਂ ਦਾ ਪਤਾ ਲੱਗਿਆ ਤੇ ਉਹਦੇ ਚ ਸਰਬਜੀਤ ਹੋਰਾਂ ਨੇ ਦੱਸਿਆ ਵੀ ਕਿਸੇ ਵੀ ਬੰਦੇ ਦੀ ਕੋਈ ਵੀ ਕਿਤੇ ਵੀ ਅਚਨਚੇਤ ਮੌਤ ਹੁੰਦੀ ਹੈ ਤੇ ਉਹਦਾ ਇਹ ਵੀ ਨਹੀਂ ਪੁੱਛਦੇ ਵੀ ਕਿਉਂ ਹੋਈ ਸੁਸਾਈਡ ਕਰਿਆ ਕਿਸ ਵਜ੍ਹਾ ਕਾਰਨ ਹੋਈ ਕੋਈ ਮਤਲਬ ਨਹੀਂ ਉਹਦੇ ਖਾਤੇ ਚ ਡਾਇਰੈਕਟ ਬਿਨਾਂ ਕੋਈ ਕੁਛ ਕੀਤੇ ਬਿਨਾਂ ਅਪਲਾਈ ਬਿਨਾਂ ਪੇਪਰ ਵਰਕ ਉਹਦੇ ਖਾਤੇ ਚ ਸਿਰਫ ਇੱਕ ਡੈਥ ਸਰਟੀਫਿਕੇਟ ਭੇਜਿਆ 2 ਲੱਖ ਰੁਪਈਆ ਉਹਨਾਂ ਨੇ ਪਾਤਾ ਸਰਕਾਰ ਨੇ ਜਨ ਸੁਰੱਖਿਆ ਅਧੀਨ ਸੋ ਇਹ ਕਾਰਜ ਉਹ ਸੀਗੇ ਜਿਹੜੇ ਬੈਂਕ ਖਾਤਿਆਂ ਚ ਖੁੱਲ ਰਹੇ ਆ ਤੇ ਸੋ ਸਾਨੂੰ ਸਲਾਉਣੇ ਨੀ ਬਣਦੇ ਉਹੋ ਜਿਹੇ ਇਹੋ ਜਿਹਾ ਕਾਰਜ ਸਾਡੇ ਆਮ ਲੋਕਾਂ ਲਈ ਬਣਿਆ ਤਾਂ ਇਹ ਚੀਜ਼ਾਂ ਇੱਕ ਗਰੀਬ ਪਰਿਵਾਰ ਦੇ ਜਿਹਦੇ ਬੱਚੇ ਰੁਲ ਗਏ ਬਾਪ ਨੇ ਚਾਹੇ ਸੁਸਾਈਡ ਕਰ ਲਿਆ ਚਾਹੇ ਬਾਪ ਨੇ ਕੋਈ ਵੀ ਕਾਰਨ ਉਹਨਾਂ ਦੀ ਡੈਥ ਹੋ ਗਈ ਤੇ ਉਹ ਬੱਚਿਆਂ ਨੂੰ ਜੇ ਅੱਜ 2 ਲੱਖ ਸਰਕਾਰ ਨੇ ਬਿਨਾਂ ਕਿਸੇ ਗੇੜੇ ਮਾਰਿਆਂ ਤੋਂ ਸ਼ਰਤ ਦੇ ਖਾਤੇ ਚ ਪਾਤਾ ਤਾਂ ਉਹ ਰੋਟੀ ਖਾਂਦੇ ਤਾਂ ਰਹਿ ਗਏ ਨਾ ਤੇ ਇਵੇਂ ਜੇ ਉਹਨਾਂ ਨੇ ਹੋਰ ਬਹੁਤ ਸਾਰੀਆਂ ਜਨ ਸੁਰੱਖਿਆ ਯੋਜਨਾ ਜੇ ਤੁਸੀਂ ਪੜੋਗੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਰ ਅਸੀਂ ਕੀ ਕਰਦੇ ਨਾ ਅਸੀਂ ਤਾਂ ਸਿਰਫ ਜੇ ਨਿੰਦਣਾ ਕਿਸੇ ਚੀਜ਼ ਨੂੰ ਤਾਂ ਉਹਨੂੰ ਨਿੰਦਦੇ ਹਾਂ ਜੇ ਅਸੀਂ ਉਹਨੂੰ ਸਲਾਉਣਾ ਸਾਨੂੰ ਚੰਗੀ ਲੱਗੀ ਤਾਂ ਅਸੀਂ ਸਲਾਉਣਾ ਅਸੀਂ ਐਨਕਾਂ ਲਾ ਕੇ ਹੀ ਦੇਖਦੇ ਹਾਂ ਬਿਨਾਂ ਐਨਕਾਂ ਤੋਂ ਕੋਈ ਚੀਜ਼ ਨਹੀਂ ਦੇਖਦੇ
ਬਿਲਕੁਲ ਜੀ ਦੋਵੇਂ ਪੱਖ ਜਿਹੜੇ ਉਹ ਦੇਖਣੇ ਜ਼ਰੂਰੀ ਹੁੰਦੇ ਆ ਹਮੇਸ਼ਾ ਹੀ ਪਰ ਅਸੀਂ ਸਿਰਫ ਇੱਕ ਪੱਖ ਹੀ ਫੜਦੇ ਆ ਤੇ ਜ਼ਿਆਦਾਤਰ ਜਿਹੜਾ ਪੱਖ ਹੈ ਉਹ ਨਿੰਦਾ ਵਾਲਾ ਹੀ ਪੱਖ ਹੁੰਦਾ ਬ੍ਰੈਡ ਸਾਹਿਬ ਜਿਵੇਂ ਅਸੀਂ ਗੱਲ ਕਰ ਰਹੇ ਸੀ ਜੀ ਕਿ ਜਿਹੜੇ ਲੁਭਾਉਣੇ ਲਾਲਚ ਜਿਹੜੇ ਆ ਉਹ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਆ ਤੇ ਤੁਸੀਂ ਵੀ ਜਿਵੇਂ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜਾ ਕਰਜ਼ਾ ਲੈ ਕੇ ਜਿਹੜਾ ਕਰਜ਼ੇ ਵਾਲਾ ਖੂਹ ਜਿਹੜਾ ਡੂੰਘਾ ਹੋ ਰਿਹਾ ਹਨਾ ਲੋਕਾਂ ਨੂੰ ਸੋਹਣਾ ਸੋਹਣਾ ਦਿਖਾਉਣ ਦੇ ਲਈ ਲੋਕਾਂ ਨੂੰ ਜੋ ਨਹੀਂ ਆ ਉਹ ਦਿਖਾਉਣ ਦੇ ਲਈ ਇਸੇ ਹੀ ਵਿਚਾਰ ਦੇ ਨਾਲ ਮੇਲ ਖਾਂਦਾ ਜਸਵਿੰਦਰ ਸਿੰਘ ਹੋਣਾ ਨੇ ਵੀ ਸ਼ਾਮਲ ਹੋਏ ਆ ਤੇ ਨਾਲ ਹੀ ਨਾਲ ਵਿਚਾਰ ਭੇਜਿਆ ਆਪਣਾ ਕਹਿੰਦੇ ਅਗਲੀਆਂ ਚੋਣਾਂ ਚ ਸਰਗਰਮ ਸਾਰੀਆਂ ਪਾਰਟੀਆਂ ਜਿੱਤ ਹੀ ਲੈਣਗੀਆਂ ਵੱਧ ਜਾਂ ਘੱਟ ਸੀਟਾਂ ਪਰ ਹਾਰੇਗਾ ਪੰਜਾਬ ਪੱਕਾ ਪੰਜਾਬ ਕਹਿੰਦੇ ਪੰਜਾਬ ਦਾ ਅਜੇ ਹੋਰ ਨਿਵਾਣਾ ਵੱਲ ਜਾਣਾ ਤੈਅ ਹੋ ਗਿਆ ਤੇ ਨਾਲ ਹੀ ਕਹਿੰਦੇ ਭਾਵੇਂ ਧਾਰਮਿਕ ਸਥਾਨ ਹੀ ਹੋਵੇ ਜੇ ਧਨ ਲੋੜ ਨਾਲੋਂ ਵੱਧ ਆਉਣ ਲੱਗ ਪਵੇ ਉਹ ਵੀ ਭ੍ਰਿਸ਼ਟ ਹੋ ਜਾਵੇਗਾ
ਬਿਲਕੁਲ ਜੀ 100% ਸਚਾਈ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਜੋ ਪਹਿਲਾਂ ਦਲਜੀਤ ਸਿੰਘ ਹੋਰਾਂ ਨੇ ਵਿਚਾਰ ਭੇਜਿਆ ਉਹ ਵੀ ਬਿਲਕੁਲ ਅਚਾਨਕ ਹੈ ਨੀਤੀਆਂ ਜਿਹੜੀਆਂ ਉਹ ਉਹ ਚ ਕਿਤੇ ਨਾ ਕਿਤੇ 100% ਸੱਚ ਆ ਵੀ ਜਦੋਂ ਵੀ ਕਿਸੇ ਚੀਜ਼ ਦੀ ਬਹੁਤਾਤ ਹੋ ਜਾਂਦੀ ਆ ਉਹ ਜ਼ਹਿਰ ਬਣ ਜਾਂਦਾ ਤੇ ਇਹੀ ਬਹੁਤਾਤ ਹੁਣ ਸਾਡੀ ਹੋਈ ਪਈ ਆ ਚੋਣਾਂ ਦੇ ਵਿੱਚ ਵਾਅਦਿਆਂ ਦੀ ਤੇ ਉਹ ਵਾਅਦੇ ਵੀ ਹੁਣ ਸਾਡੇ ਲਈ ਜ਼ਹਿਰ ਬਣਦੇ ਜਾ ਰਹੇ ਆ ਇੱਕ ਖਾਲੀ ਜੇਬ ਵਾਲਾ ਬੰਦਾ ਖਾਲੀ ਜੇਬ ਲੈ ਕੇ ਤੇ ਗੀਜੇ ਚ ਹੱਥ ਪਾ ਕੇ ਐਵੇਂ 20 ਰੁਪਏ ਦੀ ਭਾਣ ਪਾ ਕੇ ਖੜਕਾ ਕੇ ਤੇ ਇਹ ਕਹਿੰਦਾ ਫਿਰੇ ਵੀ ਮੈਂ ਤੇਰੇ ਲਈ ਕਲਕੱਤੇ ਮਾਡਲ ਟਾਊਨ ਚ ਪਲਾਟ ਲੈ ਦੂੰਗਾ ਮੈਂ ਤੇਰੇ ਲਈ ਫਲਾਣੇ ਥਾਂ ਤੇ ਫਲਾਨੀ ਚੀਜ਼ ਲੈ ਦੂੰਗਾ ਤਾਂ ਉਹ ਕਿੰਨਾ ਕੁ ਚਿਰ ਉਹਦੀ ਭਾਣ ਦੇ ਖੜਕੇ ਦੇ ਵਿੱਚ ਅਸੀਂ ਉਲਝ ਕੇ ਰਹਾਂਗੇ ਸੋ ਇਹ ਸਾਨੂੰ ਸੋਚਣਾ ਪੈਣਾ ਸਾਨੂੰ ਜ਼ਮੀਨੀ ਸੱਚਾਈ ਜਾਣਨੀ ਪੈਣੀ ਆ ਅਸੀਂ ਅੱਜ ਇਹ ਕਹੀਏ ਵੀ ਸਾਨੂੰ ਦਾਅਵੇ ਵਾਅਦੇ ਨਹੀਂ ਚਾਹੀਦੇ ਸਾਡੀ ਪਹਿਲੀ ਮੰਗ ਹੋਣੀ ਚਾਹੀਦੀ ਆ ਕਰਜ਼ਾ ਮੁਕਤ ਪੰਜਾਬ ਵੀ ਜਿਹੜੀ ਪਾਰਟੀ ਹੁਣ ਜੇ ਅਕਾਲੀਆਂ ਤੇ ਪ੍ਰੈਸ਼ਰ ਪਾਉਣਾ ਨਾ ਇਸ ਟਾਈਮ ਅਕਾਲੀਆਂ ਦੇ ਉੱਤੇ ਇਹ ਪ੍ਰੈਸ਼ਰ ਪਾਇਆ ਜਾਣਾ ਚਾਹੀਦਾ ਵੀ ਭਾਈ ਤੁਸੀਂ ਨਰਿੰਦਰ ਮੋਦੀ ਨੂੰ ਕਹੋ ਸਾਡਾ ਜਿਹੜਾ 1,00,000 ਕਰੋੜ ਜਾਂ ਜਿੰਨਾ ਕਰਜ਼ਾ ਮੈਨੂੰ ਤਾਂ ਜੀਰਮਾਂ ਵੀ ਨਹੀਂ ਗਿਣੀਆਂ ਜਾਂਦੀਆਂ ਇੰਨਾ ਵੀ ਉਹ ਸਾਡਾ ਹੁਣੇ ਮਾਫ਼ ਕਰ ਮੰਨ ਲੈਂਦੇ ਅਸੀਂ 1 ਰੁਪਿਆ ਮੰਗਦੇ ਹਾਂ ਤੇ ਮੋਦੀ 50 ਪੈਸੇ ਮਾਫ਼ ਕਰ ਦਿੰਦਾ ਉਹ ਆ ਰਾਹਤ ਅਸਲੀ ਰਾਹਤ ਜਿਹੜੀ ਇਹ ਰਾਹਤ ਨੀ ਹੈ ਜਿਹੜੀ ਇੱਕ ਤੁਹਾਨੂੰ ਕਰਜ਼ਾ ਚੱਕ ਚੱਕ ਕੇ ਤੁਹਾਨੂੰ ਚੀਜ਼ਾਂ ਦੇਈ ਜਾਣੀਆਂ। ਕਈ ਵਾਰੀ ਅਸੀਂ ਘਰੇ ਵਿਆਹ ਰੱਖ ਲੈਣੇ ਧੀ ਭੈਣ ਦਾ, ਮੁੰਡੇ ਦਾ ਵਿਆਹ ਰੱਖ ਲੈਣੇ, ਕੋਲੇ ਪੈਸੇ ਨੀ ਹੁੰਦੇ ਤੇ ਅਸੀਂ ਹਿੱਕ ਠੋਕ ਕੇ ਤੁਰੇ ਫਿਰਦੇ ਆ ਵੀ ਅਸੀਂ ਖਾੜਾ ਵੀ ਕਮਲ ਹੀਰ ਦਾ ਲਵਾਇਆ ਜੀ, ਅਸੀਂ ਗੱਡੀ ਵੀ ਉਹ ਦਿੱਤੀ ਜਾਂ ਉਹ ਲਈ, ਤੇ ਪਰ ਉਦੋਂ ਬਾਅਦ ਦੇ ਹਾਲਾਤਾਂ ਬਾਰੇ ਸਾਨੂੰ ਨੀ ਪਤਾ ਹੁੰਦਾ ਵੀ ਆਉਣ ਵਾਲੇ ਤੂੰ 20 ਸਾਲ ਕੀ ਹੋਣਗੇ ਸਾਡੇ ਨਾਲ। ਸੋ ਅਸੀਂ ਆਉਣ ਵਾਲੇ 20 ਸਾਲਾਂ ਬਾਰੇ ਸੋਚੀਏ।
ਬਿਲਕੁਲ ਜੀ, ਬਹੁਤ ਲੰਮੀਆਂ ਨੀਤੀਆਂ ਬਣਾਉਣ ਦੀ ਲੋੜ ਹੈ, ਪਰ ਇਸ ਤੋਂ ਕਾਫੀ ਜ਼ਿਆਦਾ ਸਾਡੀ ਜਿਹੜੀ ਸਰਕਾਰ ਆ ਉਹ ਮੈਨੂੰ ਲੱਗਦਾ ਅਵੇਸਲੀ ਹੋ ਰਹੀ ਹੈ ਜਾਂ ਰਹੀ ਹੈ ਪਹਿਲਾਂ ਤੋਂ ਹੀ। ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਪ੍ਰਗਟ ਸਿੰਘ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਸੋ ਆਪਾਂ ਸਾਰੇ ਜਾਣਦੇ ਹਾਂ ਜੀ, ਨਵੀਂ ਪਾਰਟੀ ਜਿਹੜੀ ਆ ਉਹਨਾਂ ਨੇ ਆਵਾਜ਼ੇ ਪੰਜਾਬ ਜਦੋਂ ਦੀ ਹੋਂਦ ਵਿੱਚ ਲਿਆਂਦੀ ਆ, ਤੇ ਇਹ ਤਾਂ ਤੈਅ ਹੀ ਸੀਗਾ ਕਿ ਉਹਨਾਂ ਨੇ ਵਿਧਾਇਕੀ ਜਿਹੜੀ ਆ ਜੀ ਉਹ ਛੱਡਣੀ ਆ ਜੀ।
ਜੀ ਬਿਲਕੁਲ, ਦੇਖੋ ਪ੍ਰਗਟ ਸਿੰਘ ਹੋਰਾਂ ਨੂੰ ਉਹਨਾਂ ਨੇ ਪਾਰਟੀ ਚੋਂ ਬਾਹਰ ਵੀ ਕੱਢ ਦਿੱਤਾ ਸੀ ਜਿਸ ਦਿਨ ਉਹਨਾਂ ਨੇ ਉਹਨਾਂ ਦੀ ਚਰਚਾ ਆਈ ਸੀ ਵੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ, ਉਦੋਂ ਹੀ ਅਕਾਲੀ ਦਲ ਨੇ ਉਹਨਾਂ ਨੂੰ ਬਾਹਰ ਕਰਤਾ ਸੀ। ਪਰ ਜਦੋਂ ਹੁਣ ਉਹਨਾਂ ਨੇ ਅਖਲਾਕੀ ਤੌਰ ਤੇ ਅਸਤੀਫਾ ਦੇਣਾ ਬਣਦਾ ਸੀ, ਪਰ ਮੈਨੂੰ ਲੱਗਿਆ ਜਿਹੜਾ ਪ੍ਰੈਸ਼ਰ ਨਾ ਪਿਛਲੇ ਦਿਨੀਂ ਦੇ ਜਿਹੜਾ ਇਹ ਮੀਡੀਆ ਨੇ ਪਾਇਆ ਵੀ ਨਵਜੋਤ ਸਿੰਘ ਸਿੱਧੂ ਨੇ ਖੁਦ ਹਜੇ ਅਸਤੀਫਾ ਨਹੀਂ ਦਿੱਤਾ ਆਪਦੀ ਪੋਜੀਸ਼ਨ ਤੋਂ, ਆਪਦੀ ਪਾਰਟੀ ਦੀ ਮੁੱਢਲੀ ਮੁੱਢਲੀ ਮੈਂਬਰਸ਼ਿਪ ਤੋਂ, ਉਹਦੇ ਘਰ ਵਾਲੀ ਬੈਨੀਫਿਟ ਲੈ ਰਹੀ ਹੈ ਸਾਰੇ, ਤੇ ਦੂਜੇ ਪਾਸੇ ਉਹ ਕਹਿ ਰਹੇ ਆ ਵੀ ਅਸੀਂ ਨਵੀਂ ਆਵਾਜ਼ ਬਣ ਕੇ ਆ ਰਹੇ ਹਾਂ। ਸੋ ਪਹਿਲੀ ਜਿਹੜੀ ਗੱਲ ਹੁੰਦੀ ਆ ਵੀ ਸਾਨੂੰ ਪਹਿਲਾਂ ਕਹਿੰਦੇ ਨੀ ਹੁੰਦੇ ਵੀ ਜੇ ਤੁਸੀਂ ਰੋ ਨਹੀਂ ਸਕਦੇ ਤਾਂ ਰੋਂਦਿਆਂ ਵਰਗਾ ਮੂੰਹ ਤਾਂ ਕਰਨਾ ਹੀ ਪੈਂਦਾ। ਸੋ ਪ੍ਰਗਟ ਸਿੰਘ ਜਾਂ ਸਿੱਧੂ ਲਈ ਜਾਂ ਬੈਂਸ ਭਰਾਵਾਂ ਲਈ ਇਹ ਜ਼ਰੂਰੀ ਸੀ ਵੀ ਉਹ ਇੱਕ ਤਰਫਾ ਹੋ ਕੇ ਸਾਰੇ ਲਾਹੇ ਨਫੇ ਛੱਡ ਕੇ ਇੱਕ ਪਾਸੇ ਹੋ ਕੇ ਤੇ ਉਹ ਸ਼ੁਰੂਆਤ ਕਰਨ। ਪਰ ਜਿਹੜੀ ਗੱਲ ਹੁੰਦੀ ਹੈ ਵਿਧਾਇਕੀ ਦੇ ਮਾਮਲੇ ਦੇ ਵਿੱਚ, ਮੇਰਾ ਇਹ ਮੰਨਣਾ ਵੀ ਜੇ ਹੁਣ ਬੈਂਸ ਭਰਾ ਅਸਤੀਫਾ ਦੇਣ ਉਹ ਗਲਤ ਆ, ਕਿਉਂਕਿ ਬੈਂਸ ਭਰਾ ਆਜ਼ਾਦ ਤੌਰ ਤੇ ਜਿੱਤੇ ਆ, ਉਹ ਕਿਸੇ ਪਾਰਟੀ ਨਾਲ ਨਹੀਂ ਹੈ, ਤੇ ਉਹਨਾਂ ਨੂੰ ਉਹਨਾਂ ਨੇ ਰੋਜ਼ ਨਵਾਂ ਮਸਲਾ ਫੇਰ ਹੀ ਉਠਾ ਸਕਦੇ ਆ, ਫੇਰ ਹੀ ਆਵਾਜ਼ ਜੇ ਉਹ ਵਿਧਾਨ ਸਭਾ ਚ ਜਾਣਗੇ ਤੇ ਉੱਥੇ ਆਪਦੀ ਗੱਲ ਰੱਖ ਸਕਣਗੇ। ਪ੍ਰਗਟ ਸਿੰਘ ਦੇ ਮਾਮਲੇ ਚ ਥੋੜੀ ਜਿਹੀ ਗੱਲ ਵੱਖਰੀ ਸੀ, ਕਿਉਂਕਿ ਉਹ ਅਕਾਲੀ ਦਲ ਦੀ ਸੀਟ ਤੇ ਜਿੱਤੇ ਸੀ ਤੇ ਉਹ ਕਿਸੇ ਵੱਖਰੀ ਪਾਰਟੀ ਨੂੰ ਨਹੀਂ ਜੁਆਇਨ ਕਰ ਸਕਦੇ ਤੇ ਉਹਨਾਂ ਨੂੰ ਅਖਲਾਕੀ ਤੌਰ ਦੇ ਉੱਤੇ, ਕਿਉਂਕਿ ਇਹਦੇ ਚ ਹੁਣ ਲਾਅ ਹੋਇਆ ਵੀ ਮਿਨੀਮਮ ਕਿੰਨੇ ਵਿਧਾਇਕ ਟੁੱਟ ਕੇ ਨਵੀਂ ਪਾਰਟੀ ਚ ਜਾ ਸਕਦੇ ਆ, ਉਸ ਤਹਿਤ ਉਹਨਾਂ ਨੂੰ ਅਸਤੀਫਾ ਦੇਣਾ ਹੀ ਪੈਣਾ ਸੀ, ਪਰ ਇਹ ਦੇਰੀ ਨਾਲ ਚੱਕਿਆ ਹੋਇਆ ਕਦਮ ਆ।
ਜੀ ਬਿਲਕੁਲ, ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਇੱਕ ਨਵਾਂ ਫੈਸਲਾ ਲਿਆ ਗਿਆ ਜੀ ਕਿ ਪਾਕਿਸਤਾਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਆ ਉੱਥੇ ਹੀ ਛਪਿਆ ਕਰਨਗੇ, ਕਿਉਂਕਿ ਧਾਰਮਿਕ ਯਾਤਰਾ ਦੌਰਾਨ ਬੇਅਦਬੀ ਦੇ ਜਿਹੜੇ ਡਰ ਤੋਂ ਇਹ ਫੈਸਲਾ ਲੈਣਾ ਜ਼ਰੂਰੀ ਸੀਗਾ।
ਬਿਲਕੁਲ ਜੀ, ਦੇਖੋ ਇਹ ਫੈਸਲਾ ਪਾਕਿਸਤਾਨ ਦੇ ਵਿੱਚ ਵੀ ਤੇ ਜੇ ਦੇਖਿਆ ਜਾਵੇ ਤਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਵੀ ਲਿਆ ਜਾਣਾ ਪੈਣਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜਿਹੜੀ ਜਿਹੜੇ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਇਆ ਜਾਂਦਾ ਤਾਂ ਸਾਡੇ ਚ ਇੱਕ ਸਾਡੀ ਇੱਕ ਮਰਿਆਦਾ, ਇੱਕ ਸਾਡਾ ਸਤਿਕਾਰ ਆ, ਅਸੀਂ ਉਹ ਸਤਿਕਾਰ ਦੇ ਰਹਿਤ ਭਾਵੇਂ ਉਹਨੂੰ ਬਹੁਤ ਸਾਰੇ ਲੋਕਾਂ ਨੇ ਮਨਮਤ ਤੇ ਵਹਿਮ ਦੇ ਰੂਪ ਚ ਵੀ ਲੈ ਲਿਆ, ਪਰ ਨਹੀਂ, ਉਹ ਵਹਿਮ ਮਨਮਤ ਨਾਲੋਂ ਨਾ ਸਾਡਾ ਇੱਕ ਸਤਿਕਾਰ, ਸਾਡੇ ਅੰਦਰ ਇੱਕ ਸਤਿਕਾਰ ਇਹੋ ਜਿਹਾ ਵੀ ਸਾਨੂੰ ਇਹ ਲੱਗਦਾ ਵੀ ਅਸੀਂ ਸਾਡੇ ਨਾਲੋਂ ਵੱਧ ਸ਼ਬਦ ਗੁਰੂ ਦੀ ਅਸੀਂ ਸਤਿਕਾਰ ਤੇ ਕਦਰ ਕਰੀਏ ਤੇ ਜੋ ਕਰਨੀ ਬਣਦੀ ਆ। ਸੋ ਉਸ ਟਾਈਮ ਜਦੋਂ ਤੁਸੀਂ ਕਿਤੇ ਵੀ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦੇ ਹੋ, ਰੱਖ ਰਖਾਵ ਕਰਦੇ ਹੋ, ਤਾਂ ਪਹਿਲਾਂ ਵੀ ਇਹ ਘਟਨਾਵਾਂ ਸੁਣਨ ਨੂੰ ਮਿਲੀਆਂ ਵੀ ਮੂਹਰਲੇ ਜਿਹੜੇ ਕਸਟਮ ਅਧਿਕਾਰੀ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਸਾਡੇ ਲਈ ਕੀ ਮਹੱਤਤਾ ਇਹਦੀ। ਪਿੱਛੇ ਜੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਹੋਇਆ ਸੀ ਵੀ ਕੰਟੇਨਰਾਂ ਦੇ ਵਿੱਚ ਜਦੋਂ ਲੈ ਕੇ ਗਏ ਸੀ ਤਾਂ ਉਹ ਕੰਟੇਨਰਾਂ ਦੀ ਜਿਹੜੀ ਜਦੋਂ ਪੜਤਾਲ ਕਰਦੇ ਆ ਤਾਂ ਹੋ ਸਕਦਾ ਵੀ ਉਹ ਪੜਤਾਲ ਉਹ ਜਿਹੜੇ ਕਸਟਮ ਅਧਿਕਾਰੀ ਵੀ ਆਪਦੀ ਪੂਰੀ ਡਰੈਸ ਦੇ ਵਿੱਚ ਰਹਿ ਕੇ ਹੀ ਕਰਨਗੇ, ਉਹਨਾਂ ਨੇ ਕੋਈ ਇਹ ਥੋੜਾ ਵੀ ਉੱਥੇ ਜੋੜੇ ਉਤਾਰ ਕੇ ਪਾਣਗੇ, ਤੇ ਜਾਂ ਉਹ ਹੋ ਸਕਦਾ ਕਈ ਵਾਰੀ ਕੁੱਤਿਆਂ ਤੱਕ ਤੋਂ ਵੀ ਉਹ ਕਰਵਾਉਂਦੇ ਆ। ਕਾਰਨ ਇਹਦੇ ਪਿੱਛੇ ਤੁਹਾਨੂੰ ਪਤਾ ਹੀ ਆ ਵੀ ਸਾਡੇ ਲੋਕਾਂ ਨੇ ਇੰਨਾ ਕੁ ਮਿਸ ਯੂਜ਼ ਕੀਤੀਆਂ ਗੱਲਾਂ ਵੀ ਕਿਸੇ ਚੀਜ਼ ਦੇ ਨਾਂ ਤੇ ਕੋਈ ਚੀਜ਼ ਲਿਜਾ ਕੇ ਤੇ ਉੱਥੇ ਨਸ਼ਿਆਂ ਦੇ ਵਪਾਰਾਂ ਤੱਕ ਕੀਤਾ, ਬਹੁਤ ਕੁਛ ਕੀਤਾ। ਸੋ ਇਹਨਾਂ ਚੀਜ਼ਾਂ ਕਰਕੇ ਬੇਅਦਬੀ ਰਾਹਾਂ ਦੇ ਵਿੱਚ ਹੁੰਦੀ ਸੀ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਤਾਂ ਉਦੋਂ ਬਿਹਤਰ ਇਹੀ ਹੈ ਜੀ ਵੀ ਜੇ ਉਹਦਾ ਪਬਲਿਸ਼ਨ ਹੀ ਉੱਥੋਂ ਹੋਣ ਲੱਗ ਜੇ ਤਾਂ ਉਹ ਹੋ ਸਕਦਾ ਵੀ ਮਰਿਆਦਾ ਚ ਰਹਿ ਕੇ ਉੱਥੇ ਕੀਤਾ ਜਾ ਸਕੇ, ਕਿਉਂਕਿ ਜਿੱਥੇ ਵੀ ਪਬਲਿਸ਼ਨ ਕੀਤਾ ਜਾਊਗਾ ਇੰਨਾ ਕੁ ਤਾਂ ਕਲੀਅਰ ਕੱਟ ਆ ਵੀ ਉਹ ਸਾਡੇ ਸਿੱਖ ਧਰਮ ਨਾਲ ਰਿਲੇਟਡ ਬੰਦੇ ਹੋਣਗੇ ਤੇ ਉਹਨਾਂ ਨੂੰ ਮਰਿਆਦਾ ਦਾ ਪਤਾ ਹੋਊਗਾ ਵੀ ਸਾਡੀ ਕੀ ਮਰਿਆਦਾ। ਸੋ ਵਧੀਆ ਫੈਸਲਾ ਲਿਆ ਜੀ ਪਾਕਿਸਤਾਨ ਦੇ ਵਿੱਚ। ਹੋਰ ਵੀ ਦੋ ਚਾਰ ਚੀਜ਼ਾਂ ਜਿਹੜੀ ਉੱਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਲਏ ਆ, ਚਾਹੇ ਚ ਬਾਬੇ ਨਾਨਕੀ ਦੇ ਖੂਹ ਦੀ ਗੱਲ ਆ, 70 ਸਾਲਾਂ ਬਾਅਦ ਉਹ ਖੋਲਣ ਦੀ ਗੱਲ ਕੀਤੀ ਗਈ ਆ, ਤੇ ਵਧੀਆ ਲੱਗਿਆ ਜੀ। ਪਰ ਥੋੜੀ ਜਿਹੀ ਕਿਤੇ ਨਾ ਕਿਤੇ ਅੜਫਸੇ ਪੁਰਾਣੇ ਟਾਈਮ ਤੋਂ ਰਹੀ ਆ ਵੀ ਸਾਡੀ ਸ਼੍ਰੋਮਣੀ ਕਮੇਟੀ ਨੇ ਕਈ ਵਾਰ ਕਬਜ਼ਾ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਉੱਤੇ ਵੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅੰਡਰ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਪਰ ਇਹ ਤਾਂ ਵੱਖਰਾ ਮੁਲਕ ਵੱਖਰਾ ਸੰਵਿਧਾਨ ਹੋਣ ਕਾਰਨ ਇਹ ਸੰਭਵ ਨਹੀਂ ਹੋ ਪਾਇਆ।
ਜੀ ਜੀ ਬਿਲਕੁਲ। ਤੇ ਬ੍ਰਾਡ ਸਾਹਿਬ ਖਬਰਾਂ ਦੇ ਵਿਚ ਅੱਗੇ ਚਲੀਏ ਤਾਂ ਇੱਕ ਤੁਸੀਂ ਜਾਣਦੇ ਹੋ ਪਿਛਲੇ ਦੋ ਦਿਨਾਂ ਤੋਂ ਜਿਹੜਾ ਹਾਦਸਾ ਵਾਪਰਿਆ ਸੀ ਉਹ ਕਾਫੀ ਚਰਚਾ ਚ, ਮੂਰਤੀ ਤਾਰਨ ਗਏ ਜਿਹੜੇ ਨੌਜਵਾਨਾਂ ਦੇ ਡੁੱਬਣ ਦੇ ਨਾਲ ਕਾਫੀ ਜ਼ਿਆਦਾ ਰੋਸ ਜਿਹੜਾ ਹੈ ਪਰਿਵਾਰਾਂ ਦੇ ਵੱਲੋਂ ਪ੍ਰਗਟ ਕੀਤਾ ਗਿਆ ਤੇ ਇਸ ਦੇ ਵਿਰੋਧ ਦੇ ਵਿਚ ਗੱਡੀਆਂ ਜਿਹੜੀਆਂ ਆ ਟ੍ਰੇਨ ਜਿਹੜੀਆਂ ਆ ਉਹ ਰੋਕੀਆਂ ਗਈਆਂ ਹਨਾ, ਤੇ ਇਹ ਰੋਸ ਜਿਹੜਾ ਆ ਜੀ ਉਹ ਮੁਆਵਜ਼ੇ ਦੇ ਲਈ ਜਤਾਇਆ ਜਾ ਰਿਹਾ ਕਿ ਉਹਨਾਂ ਪਰਿਵਾਰਾਂ ਨੂੰ ਜਿਹੜਾ ਸਰਕਾਰ ਆ ਉਹ ਮੁਆਵਜ਼ਾ ਦੇਵੇ, ਤੇ ਮੁਆਵਜ਼ੇ ਦੀ ਮੰਗ ਦੇ ਲਈ ਪੁਲਿਸ ਤੇ ਗੋਤਾਖੋਰਾਂ ਦੇ ਮਾੜੇ ਵਤੀਰੇ ਵਿਰੁੱਧ ਵੀ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜਾ ਇਹ ਵਿਰੋਧ ਆ ਉਹ ਕਰ ਰਹੇ ਆ, ਤੇ ਕਿਉਂਕਿ ਵਿਰੋਧ ਜਿਹੜਾ ਸੀ ਉਹ ਕਾਫੀ ਵੱਡੇ ਪੱਧਰ ਤੇ ਲੋਕ ਇਕੱਠੇ ਹੋ ਕੇ ਕਰ ਰਹੇ ਸੀ ਤੇ ਇਸ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਕਹਿੰਦੇ ਖੰਡਾਉਣ ਦੇ ਲਈ ਪੁਲਿਸ ਨੂੰ ਵੀ ਲਾਠੀ ਚਾਰਜ ਜਿਹੜਾ ਆ ਉਹ ਕਰਨਾ ਪਿਆ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੀ ਇਹ ਸਾਰੀ ਘਟਨਾ ਜਿਹੜੀ ਆ ਜੀ ਉਹ ਵਾਪਰੀ ਆ ਇੱਕ ਧਾਰਮਿਕ ਪ੍ਰਥਾ ਜਿਹੜੀ ਆ ਉਸ ਪ੍ਰਥਾ ਦੇ ਤਹਿਤ, ਕਿਉਂਕਿ ਮੂਰਤੀ ਵਿਸਰਜਨ ਜਦੋਂ ਕਰਦੇ ਆ ਤੇ ਉਹ ਵਿਸਰਜਨ ਕਰਨ ਵੇਲੇ ਹੀ ਉਹ ਜਿਹੜੇ ਨੌਜਵਾਨ ਆ ਜੀ ਉਹ ਪਾਣੀ ਦੇ ਵਿਚ ਰੁੜੇ ਆ, ਤੇ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਬਰਾੜ ਸਾਹਿਬ ਪਹਿਲਾਂ ਵੀ ਦੇਖਣ ਦੇ ਵਿਚ ਆਉਂਦੀਆਂ ਹਨਾ। ਜਦੋਂ ਅਸੀਂ ਧਾਰਮਿਕ ਪਰੰਪਰਾਵਾਂ ਜਿਹੜੀਆਂ ਆ ਉਹ ਨਿਭਾਉਂਦੇ ਆ ਤਾਂ ਕਈ ਵਾਰ ਜਿਹੜਾ ਜੋਸ਼ ਬਹੁਤ ਜ਼ਿਆਦਾ ਹੁੰਦਾ ਤੇ ਉਹਦੇ ਨਾਲ ਕਈ ਵਾਰ ਜਿਹੜੀਆਂ ਜ਼ਰੂਰੀ ਜਿਹੜੀਆਂ ਨੀਤੀਆਂ ਉਹਨਾਂ ਨੂੰ ਅਸੀਂ ਫਾਲੋ ਨਹੀਂ ਕਰਦੇ ਜਾਂ ਫਿਰ ਅਸੀਂ ਸੁਰੱਖਿਆ ਦੇ ਵੱਲ ਧਿਆਨ ਨਹੀਂ ਦਿੰਦੇ ਤਾਂ ਇਸ ਕਰਕੇ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ। ਕੀ ਕਹੋਗੇ ਤੁਸੀਂ?
ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਅਸੀਂ ਧਾਰਮਿਕ ਭਾਵਨਾਵਾਂ ਦੇ ਨਾਂ ਦੇ ਉੱਤੇ ਕਈ ਵਾਰੀ ਇੰਨਾ ਕੁ ਕੁਛ ਗਲਤ ਕਰਨ ਲੱਗ ਜਾਂਦੇ ਆ, ਇੰਨਾ ਕੁ ਜਿਹੜੀ ਉਹਦੇ ਚ ਮਨਮਤ ਤਾਂ ਲਿਆਉਣੇ ਆ ਨਾਲ ਰਿਸਕ ਇੰਨੇ ਕੁ ਲੈਣ ਲੱਗ ਜਾਂਦੇ ਆ ਵੀ ਜਿਹੜਾ ਦੀ ਕੋਈ ਲੋੜ ਨਹੀਂ ਹੁੰਦੀ। ਅਸੀਂ ਇੱਕ ਉਸ ਮੁਲਕ ਦੇ ਵਿਚ ਰਹਿੰਦੇ ਆ ਜਿਹਦੇ ਚ ਆਜ਼ਾਦੀ ਆ, ਹਰ ਬੰਦੇ ਨੂੰ ਆਪਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਅੱਗੇ ਲਿਜਾਣਾ ਜਾਂ ਉਹ ਕੁਛ ਵੀ ਕਰ ਸਕਦਾ ਤੇ ਮੇਰਾ ਵੀ ਕੋਈ ਹੱਕ ਨਹੀਂ ਬਣਦਾ ਮੈਂ ਉਹਨਾਂ ਦੀ ਕਿਸੇ ਢੰਗ ਦਾ ਆਲੋਚਨਾ ਜਾਂ ਵਿਰੋਧ ਕਰਾਂ, ਕਿਉਂਕਿ ਆਜ਼ਾਦ ਮੁਲਕ ਦੇ ਵਿਚ ਹਰ ਇੱਕ ਨੂੰ ਆਪਦੀ ਮਰਜ਼ੀ ਆ। ਪਰ ਇੱਕ ਮੁਲਕ ਦੇ ਵਿਚ ਆਜ਼ਾਦੀ ਇੱਕ ਹੋਰ ਚੀਜ਼ ਹੁੰਦੀ ਆ, ਸੁਰੱਖਿਆ ਇੱਕ ਹੋਰ ਚੀਜ਼ ਹੁੰਦੀ ਆ। ਹੁਣ ਆਸਟ੍ਰੇਲੀਆ ਦੇ ਵਿਚ ਕਿਹੜਾ ਕਿਸੇ ਮੁਲਕ ਦੀ ਕਿਸੇ ਧਰਮ ਨੂੰ ਨਾ ਮੰਨਣ ਦੀ ਜਾਂ ਕੋਈ ਮਨਾਹੀ ਆ? ਹਰ ਧਰਮ ਆਪਦੀ ਕੋਈ ਵੀ ਸਥਾਪਨਾ ਕਰ ਸਕਦਾ, ਕਿਵੇਂ ਵੀ ਮਨਾ ਸਕਦਾ, ਪਰ ਜੇ ਤੁਸੀਂ ਨਾਲ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨਾ ਮੰਨੋਗੇ ਤਾਂ ਚਾਰ ਦਿਨਾਂ ਨੂੰ ਕਹੋ ਵੀ ਸਾਡੇ ਤਾਂ ਆਜ਼ਾਦੀ ਨਹੀਂ ਹੈ ਤਾਂ ਫਿਰ ਇਹ ਸਾਡੀ ਸੋਚ ਆ। ਚਾਰ ਦਿਨਾਂ ਨੂੰ ਜਿਹੜੀ ਕੋਈ ਗੱਲ ਆਊਗੀ ਉੱਥੇ ਇਹ ਚੀਜ਼ਾਂ ਦੇਖਣੀਆਂ ਪੈਣੀਆਂ। ਹੁਣ ਸਾਡੇ ਇੱਕ ਇੱਥੇ ਆਸਟ੍ਰੇਲੀਆ ਦੇ ਵਿਚ ਇੱਕ ਵੱਡੀ ਗੱਲ ਆਉਂਦੀ ਆ ਅਕਸਰ, ਮੈਨੂੰ ਯਾਦ ਆ ਵੀ 2008 ਦੇ ਵਿਚ ਨਾ ਕੈਮਰੇ ਲਾਉਣੇ ਸੀ ਰਿਵਰਲੈਂਡ ਗੁਰਦੁਆਰਾ ਸਾਹਿਬ ਦੇ ਵਿਚ, ਤਾਂ ਉਹ ਕੈਮਰੇ ਲਾਉਣ ਵਾਸਤੇ ਜਿਹੜੀ ਕੈਮਰਾ ਲਾਉਣ ਲਈ ਸਿਕਿਉਰਿਟੀ ਦੇ ਜਿਹੜੇ ਵਰਕਰ ਆਏ ਜਾਂ ਇੰਸਟਾਲਰ ਆਏ ਉਹ ਕਹਿੰਦੇ ਜੀ ਅਸੀਂ ਸ਼ੂ ਲਾਏ ਬਿਨਾਂ ਅੰਦਰ ਜਾਵਾਂਗੇ, ਅਸੀਂ ਤਾਂ ਸ਼ੂ ਪਾ ਕੇ ਅੰਦਰ ਜਾਵਾਂਗੇ। ਤਾਂ ਉਹਦੇ ਵਿਚ ਜਿਹੜਾ ਉਹਨਾਂ ਦਾ ਕਾਰਨ ਇਹੀ ਸੀ, ਉਹਨਾਂ ਦਾ ਰੀਜ਼ਨ ਇਹੀ ਸੀ, ਉਹ ਕਹਿੰਦੇ ਵੀ ਤੁਹਾਡੇ ਕਾਰਪੇਟ ਲੱਗਿਆ ਹੋਇਆ, ਹੋ ਸਕਦਾ ਕਾਰਪੇਟ ਦੇ ਵਿਚ ਥੱਲੇ ਕੋਈ ਮੇਖ ਹੋਵੇ ਸਾਡੇ ਪੈਰ ਚ ਵੱਜ ਜੇ, ਤੇ ਅਸੀਂ ਇਸ ਦੇ ਉੱਤੇ ਅਸੀਂ ਉਹਦੇ ਤੇ ਬੈਠੇ ਰਹਿ ਜਾਈਏ ਕੰਮ ਦੇ ਨਾ ਜਾ ਸਕੀਏ, ਤਾਂ ਅਸੀਂ ਨਹੀਂ ਇਹ ਚੀਜ਼ ਕਰ ਸਕਦੇ। ਲਾਅ ਕਹਿੰਦਾ ਵੀ ਜੇ ਤੁਸੀਂ ਕੰਮ ਕਰਨਾ ਛੱਤ ਦੇ ਵਿਚ ਵੜਨਾ ਹੋਰ ਕਰਨਾ ਤਾਂ ਤੁਸੀਂ ਜਿਹੜੇ ਸੇਫਟੀ ਜਿਹੜੇ ਹੁੰਦੀ ਆ ਸਾਰੀ PPE ਜਿਹਨੂੰ ਕਹਿੰਦੇ ਆ ਇੱਥੇ ਪਰਸਨਲ ਪ੍ਰੋਟੈਕਟਰ ਇਕਿਪਮੈਂਟ ਹੁੰਦੇ ਆ ਉਹ ਤੁਹਾਨੂੰ ਪਾਏ ਹੋਣੇ ਚਾਹੀਦੇ ਆ। ਹੁਣ ਅਸੀਂ ਸਾਡੇ ਲਈ ਉਹ ਸਮੱਸਿਆ ਖੜੀ ਹੋ ਗਈ ਵੀ ਹੁਣ ਕੀ ਕੀਤਾ ਜਾਵੇ, ਪਰ ਅਸੀਂ ਫਿਰ ਕੀ ਕੀਤਾ ਉਹਨਾਂ ਦੇ ਜਿਹੜਾ ਟੀਮ ਲੀਡਰ ਸੀ ਉਹਨੂੰ ਮੈਂ ਸਮਝਾਇਆ ਵੀ ਮੈਂ ਵੀ ਟੈਕਨੀਕਲ ਆ, ਤੁਸੀਂ ਮੈਨੂੰ ਦੱਸੋ, ਮੈਂ ਅੰਦਰਲਾ ਕੰਮ ਮੈਂ ਕਰ ਦਿੰਦਾ ਤੁਸੀਂ ਬਾਹਰੋਂ ਕਰ ਦਿਓ, ਜਾਂ ਸਾਡੀਆਂ ਆਹ ਭਾਵਨਾਵਾਂ ਉਹਦੇ ਨਾਲ ਇਹ ਹੁੰਦੀਆਂ। ਤੇ ਉਹਨਾਂ ਚੋਂ ਇੱਕ ਬੰਦਾ ਸਮਝ ਗਿਆ, ਉਹ ਕਹਿੰਦਾ ਠੀਕ ਆ ਮੈਂ ਸਮਝ ਸਕਦਾ, ਮੈਂ ਉਹਨੂੰ ਦੱਸਿਆ ਵੀ ਇੱਥੇ ਹਰ ਰੋਜ਼ ਸੈਂਕੜੇ ਬੰਦੇ ਆਉਂਦੇ ਆ ਇਸ ਕਾਰਪੇਟ ਦੇ ਉੱਤੇ ਤੁਰਦੇ ਆ, ਸਾਰੇ ਨੰਗੇ ਪੈਰੀ ਹੁੰਦੇ ਆ, ਉਹਨਾਂ ਦੇ ਕਦੇ ਸੱਟ ਨਹੀਂ ਵੱਜੀ, ਤਾਂ ਉਹ ਮੰਨ ਗਿਆ ਤੇ ਉਹਨੇ ਚਲੋ ਜੀ ਸਾਡੇ ਮੁਤਾਬਕ ਉਵੇਂ ਕੰਮ ਕਰ ਦਿੱਤਾ। ਪਰ ਦੂਜੇ ਪਾਸੇ ਇਹ ਗੱਲ ਆ ਜਾਂਦੀ ਹੈ ਵੀ ਜੇ ਅਸੀਂ ਰੱਬ ਨਾ ਕਰੇ ਕੋਈ ਵੀ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਤਾਂ ਅਸੀਂ ਇੱਕ ਕਾਨੂੰਨ ਨੂੰ ਤੋੜਿਆ, ਜਦੋਂ ਅਸੀਂ ਕਾਨੂੰਨ ਨੂੰ ਤੋੜਿਆ ਤੇ ਕੱਲ ਨੂੰ ਕਾਨੂੰਨ ਸਾਡੇ ਧਰਮ ਤੇ ਸਾਡੇ ਤੇ ਸਖਤੀ ਕਰੇ ਤਾਂ ਫੇਰ ਅਸੀਂ ਨਾਰੇ ਮੁਜ਼ਾਹਰਿਆਂ ਦੇ ਦੌਰ ਤੇ ਉਤਰੇ ਆਉਣੇ ਆ। ਇਹੀ ਚੀਜ਼ ਇੱਥੇ ਆ ਵੀ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਵਿਸਰਜਣ ਨਾ ਕਰੋ, ਤੁਸੀਂ ਜੋ ਸ਼ਰਧਾਵਾਂ ਭਾਵਨਾਵਾਂ ਉਹ ਆਸਟ੍ਰੇਲੀਆ ਚ ਵੀ ਐਤਕੀ ਹੋਈਆਂ ਇਹ ਚੀਜ਼ਾਂ ਤਾਂ ਉਹ ਕਰੋ, ਪਰ ਕੋਈ ਸੇਫਟੀ ਦੀਆਂ ਜਿਹੜੀਆਂ ਗਾਈਡਲਾਈਨ ਹੁੰਦੀਆਂ ਉਹ ਤਾਂ ਮੰਨੀਆਂ ਜਾਣ ਨਾ, ਜੇ ਉਹ ਮੰਨਿਆ ਨੀ ਇੱਕ ਮੂਰਤੀ ਦੇ ਦੌਰਾਨ ਇੱਕ ਨੌਜਵਾਨ ਅਸੀਂ ਇੰਨੇ ਜਿਨ੍ਹਾਂ ਦਾ ਕੋਈ ਮੁੱਲ ਨੀ ਇੱਕ ਜਾਨਣਾ ਦਾ ਉਹ ਗਵਾਈਆਂ ਤੇ ਹੁਣ ਅਸੀਂ ਲੱਖ ਦੋ ਲੱਖ ਚਾਰ ਲੱਖ ਰੁਪਈਏ ਪਿੱਛੇ ਸਰਕਾਰਾਂ ਤੋਂ ਨਾਰੇ ਲਾਉਣੇ ਆ ਵੀ ਸਾਨੂੰ ਮੁਆਵਜ਼ੇ ਦੇਵੋ ਕੀ ਉਹਨਾਂ ਨਾਲ ਉਹ ਨੌਜਵਾਨ ਵਾਪਸ ਆ ਜਾਣਗੇ? ਬਿਹਤਰ ਤਾਂ ਇਹ ਹੋਊਗਾ ਵੀ ਆਉਣ ਵਾਲੇ ਦਿਨਾਂ ਨੂੰ ਉਹਨਾਂ ਦੀ ਜਿਹੜੀ ਸ਼ਹਾਦਤ ਆ ਲਾ ਲਓ ਇੱਕ ਸ਼ਹਾਦਤ ਬਣ ਗਈ ਉਹਨੂੰ ਬਣਾਈ ਜਾ ਸਕਦੀ ਹੈ ਸ਼ਹਾਦਤ ਤੇ ਉਹ ਤੋਂ ਸਿੱਖਿਆ ਲੈ ਕੇ ਦੱਸਿਆ ਜਾਵੇ ਵੀ ਆਹ ਕੁਛ ਕਰਦੇ ਸੀ ਤੇ ਆਏ ਹੋਏ ਆ ਭਾਈ ਤੁਸੀਂ ਗਾਂ ਤੋਂ ਆਹ ਚੀਜ਼ਾਂ ਨੂੰ ਫੋਲੋ ਕਰੋ ਆਹ ਚੀਜ਼ਾਂ ਨੂੰ ਤੁਸੀਂ ਧਿਆਨ ਰੱਖੋ ਪਰ ਨਹੀਂ ਸਾਡੇ ਚ ਕਿਤੇ ਨਾ ਕਿਤੇ ਕਮੀ ਆ ਹੁਣ ਸੜਕ ਰੇਲ ਗੱਡੀਆਂ ਦਾ ਕੀ ਕਸੂਰ ਆ ਉਹਨਾਂ ਯਾਤਰੀਆਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਰੋਕ ਕੇ ਡਲੇ ਮਾਰੇ ਜਾ ਰਹੇ ਆ ਕਢਾਇਆ ਜਾ ਰਿਹਾ ਪਰ ਕੁੱਲ ਮਿਲਾ ਕੇ ਸਰਕਾਰਾਂ ਨੂੰ ਇਸ ਮਾਮਲੇ ਦੇ ਵਿੱਚ ਵੀ ਸਖਤੀ ਕਰਨੀ ਪੈਣੀ ਆ ਫੇਰ ਹੀ ਜਾ ਕੇ ਇਹ ਹੋਣਾ ਇਮੋਸ਼ਨਲ ਜਿਹੜੀ ਬਲੈਕਮੇਲਿੰਗ ਇਹਨੂੰ ਰੁਕਣੀ ਚਾਹੀਦੀ ਆ।
ਜੀ ਬਿਲਕੁਲ ਤੇ ਸਰਕਾਰਾਂ ਦੀ ਜਾਂ ਪੁਲਿਸ ਜਾਂ ਪ੍ਰਸ਼ਾਸਨ ਦੀ ਕਾਰਵਾਈ ਤੇ ਚੱਲੀਏ ਤਾਂ ਇੱਕ ਹੋਰ ਖਬਰ ਜਿਹੜੀ ਬਰਾੜ ਸਾਹਿਬ ਆ ਰਹੀ ਹੈ ਉਹ ਹੈਗੀ ਆ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਗੈਂਗਸਟਰ ਗਰੁੱਪਾਂ ਦੇ ਵੱਲੋਂ ਕੁਟਾਪੇ ਹੋ ਰਹੇ ਆ ਇਹ ਜਿਹੜੀਆਂ ਘਟਨਾਵਾਂ ਇਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋ ਰਿਹਾ ਤੇ ਪਿਛਲੇ ਕਾਫੀ ਦਿਨਾਂ ਤੋਂ ਇੱਦਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਵਾਇਰਲ ਹੋ ਰਹੀਆਂ ਆ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਆ ਤੇ ਹੁਣ ਫੇਰ ਇੱਕ ਦੋ ਗੈਂਗਸਟਰ ਗਰੁੱਪਾਂ ਵੱਲੋਂ ਜੇਲ੍ਹ ਦੇ ਅੰਦਰ ਵਿਰੋਧੀਆਂ ਦੀ ਕੁੱਟ ਮਾਰ ਦੀਆਂ ਜਿਹੜੀਆਂ ਵੀਡੀਓ ਜੀ ਉਹ ਵੀ ਪੋਸਟ ਕੀਤੀਆਂ ਗਈਆਂ ਤੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਪੁਲਿਸ ਤੇ ਪ੍ਰਸ਼ਾਸਨ ਦੇ ਉੱਤੇ ਕਾਫੀ ਜਿਹੜੇ ਸਵਾਲ ਆ ਉਹ ਖੜੇ ਹੁੰਦੇ ਉਹਨਾਂ ਦੀ ਕਾਰਵਾਈ ਦੇ ਉੱਤੇ ਕਿਉਂਕਿ ਪੁਲਿਸ ਜਿਹੜੀ ਆ ਉਹਨੂੰ ਗੰਭੀਰਤਾ ਦੇ ਨਾਲ ਅਜੇ ਤੱਕ ਲੈ ਨਹੀਂ ਸੀ ਰਹੀ। ਸੋ ਇੱਕ ਇਦਾਂ ਦੀ ਹੀ ਜਿਹੜੀ ਵੀਡੀਓ ਆਈ ਆ ਜੀ ਸੁੱਖਾਂ ਕਾਲਵਾਂ ਗਰੁੱਪ ਦੇ ਨਾਲ ਜੁੜੇ ਗੈਂਗਸਟਰ ਦੱਸੇ ਜਾ ਰਹੇ ਆ ਇਹ ਤੇ ਇਸ ਤੋਂ ਇਲਾਵਾ ਬਠਿੰਡਾ ਜੇਲ੍ਹ ਦੇ ਅੰਦਰ ਵੀ ਇੱਕ ਮ੍ਰਿਤਕ ਗੈਂਗਸਟਰ ਸ਼ੇਰਾ ਖੁੱਬਣ ਦੀ ਵੀ ਗੈਂਗ ਨਾਲ ਸੰਬੰਧਿਤ ਨੌਜਵਾਨ ਤੇ ਉਹਦੀ ਜਿਹੜੇ ਨੌਜਵਾਨ ਉਹ ਕੁੱਟ ਮਾਰ ਕਰ ਰਹੇ ਸੀਗੇ ਤੇ ਇਹ ਜਿਹੜੇ ਮਾਮਲੇ ਆ ਇਹ ਵੀ ਲਗਾਤਾਰ ਵੱਧਦੇ ਜਾ ਰਹੇ ਆ ਤੇ ਪੁਲਿਸ ਤੇ ਪ੍ਰਸ਼ਾਸਨ ਜਿਹੜਾ ਆ ਅਜੇ ਚੁੱਪੀ ਧਾਰ ਕੇ ਬੈਠਾ ਹੋਇਆ।
ਅਮਰਦੀਪ ਜਦੋਂ ਇਹ ਕਾਂਡ ਹੋਏ ਨਾ ਦੋ ਤਿੰਨ ਵਾਰੀ ਚਾਹੇ ਉਹ ਸੁੱਖਾ ਕਾਲਵੇਂ ਵਾਲਾ ਗੱਲ ਹੋਈ ਚਾਹੇ ਕੱਲ ਬੰਬੀਹੇ ਵਾਲੀ ਗੱਲ ਹੋਈ ਪਿਛਲੇ ਹਫ਼ਤੇ
ਜੀ
ਪਹਿਲੀ ਗੱਲ ਤਾਂ ਮੈਨੂੰ ਆਪਣੇ ਆਪ ਤੇ ਸ਼ਰਮ ਆਈ ਵੀ ਅਸੀਂ ਇਹਨਾਂ ਲੋਕਾਂ ਨੂੰ ਗੈਂਗਸਟਰ ਤੇ ਇਹ ਲੋਕ ਸਾਡੇ ਲਈ ਮੋਸਟ ਵਾਂਟਡ ਬਣੇ ਹੋਏ ਆ ਜਿਹੜੇ 32-32 ਕਿਲੋ ਤਾਂ ਖੁਦ ਆ ਉਹਨਾਂ ਦਾ ਭਾਰ ਆ ਜੇ ਤੁਸੀਂ ਸੁੱਖਾ ਕਾਲਵੇਂ ਨੂੰ ਦੇਖ ਲਓ ਬੰਬੀਹੇ ਨੂੰ ਦੇਖ ਲਓ 32 ਕਿਲੋ ਭਾਰ ਦੇ ਮੁੰਡੇ ਆ ਉਹ ਤੇ ਇੱਕ ਇੱਕ ਥੱਪੜ ਦੀ ਮਾਰ ਆ ਇੱਕ ਇੱਕ ਦੱਬ ਕੇ ਕਿਸੇ ਜਰਵਾਣੇ ਬੰਦੇ ਦਾ ਥੱਪੜ ਪੈ ਜਾਣਾ ਉਹਨਾਂ ਦੇ ਤੇ ਉਹ ਉੱਠਦੇ ਨਹੀਂ ਮੁੜ ਕੇ ਮੈਂ ਗਰੰਟੀ ਕਰ ਸਕਦਾ ਪਰ ਅਸੀਂ ਉਹਨਾਂ ਨੂੰ ਮੋਸਟ ਵਾਂਟਡ ਤੇ ਇੱਥੋਂ ਤੱਕ ਬਣਾਤਾ ਕਿਉਂ ਬਣਾਤਾ ਸਾਡੇ ਲੀਡਰਾਂ ਨੇ ਉਹਨਾਂ ਨੂੰ ਯੂਜ਼ ਕੀਤਾ ਸਾਡੇ ਲੀਡਰਾਂ ਨੇ ਉਹਨਾਂ ਨੂੰ ਵਰਤਿਆ ਮੁੜ ਕੇ ਉਹ ਫਿਰ ਆਪ ਮਹਾਰੇ ਹੋ ਗਏ ਉਹਨਾਂ ਨੂੰ ਉਹ ਖੂਨ ਮੂੰਹ ਲੱਗ ਗਿਆ ਤੇ ਉਹ ਉਹਨਾਂ ਨੇ ਉਵੇਂ ਜਿਹੀ ਚੱਲੀ ਆਇਆ ਹੁਣ ਅੱਜ ਤੁਸੀਂ ਬਿਨਾਂ ਲਾਇਸੈਂਸ ਤੋਂ ਗੱਡੀ ਸੜਕ ਤੇ ਲਿਜਾਂਦੇ ਹੋ ਤੁਸੀਂ ਗੱਡੀ ਦੀ ਨੰਬਰ ਪਲੇਟ ਗਲਤ ਆ ਤੁਸੀਂ ਇੱਕ ਮੋੜ ਟੱਪੋਗੇ ਦੋ ਟੱਪੋਗੇ ਤੀਜਾ ਮੋੜ ਟੱਪੋਗੇ ਚੌਥੇ ਮੋੜ ਤੇ ਤੁਹਾਨੂੰ ਫੜ ਲਿਆ ਜਾਊਗਾ ਤੇ ਇਹ ਐਡੇ ਕਿਹੜੀਆਂ ਸੜਕਾਂ ਕਿਹੜੀਆਂ ਰਾਹਾਂ ਦੇ ਉੱਤੇ ਐਡੀਆਂ ਐਡੀਆਂ ਗੱਡੀਆਂ ਲੈ ਕੇ ਤੁਰੇ ਫਿਰਦੇ ਸੀ ਵੀ ਜਿੱਥੇ ਉਹਨਾਂ ਨੂੰ ਫੜੇ ਨਹੀਂ ਜਾ ਸਕਦੇ ਉਹ ਤੇ ਜਾਂ ਉਹਨਾਂ ਕੋਲ ਐਡੀ ਕਿੱਡੀ ਕੁ ਸਰੀਰਕ ਤਾਕਤ ਸੀ ਜਿਹੜੀ ਤੁਹਾਡੇ ਤੋਂ ਸੂਤ ਨਹੀਂ ਆ ਰਹੀ ਮੰਨਿਆ ਇੱਕ ਕੋਈ ਜਰਵਾਣਾ ਭੋਲਾ ਸੀਗਾ ਅਰਜਨ ਅਵਾਰਡੀ ਭਲਵਾਨ ਸੀ ਚੱਲ ਉਹਨੇ ਜੇ ਉਹਨੂੰ ਕਹੀਏ ਵੀ ਉਹਨੇ ਦਹਿਸ਼ਤ ਸੀ ਉਹਦੀ ਤਾਂ ਹੋ ਸਕਦੀ ਹੈ ਉਹਦੀ ਦਹਿਸ਼ਤ ਹੁਣ ਇੱਕ ਮੇਰੇ ਵਰਗਾ 20-30 ਕਿਲੋ ਦਾ ਬੰਦਾ ਕੀ ਦਹਿਸ਼ਤ ਫਲਾ ਸਕਦਾ ਕੀ ਕਰ ਸਕਦਾ ਉਹ ਤਾਂ ਹੀ ਫਲਾ ਰਿਹਾ ਨਾ ਉਹਨੂੰ ਅਸਲਾ ਮਿਲਿਆ ਉਹ ਅਸਲਾ ਕਿੱਥੋਂ ਮਿਲਿਆ ਕਿਵੇਂ ਮਿਲਿਆ ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਇਹ ਸਰਕਾਰਾਂ ਹੀ ਇਹਨਾਂ ਨੂੰ ਬੜਾਵੇ ਦਿੱਤਾ ਸਰਕਾਰਾਂ ਨੇ ਹੀ ਇਹ ਪੈਦਾ ਕੀਤੇ ਪਹਿਲਾਂ ਵੀ ਇਹ ਕਲੀਅਰ ਆਇਆ ਵੀ ਮੰਤਰੀਆਂ ਨੇ ਇਹਨਾਂ ਨੂੰ ਇਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਉਣ ਦੀਆਂ ਫੋਟੋਆਂ ਵੀ ਆਈਆਂ ਤੇ ਉਹਨਾਂ ਨਾਲ ਹੀ ਇਹ ਜੇਲ੍ਹਾਂ ਦੇ ਵਿੱਚ ਫਿਰ ਵੀਡੀਓ ਬਣਾਉਣ ਲਈ ਕੈਮਰੇ ਜਾਂਦੇ ਆ ਤੁਸੀਂ ਜਿਹੜੀ ਜੇਲ੍ਹ ਦੇ ਵਿੱਚ ਇੱਕ ਸੂਈ ਨਹੀਂ ਜਾ ਸਕਦੀ ਉਸ ਜੇਲ੍ਹ ਦੇ ਵਿੱਚ ਕੈਮਰੇ ਮੋਬਾਈਲ ਨਸ਼ਾ ਹਰ ਚੀਜ਼ ਮਿਲਦਾ ਪਿਛਲੇ ਵਾਰੀ ਬਠਿੰਡੇ 'ਚ ਵੀ ਸਟ੍ਰਿੰਗ ਆਪਰੇਸ਼ਨ ਹੋਇਆ ਤੇ ਉਹ ਕਿੱਥੋਂ ਜਾਂਦਾ ਉਹ ਤਾਂ ਹੀ ਜਾਂਦਾ ਜੇ ਸਾਡੀਆਂ ਸਰਕਾਰਾਂ ਉਹਦੇ 'ਚ ਭਾਈਵਾਲ ਆ ਤਾਂ ਜਾ ਕੇ ਇਹ ਲੋਕ ਆ ਜਿਹੜੇ ਜਿਨ੍ਹਾਂ ਦੀ ਜਵਾਨੀ ਜਿਨ੍ਹਾਂ ਨੂੰ ਰੱਬ ਨੇ ਜਵਾਨੀ ਵੀ ਨਹੀਂ ਦਿੱਤੀ ਰੱਜ ਕੇ ਮੈਂ ਤਾਂ ਇਹ ਕਹੂੰਗਾ ਵੀ ਜਵਾਨੀ ਵੀ ਉਹ ਹੁੰਦੇ ਆ ਜਵਾਨ ਦਾਰਸ਼ਨੀ ਜਵਾਨ ਅਸੀਂ ਹੁਣ ਖੇਡਾਂ ਦੇ ਮੈਦਾਨਾਂ 'ਚ ਜਾ ਕੇ ਦੇਖਦੇ ਹਾਂ ਸਾਡੇ ਦਾਰਸ਼ਨੀ ਜਵਾਨ ਉਹ ਹੁੰਦੇ ਆ ਇਹਨਾਂ ਨੂੰ ਤਾਂ ਜਵਾਨੀ ਵੀ ਨਹੀਂ ਦਿੱਤੀ ਇਹ ਤਾਂ 20-20 ਕਿਲੋ ਦੇ ਤਾਂ ਇਹਨਾਂ ਦੇ ਸਰੀਰ ਆ ਤੇ ਇਹਨਾਂ ਨੂੰ ਬਣਾਤਾ ਸਾਡੇ ਲੀਡਰਾਂ ਨੇ ਇੱਕ ਗੈਂਗਸਟਰ ਸੋ ਇਹ ਸਭ ਸਰਕਾਰਾਂ ਦੀਆਂ ਸ਼ਾਇਆਂ ਨਾਲ ਹੋ ਰਿਹਾ ਤੇ ਉਹਨਾਂ ਦੀਆਂ ਸ਼ਾਇਆਂ ਨਾਲ ਇਹ ਕੁਛ ਬਣ ਰਿਹਾ ਤੇ ਆਉਣ ਵਾਲੇ ਇਲੈਕਸ਼ਨਾਂ 'ਚ ਇਹਨਾਂ ਨੂੰ ਵਰਤਿਆ ਜਾਊਗਾ ਤੇ ਕਤਲ ਆਪ ਕਰ ਦਿੰਦੇ ਆ ਵਿਰੋਧੀਆਂ ਨੂੰ ਆਪ ਉਹਦੇ ਤੇ ਡਾਂਗ 'ਚ ਬੁਰਾ ਆਉਂਦੇ ਆ ਤੇ ਨਾਂ ਲਾ ਦਿੰਦੇ ਆ ਜੀ ਇਹ ਫਲਾਨਾ ਗੈਂਗਸਟਰ ਦਾ ਬੰਦਾ ਸੀ ਫਲਾਨਾ ਬੰਦਾ ਇਹ ਕੁਛ ਕਰ ਗਿਆ ਉਹ ਕਰ ਗਿਆ ਜੇ ਸਰਕਾਰ ਚਾਹੇ ਨਾ ਇਹ ਗੈਂਗਸਟਰ ਤਾਂ ਸਾਰੀ ਇੱਕ ਦਿਨ ਦੀ ਮਾਰ ਆ ਹੋਰ ਤਾਂ ਚੱਲ ਮੰਨ ਲਈਏ ਵੱਡੇ ਲੋਕ ਤਾਂ ਨਾ ਫੜੇ ਜਾਣ ਪਰ ਇਹ ਗੈਂਗਸਟਰ ਆ ਜਿਹੜੇ ਇਹ ਸਿਰਫ ਸਿੰਗਲ ਇੱਕ ਦਿਨ ਦੀ ਮਾਰ ਆ ਸਰਕਾਰ ਲਈ।
ਬਿਲਕੁਲ, ਤੇ ਅਸਲ ਦੇ ਵਿਚ ਸਿਆਸਤਦਾਨਾਂ ਦੇ ਬਹੁਤ ਸਾਰੇ ਰਾਜ਼ ਜਿਹੜੇ ਆ ਜੀ ਉਹ ਛੁਪੇ ਹੁੰਦੇ ਇਹਨਾਂ ਦੇ ਕੋਲ, ਇਸੇ ਕਰਕੇ ਇਹਨਾਂ ਨੂੰ ਸ਼ਹਿ ਜਿਹੜੀ ਆ ਉਹ ਮਿਲਦੀ ਆ, ਤੇ ਇਥੋਂ ਤੱਕ ਦੀਆਂ ਜਿਹੜੀਆਂ ਕਾਰਵਾਈਆਂ ਆ ਉਹ ਹੋ ਜਾਂਦੀਆਂ ਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਸੋ ਮੈਨੂੰ ਲੱਗਦਾ ਕਿ ਇਮਾਨਦਾਰੀ ਦੇ ਨਾਲ ਜੇ ਪੁਲਿਸ ਤੇ ਪ੍ਰਸ਼ਾਸਨ ਵੀ ਆਪਣਾ ਜਿਹੜਾ ਫਰਜ਼ ਹੈ ਉਹ ਸਮਝੇ, ਤੇ ਸਿਆਸੀ ਲੋਕ ਜਿਹੜੇ ਆ ਉਸ ਦਬਾਅ ਦੇ ਨਾਲ ਉਹਨਾਂ ਤੋਂ ਕੰਮ ਨਾ ਲੈਣ, ਉਹਨਾਂ ਨੂੰ ਇੰਡੀਪੈਂਡੈਂਟਲੀ ਆਜ਼ਾਦੀ ਦੇ ਨਾਲ ਆਪਣੇ ਅਧਿਕਾਰ ਜਿਹੜੇ ਵਰਤਣ ਦੀ ਇਜਾਜ਼ਤ ਹੋਵੇ ਤਾਂ ਇਹਨਾਂ ਤੇ ਵੀ ਕਾਬੂ ਪਾਇਆ ਜਾ ਸਕਦਾ। ਬਰਾੜ ਸਾਹਿਬ, ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਸਾਡੇ ਨਾਲ ਕੁਛ ਵਿਚਾਰ ਜੇ ਸਾਂਝੇ ਕਰਨੇ ਚਾਹੋ ਤਾਂ ਜ਼ਰੂਰ ਕਰੋ।
ਮੈਨੂੰ ਲੱਗਦਾ ਜੀ ਬਹੁਤ ਹੋਣਗੀਆਂ ਖਬਰਾਂ ਅੱਜ ਦੇ ਉਸ ਲਈ, ਤੇ ਆਪਾਂ ਚਾਹਾਂਗੇ ਵੀ ਕੋਈ ਖਬਰਾਂ ਦਾ ਜਿਹੜਾ ਸਿਲਸਿਲਾ ਇਹਦਾ ਨਾ ਇੱਕ ਪਰਮਾਨੈਂਟ, ਮੈਂ ਟਾਈਮ ਮੇਰੀ ਜੌਬ ਦੇ ਥੋੜੇ ਜੇ ਹਾਲਾਤ ਤਬਦੀਲ ਹੋਏ ਆ ਤੇ ਮੈਨੂੰ ਵੀ ਹੁਣ ਥੋੜਾ ਜਿਹਾ ਜਲਦੀ ਕੰਮ ਸ਼ੁਰੂ ਕਰਨਾ ਪਿਆ ਕਰਨਾ, ਇਸ ਲਈ ਮੈਂ ਕੋਸ਼ਿਸ਼ ਇਹ ਕਰ ਰਿਹਾ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਨਿਊਜ਼ ਆ ਉਹ ਸ਼ੁਰੂਆਤੀ ਦੌਰ ਦੇ ਵਿੱਚ ਬਸ 5 ਜਾਂ 7 ਮਿੰਟ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਹੀ ਨਿਊਜ਼ ਦਾ ਜਿਹੜਾ ਸੈਗਮੈਂਟ ਕਰਿਆ ਕਰੀਏ ਤਾਂ ਕਿ ਮੈਨੂੰ ਵੀ ਥੋੜਾ ਜਿਹਾ ਸੁਖਾਲਾ ਰਹਿ ਸਕੇ ਤੇ ਸਾਡੇ ਸਰੋਤੇ ਵੀ ਯੂਜ਼ ਟੂ ਹੋ ਜਾਣ। ਸੋ ਬਹੁਤ ਸਾਰੇ ਸਰੋਤੇ ਕਈ ਵਾਰੀ ਇਹ ਲਾਂਭਾ ਦਿੰਦੇ ਆ ਵੀ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਲੰਘ ਗਏ, ਤਾਂ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਆਉਣ ਵਾਲੇ ਪ੍ਰੋਗਰਾਮਾਂ ਚ ਮੈਂ ਕੋਸ਼ਿਸ਼ ਇਹੀ ਹੋਊਗੀ ਵੀ ਜੇ ਸਿਡਨੀ ਟਾਈਮ ਦੱਸੀਏ ਤਾਂ 8:15 ਤੋਂ ਲੈ ਕੇ 9:15 ਤੱਕ ਹੀ ਅਸੀਂ ਜਿਹੜਾ ਨਿਊਜ਼ ਦਾ ਅਸਾਈਨਮੈਂਟ ਕਰ ਲਿਆ ਕਰੀਏ।
ਬਰਾੜ ਸਾਹਿਬ, ਸਾਡੇ ਨਾਲ ਕੁਛ ਦੋਸਤ ਵੀ ਜੁੜੇ ਆ, ਤੁਹਾਡੇ ਕਮੈਂਟਸ ਵੀ ਉਹ ਜਾਣਨਾ ਚਾਹੁੰਗੇ, ਸੋ ਜੇ ਇਜਾਜ਼ਤ ਹੋਵੇ ਤਾਂ ਮੈਂ ਉਹਨਾਂ ਦੀ ਈਮੇਲ ਸੁਣਾਵਾਂ ਜੀ। ਸਾਡੇ ਨਾਲ ਮਨਦੀਪ ਸਿੰਘ ਕ੍ਰੇਗੀਵਨ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ। ਕਹਿੰਦੇ ਭਾਜੀ ਮਨਪ੍ਰੀਤ ਬਾਦਲ ਦਾ 2012 ਦਾ ਮੈਨੀਫੈਸਟੋ ਵਧੀਆ ਸੀ, ਕਹਿੰਦੇ ਉਸ ਨੂੰ ਪੰਜਾਬ ਦੇ ਆਰਥਿਕ ਹਾਲਾਤਾਂ ਦਾ ਪਤਾ ਆ, ਉਹ ਸਬਸਿਡੀਜ਼ ਫਿਨਿਸ਼ ਕਰਨਾ ਚਾਹੁੰਦਾ ਸੀ ਪਰ ਪੰਜਾਬ ਦੇ ਲੋਕਾਂ ਨੇ ਉਸ ਦਾ ਕੀ ਹਾਲ ਕੀਤਾ।
ਜੀ ਜੀ, ਬਸ ਫਿਰ ਅਸੀਂ ਉਹੀ ਗੱਲ ਆ ਗਈ ਨਾ ਜੀ, ਅਸੀਂ ਸਬਜ਼ ਬਾਗ ਦੇਖਣਾ ਚਾਹੁੰਦੇ ਆ, ਅਸੀਂ ਅਸੀਂ ਸੱਚਾਈ ਤੋਂ ਭੱਜਣਾ ਚਾਹੁੰਦੇ ਆ। ਜਿਵੇਂ ਜਦੋਂ ਇੱਥੇ ਮੈਂ ਮਾਫੀ ਚਾਹੂੰਗਾ ਵੀ ਅਸੀਂ ਸ਼ਮਸ਼ਾਨ ਚ ਜਾਂਦੇ ਆ ਨਾ, ਜਦੋਂ ਕਿਤੇ ਵੀ ਸੰਸਕਾਰ ਦਿੱਤੇ ਤੇ ਉਦੋਂ ਜੋ ਸੰਸਕਾਰ ਹੋ ਰਿਹਾ ਹੁੰਦਾ ਤੇ ਉਦੋਂ ਬੰਦਾ ਕਹਿੰਦੇ ਪੂਰਨ ਤੌਰ ਤੇ ਨਿਰਮਲ ਹੋ ਜਾਂਦਾ ਤੇ ਉਦੋਂ ਜਿਹੜੀਆਂ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਉੱਥੋਂ ਉਦੋਂ ਹੁੰਦੀਆਂ ਨੀ ਸਰੀਰ ਦੇ ਵਿੱਚ, ਤੇ ਪਰ ਫੇਰ ਵੀ ਸਾਡੀ ਇੱਕ ਸੋਚ ਹੁੰਦੀ ਹੈ ਵੀ ਜੋ ਕੰਮ ਹੋ ਰਿਹਾ ਨਾ ਸਾਹਮਣੇ ਬੰਦਾ ਜਲ ਰਿਹਾ ਉਹ ਮੇਰੇ ਲਈ ਨੀ ਹੈ, ਉਹ ਤਾਂ ਉਹ ਉਸੇ ਲਈ ਸੀ ਬਣਿਆ ਸੀ, ਜਾਂ ਜਿਹੜੇ ਹੋਰ ਆਏ ਆ ਉਹ ਸਾਰਿਆਂ ਨੂੰ ਵੀ ਇਸ ਪ੍ਰੋਸੈਸ ਚੋਂ ਨਿਕਲਣਾ ਪਊ, ਮੈਨੂੰ ਨੀ ਨਿਕਲਣਾ ਪੈਣਾ। ਇਹ ਚੀਜ਼ ਦਾ ਇੱਕ ਭੁਲੇਖਾ ਸਾਨੂੰ, ਸੱਚ ਹੁੰਦੇ ਹੋਏ ਵੀ ਸਾਨੂੰ ਇਸ ਚੀਜ਼ ਦਾ ਭੁਲੇਖਾ, ਤੇ ਸੋ ਇਸ ਕਰਕੇ ਜਿਹੜੀ ਸਾਨੂੰ ਕੋਸ਼ਿਸ਼ ਇਹ ਚਾਹੀਦੀ ਆ ਵੀ ਅਸੀਂ ਸਬਜ਼ ਬਾਗਾਂ ਮਗਰ ਨਾ ਜਾਈਏ, ਅਸੀਂ ਅਸੀਂ ਤਾਂ ਜਿਹੜੀ ਸੱਚਾਈ ਆ ਉਹਦੇ ਵੱਲ ਜਾਈਏ। ਸੱਚਾਈ ਕੀ ਆ? ਸੱਚਾਈ ਇਹ ਆ ਵੀ ਅੱਜ ਅਸੀਂ ਫਸੇ ਹੋਏ ਆ, ਅੱਜ ਅਸੀਂ ਕਰਜ਼ੇ ਹੇਠ ਆਏ ਹੋਏ ਆ ਤੇ ਇਸ ਕਰਕੇ ਸਾਰਾ ਕੁਛ ਹੋ ਰਿਹਾ ਹੈ।
ਹਾਂਜੀ, ਅੱਗੇ ਅਵਤਾਰ ਮਾਨ ਸਾਡੇ ਨਾਲ ਜੁੜੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਕਹਿੰਦੇ ਪ੍ਰੋਗਰਾਮ ਗੁੱਡ ਐਜ਼ ਆਲਵੇਜ਼। ਕਹਿੰਦੇ ਜੀ ਸਵਾਲ ਇਹ ਹੈ ਕਿ ਜੇ ਅਸੀਂ ਕੇਜਰੀਵਾਲ ਦੇ ਕਰਜ਼ਾ ਮਾਫ ਕਰਨ ਦੀ ਗੱਲ ਤੇ ਡਾਊਟ ਕਰ ਸਕਦੇ ਆ ਤਾਂ ਮੋਦੀ ਦੀ ਸ਼ੁਕਰੀਆ ਸਕੀਮ ਨੂੰ ਕਹਿੰਦੇ ਕਿਹੜੀਆਂ ਸਪੈਕਸ ਲਾ ਕੇ ਟਰਸਟ ਕਰੀਏ
ਜੀ? ਦੇਖੋ ਇਹੀ ਤਾਂ ਚੀਜ਼ ਆ ਨਾ ਵੀ ਅਸੀਂ ਪਹਿਲੀ ਗੱਲ ਤਾਂ ਇੱਕੋ ਇੱਕ ਚੀਜ਼ ਸਾਨੂੰ ਦੇਖਣੀ ਪੈਣੀ ਆ, ਬਣਨੀ ਪੈਣੀ ਆ ਵੀ ਉਹਦੀ ਸੱਚਾਈ ਕੀ ਆ। ਜੇ ਉਹਦੇ ਚ ਕੋਈ ਚੀਜ਼ ਦਾ ਬੈਨੀਫਿਟ ਹੋ ਰਿਹਾ ਤਾਂ ਉਹ ਡਜ਼ਨਟ ਮੈਟਰ, ਚਾਹੇ ਉਹ ਮੋਦੀ ਨੇ ਕੀਤੀ ਆ ਤੇ ਚਾਹੇ ਉਹ ਕੇਜਰੀਵਾਲ ਨੇ ਕੀਤੀ ਆ, ਸਾਨੂੰ ਉਹਦੀ ਹੱਲਾਸ਼ੇਰੀ ਦੇਣੀ ਬਣਦੀ ਆ ਤੇ ਅਸੀਂ ਦਿੰਨੇ ਆ ਥਾਂ ਥਾਂ ਦੇ ਉੱਤੇ। ਪਰ ਜੇ ਸਾਨੂੰ ਸਿਰਫ ਤੇ ਸਿਰਫ ਕੱਲੇ ਸਬਜ਼ ਬਾਗ ਹੀ ਆ ਤਾਂ ਸਬਜ਼ ਬਾਗਾਂ ਦਾ ਹੁਣ ਅੱਜ ਦੀ ਪੋਜੀਸ਼ਨ ਚ ਇਹ ਆ, ਅੱਜ ਦੀ ਪੋਜੀਸ਼ਨ ਚ ਕੇਜਰੀਵਾਲ ਜੇ ਪੰਜਾਬ ਚ ਕਹੀਏ ਤਾਂ ਉਹ ਕੁਝ ਨਹੀਂ ਦੇ ਸਕਦਾ ਕਿਉਂਕਿ ਉਹ ਬਾਹਰ ਆ ਸੱਤਾ ਦੇ, ਤੇ ਉਹਨੂੰ ਤਾਂ ਇੱਕ ਸਾਨੂੰ ਆਪਦੀ ਪਲਾਨਿੰਗ ਹੀ ਦੇਣੀ ਪੈਣੀ ਆ ਵੀ ਪਲਾਨ ਕੀ ਆ। ਪਰ ਪਲਾਨ ਦੇ ਵਿੱਚ ਮੇਰਾ ਇਹ ਮੰਨਣਾ, ਮੈਂ ਜੋ ਅੱਜ ਦੀ ਸਮੀਖਿਆ ਚ ਇਹ ਕਹਿਣਾ ਵੀ ਪਲਾਨ ਦੇ ਵਿੱਚ ਜੋ ਪਲਾਨ ਦੇ ਰਹੇ ਆ ਉਹਦੀਆਂ ਜੇ ਤੁਸੀਂ ਗਿਣਤੀ ਕਰੋਗੇ ਨਾ, ਕਿੰਨੇ ਕਰੋੜਾਂ ਦਾ ਉਹਨਾਂ ਨੇ ਕੱਲ ਕਿਹਾ ਵੀ 1000 ਕਰੋੜ ਆ ਇਹਦਾ, 1000 ਉਹਨੂੰ ਟੋਟਲ ਕਰਕੇ ਮੇਰਾ ਤਾਂ ਇੱਕ ਸਵਾਲ ਆ ਵੀ ਉਹ ਆਊ ਕਿੱਥੋਂ? ਜੇ ਮੈਂ ਇੱਥੇ ਝੂਠਾ ਜਾਂ ਮੈਂ ਇੱਥੇ ਗਲਤ ਆ ਜਾਂ ਮੈਂ ਕਿਸੇ ਨੂੰ ਨਿੰਦ ਭੰਡ ਰਿਹਾ ਤਾਂ ਫਿਰ ਮੈਂ ਭਾਈ ਗਲਤ ਹੋ ਸਕਦਾ। ਪਰ ਮੇਰਾ ਇਹ ਮੰਨਣ ਦਾ ਤਾਂ ਇੱਕ ਇਹ ਜਾਣਨ ਦਾ ਇੱਕ ਅਧਿਕਾਰ ਤਾਂ ਹੈਗਾ ਨਾ ਵੀ ਉਹ ਜਿਹੜਾ 1000 ਕਰੋੜ ਦੀ ਤੁਸੀਂ ਗੱਲ ਕਰ ਰਹੇ ਹੋ ਉਹ 1000 ਕਰੋੜ ਆਊ ਕਿੱਥੋਂ? ਚਾਹੇ ਉਹ ਕੇਜਰੀਵਾਲ ਕਹਿ ਰਿਹਾ ਇਹ ਨੀ, ਇਹ ਤਾਂ ਹੁਣ ਚੱਲ ਕੇਜਰੀਵਾਲ ਨੇ ਚੋਣ ਮੈਨੀਫੈਸਟੋ ਦਿੱਤਾ ਤਾਂ ਆਪਾਂ ਕਹਿ ਰਹੇ ਹਾਂ, ਤੇ ਚਾਹੇ ਉਹ ਸੁਖਵੀਰ ਕਹਿ ਰਿਹਾ ਤੇ ਚਾਹੇ ਉਹ ਕੋਈ ਮੋਦੀ ਕਹਿ ਰਿਹਾ, ਉਹਨਾਂ ਤੋਂ ਇਹ ਪੁੱਛਣ ਦਾ ਫਰਕ ਸਾਡਾ ਬਣਦਾ ਨਾ ਵੀ ਜਿਹੜੀ ਇਨਪੁੱਟ ਕਿੱਥੋਂ ਆਊਗੀ। ਹੁਣ ਜੇ ਮੈਂ ਘਰੇ ਆਵਾਂ ਤੇ ਮੈਨੂੰ ਕਿਹਾ ਜਾਵੇ ਵੀ ਤੁਹਾਨੂੰ 36 ਕਿਸਮ ਦੇ ਪਕਵਾਨ ਐ ਪਾ ਕੇ ਟੇਬਲ ਤੇ ਲਾਉਣੇ ਆ, ਅਸੀਂ ਬਹੁ ਕਰਦੇ ਆ, ਤੇ ਮੈਂ ਘਰੇ ਸੌਦਾ ਵੀ ਨਾ ਲੈ ਕੇ ਆਇਆ ਹੋਵਾਂ, ਮੇਰੇ ਕੋਲੇ ਸੌਦਾ ਲਿਆਉਣ ਨੂੰ ਵੀ ਪੈਸੇ ਨਾ ਹੋਣ, ਤਾਂ ਮੈਂ ਉਹਨਾਂ ਨੂੰ ਪੁੱਛਣ ਦਾ ਹੱਕਦਾਰ ਤਾਂ ਵੀ ਤੁਸੀਂ ਮਟਰ ਪਨੀਰ ਕਿੱਥੋਂ ਬਣਾ ਲਓਗੇ, ਘਰੇ ਤਾਂ ਭੰਗ ਭੁੱਜਦੀ ਆ।
ਜੀ ਬਿਲਕੁਲ ਜੀ, ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੇ ਜੇ ਕੋਈ ਸਿਆਸੀ ਪਾਰਟੀਆਂ ਜਿਹੜੀਆਂ ਇਹੋ ਜਿਹੇ ਸਬਜ਼ ਬਾਗ ਦਿਖਾ ਰਹੀਆਂ ਤਾਂ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਵੱਡੀ ਚੁਣੌਤੀ ਹੋ ਸਕਦੀ ਆ ਉਹਨਾਂ ਦੇ ਲਈ ਵੀ, ਕਿਉਂਕਿ ਲੋਕ ਜਿਹੜੇ ਆ ਉਹ ਇੰਨੇ ਤਾਂ ਹੁਣ ਸੁਚੇਤ ਹੋ ਹੀ ਗਏ ਆ। ਜੀ ਜੀ ਬਰਾੜ ਸਾਹਿਬ, ਅੱਜ ਦੀਆਂ ਖਬਰਾਂ ਦੇ ਵਿੱਚ ਬਸ ਆਪਾਂ ਇੰਨੇ, ਕਿਉਂਕਿ ਮੈਸੇਜਸ ਜਿਹੜੇ ਆ ਜੀ ਉਹ ਸਾਡੇ ਕੋਲ ਹੋਰ ਵੀ ਆਏ ਪਏ ਆ, ਪਰ ਤੁਹਾਡੇ ਲਈ ਜਿਹੜੀਆਂ ਟਿੱਪਣੀਆਂ ਚਾਹੁੰਦੇ ਸੀ ਦੋਸਤ ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਮੈਂ ਲੈ ਚੁੱਕੀ ਆ।
ਜੀ ਬਿਲਕੁਲ ਜੀ, ਮੈਂ ਨਾਲ ਨਾਲ ਜਾਂਦਾ ਜਾਂਦਾ ਅਮਰਦੀਪ ਇਹ ਗੱਲ ਕਲੀਅਰ ਕਰ ਦਿੰਦਾ ਵੀ ਹਰਮਨ ਰੇਡੀਓ ਆ ਜਾਂ ਕੋਈ ਵੀ ਸਾਡਾ ਅਦਾਰਾ ਜਾਂ ਸਾਡੇ ਜੋ ਵੀ ਇੱਥੇ ਪ੍ਰੈਜ਼ੈਂਟਰ ਜੁੜਦੇ ਆ ਸਾਡਾ ਕੋਈ ਕਿਸੇ ਪਾਰਟੀ ਨਾਲ ਕੋਈ ਲਾਗਾ ਦੇਗਾ ਨਹੀਂ, ਕੋਈ ਸਾਨੂੰ ਜਿੱਤ ਹਾਰਤਾ ਹੀ ਨਹੀਂ। ਹਾਂ ਅਸੀਂ ਵੀ ਕਾਮ ਇਨਸਾਨ ਦੇ ਤੌਰ ਤੇ ਸੁਧਾਰ ਚਾਹੁੰਦੇ ਆ, ਬਦਲਾਵ ਚਾਹੁੰਦੇ ਆ, ਇਸ ਲਈ ਵੇਲੇ ਵੇਲੇ ਸਿਰ ਅਸੀਂ ਬਦਲਾਵ ਦੀ ਗੱਲ ਕਰਦੇ ਆ, ਪਰ ਜੇ ਬਦਲਾਵ ਦੇ ਨਾਂ ਤੇ ਅਸੀਂ ਅੱਖਾਂ ਮੀਚ ਕੇ ਨਹੀਂ ਕੋਈ ਵੀ ਗੱਲ ਕਰ ਸਕਦੇ। ਅਸੀਂ ਜੇ ਸਾਨੂੰ ਕੋਈ ਕਿੰਤੂ ਪਰੰਤੂ ਕਿਸੇ ਤੇ ਵੀ ਬਣੂਆ, ਚਾਹੇ ਉਹ ਸਾਡਾ ਚਾਹੁਣ ਵਾਲਾ ਚਾਹੇ ਅਸੀਂ ਚਾਹੁੰਦੇ ਹਾਂ, ਅਸੀਂ ਉਹਦੇ ਤੇ ਵੀ ਕਰਾਂਗੇ। ਸੋ ਪਹਿਲੀ ਗੱਲ ਤਾਂ ਇਹ, ਜਦੋਂ ਵੀ ਖਬਰਾਂ ਸੁਣਿਆ ਕਰੋ ਨਾ ਉਦੋਂ ਇੰਨੀ ਕੁ ਜ਼ਰੂਰ ਗੱਲ ਧਿਆਨ ਚ ਰੱਖ ਕੇ ਸੁਣਿਆ ਕਰੋ ਵੀ ਅਸੀਂ, ਸਾਡਾ ਇਹ ਮਕਸਦ ਨਹੀਂ ਹੈ ਵੀ ਅਸੀਂ ਕਿਸੇ ਨੂੰ ਭੰਡਣਾ ਜਾਂ ਉਹ ਕਰਨਾ। ਅਸੀਂ ਤਾਂ ਜੋ ਬਲੈਕ ਐਂਡ ਵਾਈਟ ਪਾਲਿਸੀ ਦੇ ਤਹਿਤ ਇੱਕ ਗੱਲ ਹੁੰਦੀ ਆ ਵੀ ਅਸੀਂ ਉਹਦੇ ਚ ਕੀ ਕਮੀ ਤੇ ਕੀ ਨਫੇ ਆ ਕੀ ਨੁਕਸਾਨ ਆ ਉਹ ਹਿੱਕ ਠੋਕ ਕੇ ਕਹਿ ਸਕੀਏ, ਤੇ ਇਹੀ ਅਸੀਂ ਅਰਦਾਸ ਕਰਦੇ ਹਾਂ ਵੀ ਸਾਨੂੰ ਬਲ ਬਖਸ਼ੇ ਵਾਹਿਗੁਰੂ। ਵੀ ਕਹਿਣਾ ਗੱਲ ਹੋਰ ਹੁੰਦੀ ਆ ਤੇ ਪਰ ਉਹ ਕਰਨੇ, ਅਸੀਂ ਕਰਨੀ ਵਾਲੇ ਬਣੀਏ ਇਸ ਚੀਜ਼ ਦੇ ਵੀ ਭਾਈ ਜੇ ਸੱਚ ਆ ਤਾਂ ਸੱਚ, ਚਾਹੇ ਉਹ ਮੇਰੇ ਸਕੇ ਬਾਪ ਦਾ ਹੋਵੇ, ਮੈਂ ਉਹਦੇ ਤੇ ਬੋਲ ਸਕਾਂ। ਇਹ ਇੰਨੀ ਕੁ ਅਸੀਂ ਹਰ ਟਾਈਮ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਤੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਤੋਂ ਉੱਠ ਕੇ ਜ਼ਰੂਰ ਦੇਖ ਕੇ ਸੁਣ ਕੇ ਦੇਖੋ। ਕਿਉਂਕਿ ਅੱਜ ਮੈਨੂੰ ਪਤਾ, ਮੈਨੂੰ ਬਹੁਤ ਸਾਰੇ ਸੱਜਣ ਕਹਿਣਗੇ ਤੂੰ ਮੋਦੀ ਨੂੰ ਸਲਾਹ ਤਾ, ਤੂੰ ਉਹਨੂੰ ਕਹਿਤਾ। ਨਹੀਂ, ਮੈਂ ਨਾ ਕਿਸੇ ਨੂੰ ਸਲਾਹਿਆ ਨਾ ਨਿੰਦਿਆ, ਸਭ ਨੂੰ ਜਿਹੜੀ ਜੋ ਸੱਚ ਆ ਉਹ ਬੋਲਿਆ। ਤੇ ਇੱਧਰ ਪਿੰਦਰ ਸਿੱਖ ਹੋਰਾਂ ਨੇ ਸਾਨੂੰ ਕੋਈ ਵੀਡੀਓ ਆਡੀਓ ਮੈਸੇਜ ਭੇਜਿਆ ਸੀਗਾ ਵਟਸਐਪ ਦੇ ਉੱਤੇ ਮੇਰੇ ਦੇ ਉੱਤੇ, ਪਰ ਮੈਂ ਮਾਫੀ ਚਾਹੂੰਗਾ ਕਿਉਂਕਿ ਇਹ ਤੋਂ ਅਸੀਂ ਚਲਾ ਨਹੀਂ ਪਾਵਾਂਗੇ। ਤੇ ਤੁਸੀਂ ਨਾ ਗਾਣ ਟੈਲੀਗ੍ਰਾਮ ਦੇ ਉੱਤੇ ਜਿਹੜਾ ਹਰਮਨ ਰੇਡੀਓ ਦੇ ਉੱਤੇ ਭੇਜੋ ਤਾਂ ਕਿ ਅਸੀਂ ਉੱਥੋਂ ਚਲਾ ਸਕਾਂਗੇ, ਤੇ ਉਹ ਜ਼ਰੂਰ ਚੱਲਦੇ ਪ੍ਰੋਗਰਾਮ 'ਚ ਹੁਣ ਵੀ ਤੁਸੀਂ ਭੇਜ ਸਕਦੇ ਹੋ। ਸੋ ਹੁਣ ਮੈਨੂੰ ਇਜਾਜ਼ ਦਿਓ ਜੀ, ਤੇ ਅਮਰਦੀਪ ਜਾਰੀ ਰੱਖੋ, ਪ੍ਰੋਗਰਾਮ ਬਹੁਤ ਬਿਜ਼ੀ ਅੱਜ ਦਾ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸਾਂਝ ਪਾਉਣ ਦੇ।
ਮਿਹਰਬਾਨੀ ਜੀ।
ਜੀ ਦੋਸਤੋ, ਇਹ ਸਨ ਮਿੰਟੂ ਬਰਾੜ, ਸਾਡੇ ਨਾਲ ਖਬਰਾਂ ਦੇ ਸਿਲਸਿਲੇ ਚ ਹਮੇਸ਼ਾ ਜੁੜਦੇ ਨੇ। ਸੋ ਤੁਹਾਡੇ ਬਹੁਤ ਸਾਰੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ, ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਆਪਣੇ ਮਹਿਮਾਨ ਨੂੰ ਵੀ ਲੈਣਾ, ਤੇ ਨਾਲ ਹੀ ਨਾਲ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸਾਡੇ ਨਾਲ ਅੱਜ ਸੁਖਵਿੰਦਰ ਜਾਜੂਹਰੀ ਜਿਹੜੇ ਆ ਜੀ ਉਹ ਵੀ ਜੁੜਨਗੇ, ਤੇ ਅੱਜ ਇੱਕ ਖਾਸ ਵਿਸ਼ੇ ਤੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਆ। ਪ੍ਰੋਗਰਾਮ ਜਿਹੜਾ ਜੀ ਕਾਫੀ ਬਿਜ਼ੀ ਆ ਫਿਲਹਾਲ, ਸਮਾਂ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਹਾਡੇ ਸੁਨੇਹੇ ਜਿਹੜੇ ਆਪਾਂ ਲੈਣੇ ਆ, ਤੇ ਸੁਨੇਹਿਆਂ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਵੱਲ ਵਧਾਂਗੇ। ਆਓ ਜੀ ਵਧਦੇ ਆ ਵਪਾਰਕ ਵਕਫੇ ਵੱਲ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +1 2808056068 ਫੋਰ USA ਕਾਲ +1 2139924242 ਔਰ +1 1712432585 ਫੋਰ UK ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਂਸ, 0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ, Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
વધારે જાણકારી લઈ વિઝિટ કરો www.plfs.com.au.
યાદ રાખ્યો નંબર 0433-552-127.
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰੀਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet।
ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ, ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590629।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ 1300-724-903, 1300-724-903। ਮੋਬਾਈਲ ਨੰਬਰ 0421-882733, 0421-882733। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ
ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
जी दोस्तों स्वागत है जी व्यापारक वक्फे तो बाद एक बार फिर तुसी सुन रहे हो लहरां प्रोग्राम मेरे नाल हरमन रेडियो ते प्रोग्राम दे विच बहुत सारे दोस्तां दे जड़े सुनेहे आ साडे तक पहुंचे हुए आ सो उस सुनेहे मैं जरूर लै लवां। साडे नाल हरमीत सिंह चाना मेलबर्न वाले काफी देर तो जुड़े हुए आ सारे नूं सत श्री अकाल बुला रहे आ जी नाल ही उन्हां दे बब्बू धीरा कोबरम तो प्रोग्राम सुन रहे आ ਤੇ ਕਹਿੰਦੇ ਇੰਜੋਇੰਗ ਐਟ ਹੋਮ ਬਿਕੋਜ਼ ਦੇਅਰ ਇਜ਼ ਸੋ ਮੱਚ ਵਾਟਰ ਫਲੋਇੰਗ ਇਨ ਰੋਜ਼ ਇਨ ਫਾਰਮਸ। ਬਿਲਕੁਲ ਜੀ ਮੀਂਹ ਜਿਹੜਾ ਲਗਾਤਾਰ ਦੋ ਤਿੰਨ ਦਿਨ ਤੋਂ ਪੈ ਰਿਹਾ ਤੇ ਮੈਨੂੰ ਲੱਗਦਾ ਤੁਹਾਡੇ ਵਾਲੀ ਸਾਈਡ ਮੀਂਹ ਜਿਹੜਾ ਜ਼ਿਆਦਾ ਹੋਣਾ ਤੇ ਚਲੋ ਮੀਂਹ ਨੇ ਹੁਣ ਘਰ ਬਿਠਾਇਆ ਹੋਇਆ ਤੇ ਇੰਜੋਏ ਕਰੋ ਮੌਸਮ ਨੂੰ ਵੀ ਤੇ ਨਾਲ ਰੇਡੀਓ ਨੂੰ ਵੀ। ਤੇ ਸਤਿ ਸ਼੍ਰੀ ਅਕਾਲ ਕਹਿੰਦੇ ਭੈਣ ਜੀ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ ਬੁਲਾ ਰਹੇ ਆ ਤੇ ਕਹਿੰਦੇ ਵੀ ਆਰ ਵੈਲ ਵੀ ਆਰ well here and hope that you are sailing in the same boat of your happy and healthy pleasure life. Bilkul ji te assi ummeed karde ha ke sare sade jehde listeners de ha oh vi bilkul vadiya honge te mee enjoy kar rahe honge kyunki australia de bahut hi shehran de vich is vele mee pae reha hai na te clear nahi hai mausam kehnde cobra area ch te sade melbourne area ch vi ji clear nahi hega। ਤੇ ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਚੱਲ ਛਈਆਂ ਛਈਆਂ। ਕੋਸ਼ਿਸ਼ ਕਰਦੇ ਹਾਂ ਹਰਮੀਤ ਜੀ ਕੇ ਪ੍ਰੋਗਰਾਮ ਤੋਂ ਬਾਅਦ ਅਸੀਂ ਜਿਹੜੇ ਇਹ ਫਰਮਾਇਸ਼ੀ ਗੀਤ ਆ ਉਹ ਚਲਾਈਏ ਕਿਉਂਕਿ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਹਰਮਨ ਰੇਡੀਓ ਸੁਣਨਾ ਤੇ ਅਸੀਂ ਤੁਹਾਡੀਆਂ ਇਹ ਫਰਮਾਇਸ਼ਾਂ ਜਿਹੜੀਆਂ ਜ਼ਰੂਰ ਪੂਰੀਆਂ ਕਰਾਂਗੇ। ਤੇ ਅੱਜ ਕੁਛ ਵਿਚਾਰ ਵੀ ਤੁਸੀਂ ਭੇਜੇ ਨੇ ਉਹ ਵੀ ਮੈਂ ਸਾਂਝੇ ਕਰ ਦਿੰਦੀ ਹਾਂ। ਕਹਿੰਦੇ ਜ਼ਿੰਦਗੀ ਜਬ ਦੇਤੀ ਹੈ ਤੋ ਅਹਿਸਾਨ ਨਹੀਂ ਕਰਤੀ ਔਰ ਜਬ ਲੇਤੀ ਹੈ ਤੋ ਲਿਹਾਜ਼ ਨਹੀਂ ਕਰਤੀ। ਦੁਨੀਆ ਮੇਂ ਦੋ ਪੌਧੇ ਐਸੇ ਹੈ ਜੋ ਕਭੀ ਮੁਰਝਾਤੇ ਨਹੀਂ ਔਰ ਅਗਰ ਜੋ ਮੁਰਝਾ ਗਏ ਤੋ ਉਸਕਾ ਕੋਈ ਇਲਾਜ ਨਹੀਂ। ਪਹਿਲਾ ਕਹਿੰਦੇ ਹੈਗਾ ਨਿਰਸਵਾਰਥ ਪ੍ਰੇਮ ਔਰ ਦੂਸਰਾ ਅਟੂਟ ਵਿਸ਼ਵਾਸ। ਕਿਆ ਜੀ ਬਹੁਤ ਹੀ ਖੂਬਸੂਰਤ ਬਹੁਤ ਵਧੀਆ ਵਿਚਾਰ ਤੁਸੀਂ ਭੇਜਿਆ। ਇਹਦੇ ਨਾਲ ਹੀ ਇੱਕ ਹੋਰ ਜਿਹੜਾ ਵਿਚਾਰ ਹੈ ਕਹਿੰਦੇ ਜੋ ਹੋ ਗਿਆ ਉਸੇ ਸੋਚਾ ਨਹੀਂ ਕਰਤੇ ਜੋ ਮਿਲ ਗਿਆ ਉਸੇ ਖੋਇਆ ਨਹੀਂ ਕਰਤੇ ਹਾਸਿਲ ਉਹਨੇ ਹੋਤੀ ਹੈ ਸਫਲਤਾ ਜੋ ਵਕਤ ਔਰ ਹਾਲਾਤ ਪਰ ਰੋਇਆ ਨਹੀਂ ਕਰਤੇ। ਬਹੁਤ ਖੂਬ ਬਹੁਤ ਹੀ ਵਧੀਆ ਵਿਚਾਰ ਜਿਹੜੇ ਭੇਜੇ ਜੀ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਚ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਵੀ ਪਹੁੰਚ ਚੁੱਕੇ ਆ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਬਰਾੜ ਸਾਹਿਬ ਨੂੰ ਵੀ। ਬਰਾੜ ਸਾਹਿਬ ਵੈਸੇ ਛੱਡ ਕੇ ਜਾ ਚੁੱਕੇ ਆ ਪ੍ਰੋਗਰਾਮ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਹੈ ਤੇ ਕਹਿੰਦੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ ਤੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਤੁਸੀਂ ਪਿਆਰ ਦਿੰਦੇ ਹੋ ਤੇ ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਮੰਜ਼ਲਾਂ ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਪ੍ਰੀਤ ਪਰ ਰਸਤੇ ਤਾਂ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਨੇ। ਬਹੁਤ ਖੂਬ ਤੇ ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਚ ਬਣੇ ਰਹੋ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਬਹੁਤ ਬਹੁਤ ਸ਼ੁਭ ਸਵੇਰ ਸਾਡੇ ਵੱਲੋਂ ਵੀ ਤੇ ਇਸ ਤੋਂ ਬਾਅਦ ਸਾਡੇ ਨਾਲ ਰਾਜੀ ਭੰਗੂ ਸਿੰਘਾਪੁਰ ਵਾਲੇ ਵੀ ਸ਼ਾਮਲ ਹੋ ਗਏ ਆ। ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਜੀ ਤੇ ਆਲ ਹਰਮਨ ਫੈਮਿਲੀ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ। ਤੇ ਕਹਿੰਦੇ ਮੈਂ ਡਰਾਈਵਿੰਗ ਕਰ ਰਿਹਾ ਇਸ ਕਰਕੇ ਬਹੁਤਾ ਨਹੀਂ ਲਿਖ ਸਕਦਾ। ਤੁਸੀਂ ਜਿੰਨਾ ਵੀ ਲਿਖਿਆ ਜੀ ਸਿਰ ਮੱਥੇ ਆ ਕਿਉਂਕਿ ਜਿੰਨਾ ਪਿਆਰ ਸਤਿਕਾਰ ਤੁਸੀਂ ਬਖਸ਼ਦੇ ਹੋ ਸਾਡੇ ਲਈ ਬਹੁਤ ਵੱਡਾ ਹੁੰਦਾ, ਬਹੁਤ ਅਨਮੋਲ ਹੁੰਦਾ ਇਹ। ਤੇ ਇਹਦੇ ਨਾਲ ਹੀ ਸਾਡੇ ਨਾਲ ਅਵਤਾਰ ਮਾਨ ਨਵੀਂ ਪੱਡਾ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਤੇ ਸੌਂਗ ਪਸੰਦ ਕੀਤਾ ਜੀ ਪ੍ਰੋਗਰਾਮ ਦੀ ਸ਼ੁਰੂ ਦੇ ਵਿਚ। ਬਹੁਤ ਬਹੁਤ ਧੰਨਵਾਦ। ਤੇ ਐਮ ਐਸ ਜੰਡਾ ਇਹ ਵੀ ਸੁਣ ਰਹੇ ਆ ਗੋਲਡ ਕੋਸਟ ਤੋਂ ਪ੍ਰੋਗਰਾਮ ਤੇ ਕਹਿੰਦੇ ਇੱਕ ਗੀਤ ਅੱਜ ਲੌਂਗ ਦਾ ਲਿਸ਼ਕਾਰਾ ਮੂਵੀ ਚੋਂ ਸੁਣਾ ਦਿਓ ਮਨਮੋਹਨ ਹੋਰੀ। ਸੋ ਮਨਮੋਹਨ ਜੀ ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਤੋਂ ਬਾਅਦ ਜਿਹੜੀ ਤੁਹਾਡੀ ਇਹ ਫਰਮਾਇਸ਼ਾਂ ਜ਼ਰੂਰ ਪੂਰੀ ਕਰੀਏ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਦੋਸਤੋ ਤੁਹਾਡੇ ਜਿਹੜੇ ਸੁਨੇਹੇ ਆ ਉਹ ਅਸੀਂ ਏਦਾਂ ਹੀ ਲੈਂਦੇ ਰਹਾਂਗੇ, ਪਰ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਜੀ ਕਿ ਇੱਕ ਖਾਸ ਮਹਿਮਾਨ ਨੂੰ ਹਨਾ ਤੁਹਾਡੇ ਰੂਬਰੂ ਕਰਾਉਣਾ ਹੈ ਅਸੀਂ। ਸੋ ਉਹ ਖਾਸ ਮਹਿਮਾਨ ਰੋਸ਼ਨ ਪ੍ਰਿੰਸ, ਪ੍ਰਸਿੱਧ ਗਾਇਕ ਨੇ, ਅਦਾਕਾਰ ਨੇ ਤੇ ਤੁਸੀਂ ਸਾਰੇ ਉਹਨਾਂ ਨੂੰ ਸੁਣਦੇ ਹੋ ਤੇ ਪਿਆਰ ਵੀ ਦਿੰਦੇ ਹੋ ਤੇ ਪਸੰਦ ਕਰਦੇ ਹੋ ਹਨਾ। ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਉਹਨਾਂ ਦੇ ਨਾਲ ਤੁਹਾਡੀ ਇੱਕ ਛੋਟੀ ਜਿਹੀ ਮੁਲਾਕਾਤ ਜ਼ਰੂਰ ਕਰਵਾਈਏ, ਕਿਉਂਕਿ ਮੈਂ ਜਿਵੇਂ ਗੱਲ ਕਰ ਰਹੀ ਸੀ ਕਿ ਮੌਸਮ ਜਿਹੜਾ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਕਾਫੀ ਖਰਾਬ ਚੱਲ ਰਿਹਾ ਤੇ ਮੌਸਮ ਦਾ ਅਸਰ ਤੁਸੀਂ ਮੇਰੇ ਉੱਤੇ ਤਾਂ ਦੇਖਿਆ ਸਾਡੇ ਮਹਿਮਾਨ ਦੇ ਉੱਤੇ ਵੀ ਹੋ ਗਿਆ ਜੀ। ਤੇ ਉਹਨਾਂ ਦੀ ਸਿਹਤ ਵੀ ਥੋੜੀ ਜਿਹੀ ਨਾਸਾਜ਼ ਚੱਲ ਰਹੀ ਹੈ, ਪਰ ਫਿਰ ਵੀ ਸਾਡੀ ਉਹਨਾਂ ਨੇ ਬੇਨਤੀ ਜਿਹੜੀ ਆ ਉਹ ਕਬੂਲ ਕੀਤੀ ਆ ਤੇ ਅਸੀਂ ਤਹਿ ਦਿਲ ਤੋਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੋਂ। ਜੀ ਰੋਸ਼ਨ ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿਚ।
थैंक यू सो मच मैम, पहले तो थोड़े वास्ते बहुत अदब सत्कार जी, तुसी मेरे टीचर हो, मेरे गुरु हो, मैं थोड़े तो पढ़िया होया, बड़ी खुशी हो रही है अज जिस लेवल दे उते सारे पंजाबियों ने प्यार देके बचाया उथे जाके फिर अज थोड़े नाल मुलाकात हुई सत समुद्र पार जाके। सारी हरमन रेडियो दी टीम नू बहुत बहुत मुबारकां, तुसी पंजाबी म्यूजिक इंडस्ट्री नू फिल्मां नू गीतां नू हमेशा प्रमोट कर दो, चंगे गाने नू प्रमोट कर दो, बहुत बहुत मेहरबानी
जी, बहुत बहुत धन्यवाद, बहुत बहुत शुक्रिया रोशन, क्योंकि जदो आपां क्लास दे विच बैंदे हुंदे सी है ना, ते जदो डेस्क दे उत्ते जदो रोशन बैठदा हुंदा सी, ते उना दिना दे विच ओ जड़ा समा सीगा काफी साधना दा सिखण दा समा सी रोशन दे लई, क्योंकि मेरे मुंह दे विचों हुण रोशन जड़ा बहुत मुश्किल निकलदा, क्योंकि असी राजीव कहंदे हुंदे सीगे रोशन नूं ते मैं प्रिंस कहनी आ, सो प्रिंस दे लई जड़ा ओ समा सी काफी साधना वाला सीगा, काफी मेहनत जड़ी ओ कीती आ, सो इस गल दी मैं खुद गवाह आ, ते जे मैं स्रोतियां दे नाल वी ए सांझ पाउणी चाहां तां मैनूं लगदा तुसी इस गल दे विच किसे तरह दा ऑब्जेक्शन महसूस नहीं करोगे।
हां जी बिलकुल, जदों कॉलेज दे विच पढ़दे हुंदे सी मेरे गुरु जी प्रोफेसर शमशाद अली जी, तुसी ओ सारा टाइम देखिया होया जदों यूथ फेस्टिवल्स दीआं तैयारियां करदे हुंदे सी जां उस तों बिना वी। आई थिंक मैं अठवीं च होऊंगा शायद जदों मैं पहली बारी कॉलेज दे विच गया सी कंपीटीशन वास्ते, ते उदो तो बाद ऐसा एक राबता जिहड़ा बनिया गुरु दे नाल, दैन 9 साल मैं उत्थे रहा जी। तुहानूं तो पता है कि पहला कॉमर्स सबजैक्ट रखने तो बाद फिर दोबारा फिर आर्ट्स दे विच, इस करके आया सी कि म्यूजिक नूं ही अपनी लाइफ, म्यूजिक नूं ही अपनी लाइन बनाउणा, ते उहदे च तुहाडा बहुत वड्डा हाथ है, तुसीं मैनूं मोटीवेट कीता सी तां अज मैं इत्थे बैठा।
शुक्रिया प्रिंस, असल दे विच जड़ी मेहनत आ ओह हमेशा खुद दी ही हुंदी आ, असी सारे जरिया जरूर बनदे हुंने आ, सो मैनूं लगदा हुंदा कि अध्यापक दा ते मापिआं दा हमेशा किसे भी इंसान नूं किसे भी बुलंदी तक पहुंचाउण दे विच काफी हत्थ हुंदा है ना, सो तुसीं इह गल नेड़िओं महसूस करदे हो, शिद्दत दे नाल महसूस करदे हो, इहदे विच मैं इस गल दे लई वधाई भी दिनी आ कि तुसीं अपनियां जड़ां दे नाल अजे भी जुड़े होए हो। ते स्रोतियो जे मैं प्रिंस दे बारे गल करां तां प्रिंस क्योंकि पहलां तों ही काफी टैलेंटड रहे आ, हुनर जड़ा जी उहनां दे विच कुट-कुट के भरिया होया सी, पर इहदी इक होर खासियत जिहड़ी शख्सियत दी ओह इह सी कि इह सिर्फ संगीत जां गायकी दे वल ही नहीं, ਇਹ ਮਲਟੀ ਟੈਲੈਂਟਡ ਪਰਸਨੈਲਿਟੀ ਸੀ ਉਸ ਵੇਲੇ ਦੀ ਹਨਾ, ਅਜੇ ਉਸ ਵੇਲੇ ਵਿਦਿਆਰਥੀ ਜੀਵਨ ਦੇ ਵਿਚ ਹੀ ਸੀ ਭਾਵੇਂ, ਪਰ ਇਸ ਨੂੰ ਜਿਸ ਵੀ ਫੀਲਡ ਦੇ ਵਿਚ ਜਿਸ ਵੀ ਖੇਤਰ ਦੇ ਵਿਚ ਅਜਮਾਇਆ ਜਾਂਦਾ ਸੀ, ਮੈਨੂੰ ਲੱਗਦਾ ਕਿ ਰੋਸ਼ਨ ਪ੍ਰਿੰਸ ਉਥੇ ਹੀ ਚਮਕਦਾ ਸੀ। ਖਾਸ ਕਰਕੇ ਮੈਨੂੰ ਯਾਦ ਆ ਪ੍ਰਿੰਸ ਜਦੋਂ NSS ਦੇ ਕੈਂਪਸ ਦੇ ਵਿਚ ਇਕ ਐਕਟ ਤੁਸੀਂ ਵਿਆਹ ਵਾਲਾ ਕਰਦੇ ਹੁੰਦੇ ਸੀ, ਕਿਉਂਕਿ ਰੋਸ਼ਨ ਜਿਹੜਾ ਕਾਫੀ ਕਿਊਟ ਸੀ ਛੋਟੇ ਉਸ ਵੇਲੇ ਵੀ, ਤੇ ਇਕ ਰੋਸ਼ਨ ਤੋਂ ਜਿਹੜਾ ਕਿਰਦਾਰ ਸੀਗਾ ਉਹ ਵਾਟੀ ਵਾਲਾ ਕਰਵਾਇਆ ਜਾਂਦਾ ਸੀਗਾ ਹਨਾ, ਤੇ ਬੜੀ ਖੂਬਸੂਰਤੀ ਦੇ ਨਾਲ ਉਹ ਕਿਰਦਾਰ ਜਿਹੜਾ ਸੀ ਉਹ ਨਿਭਾਉਂਦੇ ਸੀ ਰੋਸ਼ਨ, ਤੇ ਨਾਲ ਹੀ ਨਾਲ ਪੜ੍ਹਾਈ ਦੇ ਵਿਚ ਵੀ ਕਾਫੀ ਹੁਸ਼ਿਆਰ ਸੀ, ਕਿਉਂਕਿ ਜ਼ਿਆਦਾਤਰ ਜਿਹੜਾ ਟਾਈਮ ਸੀਗਾ ਰੋਸ਼ਨ ਦਾ ਉਹਨਾਂ ਦਿਨਾਂ ਦੇ ਵਿਚ ਨਿਕਲਦਾ ਸੀਗਾ, ਕਿਉਂਕਿ ਸਾਰੇ ਗਾਮਾਂ ਦੇ ਵਿਚ ਮੈਨੂੰ ਲੱਗਦਾ ਉਹਨਾਂ ਦਿਨਾਂ ਦੇ ਵਿਚ ਤੁਹਾਡਾ ਦਾਖਲਾ ਹੋਇਆ ਸੀਗਾ, ਤੇ ਉਹਦੀ ਵੀ ਤਿਆਰੀ ਚੱਲਦੀ ਹੁੰਦੀ ਸੀ, ਪਰ ਮੈਨੂੰ ਲੱਗਦਾ ਸੀ ਪੜ੍ਹਾਈ ਤੇ ਉਹਦਾ ਅਸਰ ਕਦੇ ਵੀ ਨਹੀਂ ਪਿਆ, ਔਰ ਜਦੋਂ ਵੀ ਕਲਾਸ ਦੇ ਵਿਚ ਪ੍ਰਿੰਸ ਆਉਂਦਾ ਸੀ ਤੇ ਪੂਰੀ ਤਿਆਰੀ ਦੇ ਨਾਲ ਆਉਂਦਾ ਸੀ, ਤੁਸੀਂ ਕਦੇ ਕੋਈ ਸਵਾਲ ਨਹੀਂ ਸੀ ਕਰ ਸਕਦੇ, ਖੈਰ ਕਈ ਵਾਰ ਸਾਨੂੰ ਸ਼ਿਕਾਰ ਹੋਣਾ ਪੈਂਦਾ ਸੀ ਹਨਾ ਰੋਸ਼ਨ ਦੇ ਸਵਾਲਾਂ ਦਾ।
ਐਕਚੁਲੀ ਇਹ ਤੁਹਾਡਾ ਵਡੱਪਣ ਹੈ, ਤੁਸੀਂ ਜਿਵੇਂ ਕਹਿ ਰਹੇ ਹੋ, ਪਰ ਉਸ ਟਾਈਮ ਜਿਹੜਾ ਸਟੂਡੈਂਟ ਲਾਈਫ ਜਦੋਂ ਹੁੰਦੀ ਹੈ ਨਾ ਉਹ ਥੋੜੀ ਜਿਹੀ ਕਨਫਿਊਜ਼ ਹੁੰਦੀ ਹੈ, ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਲਾਈਨ ਦੇ ਵਿੱਚ ਜਾਣਾ, ਇਹ ਸਾਰੀ ਮੋਟੀਵੇਸ਼ਨ ਟੀਚਰਸ ਦੀ ਹੁੰਦੀ ਹੈ, ਜਦੋਂ ਤੁਸੀਂ ਹੌਸਲਾ ਦਿੰਦੇ ਹੋ ਦੈਨ ਉਸ ਤੋਂ ਬਾਅਦ ਫਿਰ ਕੋਈ ਵੀ ਬੱਚਾ ਕੋਈ ਵੀ ਸਟੂਡੈਂਟ ਆਪਣੀ ਲਾਈਨ ਚੁਣਦਾ। ਮੈਨੂੰ ਯਾਦ ਹੈ ਜੀ NSS ਦੇ ਕੈਂਪਸ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਉਦੋਂ ਐਕਟ ਕਰਦੇ ਹੁੰਦੇ ਸੀ, ਮੈਂ ਕਦੇ ਨਹੀਂ ਸੀ ਸੋਚਿਆ ਮੈਂ ਲਾਈਫ ਦੇ ਵਿੱਚ ਜ਼ਿੰਦਗੀ ਚ ਕਦੇ ਐਕਟਰ ਵੀ ਬਣੂੰਗਾ ਜਾਂ ਕਦੇ ਫਿਲਮਾਂ ਵੀ ਕਰੂੰਗਾ ਜਾਂ ਸਟੇਜ ਦੇ ਉੱਤੇ ਵੀ, ਉਦੋਂ ਜ਼ਿਆਦਾ ਬੋਲਦਾ ਨਹੀਂ ਸੀ ਹੁੰਦਾ ਮੈਂ, ਜਦੋਂ ਗੀਤ ਵਾਸਤੇ ਮੈਨੂੰ ਕਿਹਾ ਜਾਣਾ ਜਾ ਕੇ ਗੀਤ ਗਾ ਦੇਣਾ ਜਾਂ ਬੋਲਿਆ ਨਹੀਂ ਸੀ ਜਾਂਦਾ ਹੁੰਦਾ ਉਹਨਾਂ ਜ਼ਿਆਦਾ। ਸੋ ਲਾਈਫ ਸਾਰਾ ਕੁਛ ਸਿਖਾ ਦਿੰਦੀ ਹੈ, ਅੱਜ ਇਸ ਮੁਕਾਮ ਤੇ ਬੈਠੇ ਹਾਂ, ਉਹ ਸਾਰੀਆਂ ਜਿਹੜੀਆਂ ਮਿਹਨਤਾਂ ਨੇ ਉਹ ਟਾਈਮ ਸਪੈਂਡ ਕੀਤਾ ਹੋਇਆ ਸਾਰਾ ਕੁਛ ਯਾਦ ਆਉਂਦਾ। ਜਦੋਂ ਕਾਲਜ ਦੇ ਵਿੱਚ ਕੋਈ ਵੀ ਬੱਚਾ ਕਿਸੇ ਤਰੀਕੇ ਨਾਲ ਆਪਣੇ ਟੈਲੈਂਟ ਨੂੰ ਐਕਸਪਲੋਰ ਕਰਦਾ, ਉਹ ਚੀਜ਼ ਜਿਹੜੀ ਆ ਲਾਈਫ ਟਾਈਮ ਉਹਦੇ ਮਤਲਬ ਕੈਰੀਅਰ ਨੂੰ ਅੱਗੇ ਚਮਕਾਉਂਦੀ ਹੁੰਦੀ ਹੈ ਜੀ।
ਜੀ ਬਿਲਕੁਲ, ਤੇ ਚਲੋ ਇਹ ਤਾਂ ਅਸੀਂ ਜਿਹੜੀਆਂ ਆਪਣੀਆਂ ਨਿੱਜੀ ਗੱਲਾਂ ਬਾਤਾਂ ਕਰ ਰਹੇ ਸੀਗੇ ਰਾਜੀਵ, ਤੇ ਅਸੀਂ ਥੋੜਾ ਜਿਹਾ ਤੁਹਾਡੀ ਬੈਕਗ੍ਰਾਉਂਡ ਵੱਲ ਵੀ ਜਾਣਾ ਚਾਹਾਂਗੇ ਕਿਉਂਕਿ ਸਾਡੇ ਸਰੋਤੇ ਜ਼ਰੂਰ ਜਾਣਨਾ ਚਾਹੁੰਗੇ ਕਿ ਤੁਹਾਡਾ ਜਨਮ ਜਿਹੜਾ ਉਹ ਕਿੱਥੋਂ ਦਾ ਆ ਤੇ ਤੁਸੀਂ ਜਿਹੜੀ ਬਾਕੀ ਸਿੱਖਿਆ ਉਹ ਕਿੱਥੋਂ ਲਈ ਆ ਤੇ ਸੰਗੀਤ ਵੱਲ ਤੁਹਾਡਾ ਆਉਣ ਦਾ ਕਾਰਨ ਅਸਲ ਚ ਕੀ ਬਣਿਆ?
ਵੈਸੇ ਬੇਸਿਕਲੀ ਅਸੀਂ ਮਾਲਵੇ ਤੋਂ ਬਿਲੋਂਗ ਕਰਦੇ ਹਾਂ ਜੀ, ਮੰਡੀ ਅਹਿਮਦਗੜ੍ਹ ਦੇ ਕੋਲ ਪਿੰਡ ਆ ਪਹੀੜ ਸਾਡਾ, ਤੇ ਪਹੀੜ ਪਿੰਡ ਤੋਂ ਹੈਗੇ ਆ। ਦੈਨ ਡੈਡੀ ਦੀ ਸਰਵਿਸ ਫਿਰ ਐਸ ਐਨ ਕਾਲਜ ਬੰਗਾ ਉੱਥੇ ਹੋਈ, ਉਹਨਾਂ ਨੇ ਉੱਥੇ ਪੜ੍ਹਾਇਆ, ਹਜੇ 3 ਸਾਲ ਹੋਏ ਨੇ ਰਿਟਾਇਰ ਹੋਏ ਜੀ 42 ਸਾਲ ਦੀ ਸਰਵਿਸ ਤੋਂ ਬਾਅਦ। ਤੇ ਮੇਰਾ ਜਿਹੜਾ ਬਚਪਨ ਆ ਉਹ ਸਾਰਾ ਫਿਰ ਦੁਆਬੇ ਚ ਬੀਤਿਆ ਬੰਗੇ, ਤੇ ਇਸੇ ਕਰਕੇ ਮੈਂ ਮੁਕਾਦਪੁਰ ਤੋਂ ਗ੍ਰੈਜੂਏਸ਼ਨ ਕੀਤੀ ਸੀ। ਦੈਨ ਉਸ ਤੋਂ ਬਾਅਦ ਮੇਰੇ ਗੁਰੂ ਜੀ ਨੇ, ਸ਼ਮਸ਼ਾਦ ਜੀ ਨੇ ਮੈਨੂੰ ਭੇਜਿਆ ਸੀ ਦਿੱਲੀ ਯੂਨੀਵਰਸਿਟੀ ਫੈਕਲਟੀ ਆਫ ਮਿਊਜ਼ਿਕ ਐਂਡ ਫਾਈਨ ਆਰਟਸ। ਉੱਥੋਂ ਫਿਰ ਮੈਂ ਮਿਊਜ਼ਿਕ ਦੇ ਵਿੱਚ ਐਮ ਏ ਕੀਤੀ, ਮਿਊਜ਼ਿਕ ਵੋਕਲ ਚ। ਦੈਨ ਇੱਕ ਡਿਪਲੋਮਾ ਸੰਗੀਤ ਸ਼੍ਰੋਮਣੀ ਕੀਤਾ। ਐਮ ਫਿਲ ਦੀ ਤਿਆਰੀ ਮੈਂ ਕਰ ਰਿਹਾ ਸੀਗਾ ਤਾਂ ਕਿ, ਕਿਉਂਕਿ ਸਾਡੇ ਘਰ ਚ ਵੀ ਸਾਰੇ ਟੀਚਰ ਨੇ ਤੇ ਮੇਰਾ ਸੁਪਨਾ ਵੀ ਵੱਡੇ ਤੋਂ ਵੱਡਾ ਇਹੀ ਸੀਗਾ ਕਿ ਮੈਂ ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਲੈਕਚਰਰ ਬਣਨਾ। ਸੋ ਉਹ ਤਿਆਰੀ ਅਜੇ ਚੱਲ ਹੀ ਰਹੀ ਸੀ ਜਦੋਂ ਇਹ ਕੰਪੀਟੀਸ਼ਨ ਸ਼ੁਰੂ ਹੋ ਗਿਆ ਆਵਾਜ਼ ਪੰਜਾਬ ਦੀ। ਦੈਨ ਫਿਰ ਮੈਂ ਇਸ ਲਾਈਨ ਦੇ ਵਿੱਚ ਆ ਗਿਆ। ਸੋ ਤੁਸੀਂ ਕਹਿ ਸਕਦੇ ਹੋ ਕਿ ਮਲਵਈ ਵੀ ਆ ਤੇ ਮੈਂ ਦੁਆਬੇ ਵਾਲਾ ਵੀ ਆ, ਦੋਨੇ ਪਾਸੇ ਇੱਕ ਰਾਵ। ਹਾਂਜੀ
ਜੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਸੰਗੀਤ ਵੱਲ ਸਫ਼ਰ ਜਾਂ ਇਹ ਜਿਹੜਾ ਕੈਰੀਅਰ ਇਹਨੂੰ ਬਣਾ ਕੇ ਚੱਲਣ ਦਾ ਜਿਹੜਾ ਫੈਸਲਾ ਉਹ ਤੁਸੀਂ ਜ਼ਿੰਦਗੀ ਦੇ ਵਿੱਚ ਲਿਆ, ਤੇ ਉਹਦੇ ਲਈ ਤੁਹਾਡਾ ਜਿਹੜਾ ਪਰਿਵਾਰ ਸੀਗਾ ਉਹ ਕਿੰਨਾ ਸਹਿਮਤ ਸੀ? ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਤੁਹਾਡੇ ਜਿਹੜੇ ਪਿਤਾ ਜੀ ਸੀ ਉਹ ਵੀ, ਕਿਉਂਕਿ ਆਪ ਪ੍ਰੋਫੈਸਰ ਸਨ ਤੇ ਉਹਨਾਂ ਦਾ ਵੀ ਮੈਨੂੰ ਲੱਗਦਾ ਕਿ ਸੁਪਨਾ ਵੈਸੇ, ਕਿਉਂਕਿ ਕਾਫੀ ਕੰਸਰਨ ਰਹਿੰਦੇ ਸੀਗੇ ਉਹ ਤੁਹਾਡੇ ਇਸ ਫੀਲਡ ਨੂੰ ਲੈ ਕੇ ਵੀ, ਤੇ ਪਰਿਵਾਰ ਦਾ ਜਿਹੜਾ ਸੀ ਫਿਰ ਰੁੱਖ ਕਿੱਦਾਂ ਦਾ ਸੀ?
ਮੇਰੇ ਫਾਦਰ ਸਾਹਿਬ ਨੇ ਤਾਂ ਆਲਵੇਜ਼ ਸਪੋਰਟ ਕੀਤਾ ਜੀ ਮੈਨੂੰ, ਮਤਲਬ ਆਪਣੇ ਕਾਲਜ ਤੋਂ ਛੁੱਟੀਆਂ ਲੈ ਲੈ ਕੇ ਵੀ ਮੈਨੂੰ ਕੰਪੀਟੀਸ਼ਨ ਤੇ ਲਿਜਾਂਦੇ ਰਹੇ ਸਕੂਟਰ ਦੇ ਪਿੱਛੇ ਬਿਠਾ ਕੇ। ਤੇ ਉਹਨਾਂ ਦਾ ਹਮੇਸ਼ਾ ਇਹ ਰਿਹਾ ਕਿ ਜਿੱਧਰ ਮੇਰਾ ਝੁਕਾ ਆਇਆ ਮੈਂ ਉਸੇ ਚੀਜ਼ ਦੀ ਸਟੱਡੀ ਕਰਾਂ। ਸੋ ਕਿਉਂਕਿ ਸਾਡੇ ਜਿਵੇਂ ਰੋਸ਼ਨ ਮੇਰੇ ਬਾਬਾ ਜੀ ਦਾ ਨਾਮ ਹੈ ਬੇਸਿਕਲੀ, ਉਹ ਆਪਣੇ ਟਾਈਮ ਦੇ ਰਿਨਾਊਂਡ ਆਰਟਿਸਟ ਰਹੇ ਨੇ ਤੇ ਉਹਨਾਂ ਦਾ ਨਾਮ ਮੈਂ ਆਪਣੇ ਨਾਮ ਦੇ ਅੱਗੇ ਲਾਇਆ। ਮੇਰੇ ਫਾਦਰ ਸਾਹਿਬ ਦੀ ਜਨਰੇਸ਼ਨ ਦੇ ਵਿੱਚ ਕੋਈ ਵੀ ਆਰਟਿਸਟ ਨਹੀਂ ਬਣਿਆ, ਸਾਰੇ ਟੀਚਰ ਬਣ ਗਏ। ਸੋ ਸਾਰੇ ਮੇਰੇ ਚਾਚੇ ਦਾ ਇਹਨੇ ਜਿੰਨਾ ਸ਼ੌਕ ਸੀ ਮਿਊਜ਼ਿਕ ਦਾ ਸਾਰਾ ਮੇਰੇ ਜ਼ਰੀਏ ਪੂਰੇ ਕੀਤਾ। ਮੈਨੂੰ ਸਪੋਰਟ ਬਹੁਤ ਮਿਲੀ ਹੈ ਘਰੋਂ ਤੇ ਉਹਨਾਂ ਦਾ ਸੁਪਨਾ ਸੀਗਾ ਮੈਂ ਆਰਟਿਸਟ ਬਣਾ ਤੇ ਮੈਂ ਪੂਰਾ ਕਰ ਰਿਹਾ
ਜੀ। ਤੇ ਪ੍ਰਿੰਸ ਗਾਇਕੀ ਦੇ ਵਿੱਚ ਤੁਸੀਂ ਆਏ ਹਨਾ, ਤੇ ਹੁਣ ਤੱਕ ਬਹੁਤ ਸਾਰੇ ਜਿਹੜੇ ਗੀਤ ਆ ਉਹ ਤੁਸੀਂ ਗਾ ਚੁੱਕੇ ਹੋ, ਕਿਹੜਾ ਗੀਤ ਜਿਹੜਾ ਉਹ ਆਪਣੇ ਆਪ ਚ ਤੁਸੀਂ ਸੋਚਦੇ ਹੋ ਕਿ ਮੇਰੇ ਦਿਲ ਦੇ ਬਹੁਤ ਨੇੜੇ ਆ?
ਗਾਣੇ ਬਹੁਤ ਸਾਰੇ ਜੀ, ਪਰ ਸਭ ਤੋਂ ਪਹਿਲਾ ਗਾਣਾ ਜਿਹੜਾ ਉਹ ਹਮੇਸ਼ਾ ਯਾਦ ਰਹਿੰਦਾ ਹੁੰਦਾ ਰਿਕਾਰਡ ਕੀਤਾ। ਤੇ ਸਭ ਤੋਂ ਪਹਿਲਾਂ ਗੀਤ ਸੀ ਜੇ ਚੰਨ ਚੋਂ ਚਾਨਣੀ ਮੁੱਕ ਜਾਵੇ, ਸਾਗਰ ਚੋਂ ਪਾਣੀ ਸੁੱਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ। ਐਕਚੁਲੀ ਸਚਿਨ ਭਾਜੀ ਨੇ ਇਹਦਾ ਮਿਊਜ਼ਿਕ ਕੀਤਾ ਸੀ, ਉਹਨਾਂ ਨੇ ਇਹਨੂੰ ਕੰਪੋਜ਼ ਕੀਤਾ ਸੀਗਾ। ਅਸੀਂ ਗਾਣੇ ਦੇ ਜ਼ਰੀਏ ਥੈਂਕਸ ਕੀਤਾ ਸੀ ਆਡੀਅੰਸ ਦਾ ਕਿ ਇੰਨਾ ਪਿਆਰ ਤੁਸੀਂ ਦਿੱਤਾ ਇਹਨੂੰ ਭੁੱਲਿਆ ਨਹੀਂ ਜਾਂਦਾ
ਜੀ। ਤੇ ਇਸ ਤੋਂ ਇਲਾਵਾ ਫਿਲਮਾਂ ਦੇ ਵਿੱਚ ਫਿਰ ਆਉਣ ਦਾ ਕਾਰਨ ਕੀ ਬਣਿਆ? ਮਾਫੀ ਚਾਹਾਂਗੀ ਕਿ ਤੁਹਾਡੀ ਜਿਹੜੀ ਸਿਹਤ ਹੈ ਕਾਫੀ ਨਾਸਾਜ਼ ਹੈ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਮੈਂ ਇਹਨੂੰ ਸ਼ਾਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਜਿਹੜੀ ਲੰਬੀ ਵਾਰਤਾ ਆ ਉਹ ਕਿਸੇ ਫੇਰ ਦਿਨ ਕਰਾਂਗੇ। ਤੇ ਬਸ ਅਸੀਂ ਥੋੜੀਆਂ ਬਹੁਤੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਹੋਰ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਛੋਟੀ ਮੁਲਾਕਾਤ ਕਰਕੇ ਤੁਹਾਨੂੰ ਇਜਾਜ਼ਤ ਦੇਵਾਂਗੇ। ਫਿਲਮਾਂ ਵੱਲ ਆਉਣ ਦਾ ਕਿਵੇਂ ਤੁਹਾਡਾ ਬਣਿਆ ਰੁਝਾਨ?
ਮਿਊਜ਼ਿਕ ਤੋਂ ਬਾਅਦ ਜਿਵੇਂ ਆ ਪਹਿਲਾ ਜਿਹੜਾ ਗੀਤ ਸੀ ਇਹਦਾ ਵੀਡੀਓ ਹੀ ਜ਼ਰੀਆ ਬਣਿਆ ਸੀਗਾ ਫਿਲਮਾਂ 'ਚ ਆਉਣ ਦਾ। ਤੇ ਜਿਹੜੇ ਡਾਇਰੈਕਟਰ ਨੇ ਸੁਖਮਿੰਦਰ ਧੰਜਲ, ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀਗਾ। ਇਹ 2007 ਦੀ ਗੱਲ ਹੈ ਕਿ ਇੱਕ ਫਿਲਮ ਆ ਜਿਹਦੇ 'ਚ ਸੈਂਟਰਲ ਕਰੈਕਟਰ ਜਿਹੜਾ ਉਹ ਇਸ ਤਰ੍ਹਾਂ ਦਾ ਹੈਗਾ ਜਿਵੇਂ ਆ ਤੁਸੀਂ ਆਹ ਵੀਡੀਓ ਕੀਤਾ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਭਾਜੀ ਮੈਨੂੰ ਫਿਲਮਾਂ ਦਾ ਤਾਂ ਮੈਨੂੰ ਬਿਲਕੁਲ ਨਹੀਂ ਪਤਾ, ਮੈਂ ਐਕਟਿੰਗ ਕਾਲਜ 'ਚ ਮਾੜਾ ਮੋਟਾ ਤਾਂ ਕਰਦਾ ਰਿਹਾ ਪਰ ਐਵੇਂ ਨਹੀਂ। ਕਹਿੰਦੇ ਵੀ ਤੂੰ ਸਾਡੇ ਨਾਲ ਚੱਲ, ਅਸੀਂ ਸਿਖਾ ਦਾਂਗੇ ਸਾਰਾ ਕੁਛ। ਸੋ 2007 ਦੀ ਗੱਲ ਹੈ ਤੇ ਮੈਂ ਕਿਹਾ ਮੈਨੂੰ ਟਾਈਮ ਦਿਓ ਤੁਸੀਂ, ਮੈਂ ਸੋਚ ਕੇ ਥੋੜਾ ਜਿਹਾ ਮੈਂ ਦੇਖ ਕੇ ਫਿਰ ਮੈਂ ਦੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਫਿਰ ਮੈਂ ਐਡਮਿਸ਼ਨ ਵੀ ਲਈ ਜੀ ਥੀਏਟਰ ਡਿਪਾਰਟਮੈਂਟ 'ਚ। ਮੈਂ ਕਿਹਾ ਮੈਨੂੰ ਪਤਾ ਲੱਗੇ ਘੱਟੋ ਘੱਟ ਵੀ ਥੀਏਟਰ ਕਿਵੇਂ ਹੁੰਦਾ, ਐਕਟਿੰਗ ਕੀ ਹੁੰਦੀ ਹੈ। ਬਟ ਉਹ ਮੈਂ ਪੂਰੀ ਨਹੀਂ ਕਰ ਸਕਿਆ, ਮੈਂ ਫਸਟ ਈਅਰ ਕੀਤਾ। ਦੈਨ ਉਸ ਤੋਂ ਬਾਅਦ ਫਿਰ ਮੈਂ ਬੰਬੇ ਚਲਾ ਗਿਆ, ਇੱਕ 1.5 ਸਾਲ ਉੱਥੇ ਟ੍ਰੇਨਿੰਗ ਲਈ, ਦੈਨ ਫਿਲਮ ਕੀਤੀ 2008 ਦੇ ਵਿੱਚ। 8 ਐਂਡ ਦੇ ਵਿੱਚ 9 ਚ ਫਿਰ ਉਹ ਰਿਲੀਜ਼ ਹੋਈ ਸੀ, ਲੱਗਦਾ ਇਸ਼ਕ ਹੋ ਗਿਆ। ਤਾਂ ਸਬਾਬ ਆਪਣੇ ਆਪ ਹੀ ਬਣਦਾ ਰਿਹਾ
ਜੀ,
ਮਿਊਜ਼ਿਕ ਦਾ ਵੀ ਆਪਣੇ ਆਪ ਹੀ ਬਣਿਆ, ਉਹ ਕੰਪੀਟੀਸ਼ਨ ਦੇ ਵਿੱਚ ਜਦੋਂ ਆਇਆ ਤੇ ਫਿਲਮਾਂ ਦੇ ਵਿੱਚ ਵੀ ਆਪਣੇ ਆਪ ਹੀ ਬਣ ਗਿਆ
ਜੀ। ਤੇ ਜਿਹੜੀਆਂ ਸ਼ੁਰੂਆਤੀ ਫਿਲਮਾਂ, ਮੈਨੂੰ ਕਿਤੇ ਨਾ ਕਿਤੇ ਜ਼ਰੂਰ ਏਦਾਂ ਲੱਗਿਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਕਿਤੇ ਨਾ ਕਿਤੇ ਜਿਹੜੀਆਂ ਕਹਾਣੀਆਂ ਉਹਨਾਂ ਦੀਆਂ ਕਮਜ਼ੋਰ ਰਹੀਆਂ, ਤੁਸੀਂ ਆਪ ਕੀ ਮਹਿਸੂਸ ਕਰਦੇ ਹੋ?
ਹਾਂਜੀ, ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਕੁਛ ਨਾ ਕੁਛ ਬੰਦਾ ਸੋਚਦਾ ਕਿ ਕੰਮ ਮਿਲੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਪ੍ਰੂਵ ਕੀਤਾ ਜਾਵੇ। ਪਹਿਲੀ ਫਿਲਮ 2009 ਚ ਆਈ ਤੇ ਉਹ ਨਹੀਂ ਚੱਲੀ, ਉਹਦਾ ਕਾਰਨ ਕੁਛ ਵੀ ਹੋਵੇ, ਜਾਂ ਕੰਟੈਂਟ ਹੋ ਸਕਦਾ, ਜਾਂ ਉਹ ਰਿਲੀਜ਼ ਡੇਟ ਗਲਤ ਹੋ ਗਈ, ਕੁਛ ਵੀ ਹੋਇਆ, ਦੈਨ ਮੈਨੂੰ 3 ਸਾਲ ਵੇਟ ਕਰਨਾ ਪਿਆ ਕਿ ਮੈਨੂੰ ਕੋਈ ਹੋਰ ਪ੍ਰੋਜੈਕਟ ਮਿਲੇ। ਸਟਰਗਲ ਦਾ ਪੀਰੀਅਡ ਹੁੰਦਾ ਇੱਕ ਨਵਾਂ, ਜਦੋਂ ਇੱਕ ਨਵੀਂ ਲਾਈਨ ਸ਼ੁਰੂ ਕਰ ਲਈ ਤਾਂ ਲੋਕਾਂ ਦੀ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ। ਸੋ ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਬਹੁਤ ਸਾਰੇ ਪ੍ਰੋਜੈਕਟ ਕਰਨੇ ਪਏ, ਜਿਵੇਂ ਚੰਗੇ ਵੀ ਰਹੇ ਬੁਰੇ ਵੀ ਰਹੇ, ਤੇ ਅਲਟੀਮੇਟਲੀ ਉਹਨਾਂ ਚੀਜ਼ਾਂ ਤੋਂ ਸਿੱਖਿਆ ਬਹੁਤ ਕੁਛ। ਹਰ ਡਾਇਰੈਕਟਰ ਦੇ ਨਾਲ, ਹਰ ਕੋਰੀਓਗ੍ਰਾਫਰ ਦੇ ਨਾਲ, ਹਰ ਕੈਮਰਾਮੈਨ ਦੇ ਨਾਲ ਕੰਮ ਕਰਕੇ ਉਹਨਾਂ ਤੋਂ ਇੰਨਾ ਕੁਛ ਮਤਲਬ ਸਿੱਖਣ ਨੂੰ ਮਿਲਦਾ ਕਿ ਬੰਦਾ ਹਰ ਪ੍ਰੋਜੈਕਟ ਦੇ ਵਿੱਚ ਆਪਣੇ ਆਪ ਨੂੰ ਹੋਰ ਪ੍ਰਪੱਖ ਕਰਦਾ ਜਾਂਦਾ। ਸੋ ਮੈਂ ਹੁਣ ਵਕਫਾ ਲਿਆ ਸੀਗਾ 2014 ਤੋਂ ਬਾਅਦ ਕਿ ਹੁਣ ਫਿਲਮਾਂ ਥੋੜੀਆਂ ਘੱਟ ਕਰੂੰਗਾ, ਮੈਂ ਮਿਊਜ਼ਿਕ ਵੱਲ ਜ਼ਿਆਦਾ ਧਿਆਨ ਦੇਣਾ, ਤੇ ਆਹ ਹੁਣ ਫਿਲਮ ਮੈਂ ਤੇ ਤੂੰ ਮੇਰਾ ਮੇਰੀ ਲਗਭਗ 2.5 ਸਾਲ ਬਾਅਦ ਆਈ ਸੀ। ਦੈਨ ਹੁਣ ਇੱਕ ਹੋਰ ਫਿਲਮ ਹੈਗੀ ਹੈ ਰਿਲੀਜ਼ ਤੇ 7 ਅਕਤੂਬਰ ਨੂੰ ਆਤਿਸ਼ਬਾਜ਼ੀ ਇਸ਼ਕ। ਸੋ ਹਰੇਕ ਸਟੈਪ ਦੇ ਨਾਲ ਕੁਛ ਨਾ ਕੁਛ ਸਿੱਖਿਆ। ਹਾਂਜੀ,
ਸੋ ਬਹੁਤ ਖੂਬ। ਤੁਸੀਂ ਜਿਹੜੀ ਮੈਂ ਤੇਰੀ ਤੂੰ ਮੇਰਾ ਮੂਵੀ ਦੇ ਨਾਲ ਵੀ ਇੱਕ ਬਹੁਤ ਬਿਹਤਰੀਨ ਅਦਾਕਾਰੀ ਜਿਹੜੀ ਆ ਉਹਦੇ ਵਿੱਚ ਤੁਸੀਂ ਪੇਸ਼ ਕੀਤੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਆਤਿਸ਼ਬਾਜ਼ੀ ਇਸ਼ਕ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਕੁਛ ਇਹੋ ਜਿਹੇ ਹੀ ਤੁਹਾਡੇ ਜਿਹੜੇ ਕਿਰਦਾਰ ਆ ਉਹ ਸਾਹਮਣੇ ਲਿਆਊਗੀ। ਤੇ ਰੋਸ਼ਨ, ਸਾਡੇ ਨਾਲ ਨਾ ਕੁਛ ਦੋਸਤ ਵੀ ਜੁੜ ਰਹੇ ਆ, ਤੇ ਉਹਨਾਂ ਦੇ ਸੁਨੇਹੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਲਵਾਂ।
ਹਾਂਜੀ 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 ਹਾਂਜੀ, ਬਿਲਕੁਲ ਬਿਲਕੁਲ।
ਹਾਂਜੀ, ਸਾਡੇ ਨਾਲ ਹਰਪ੍ਰੀਤ ਸਿੰਘ ਜੁੜੇ ਨੇ ਜੀ ਬ੍ਰਿਸਬੇਨ ਤੋਂ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਕਹਿੰਦੇ ਮੁਬਾਰਕਾਂ ਰੋਸ਼ਨ ਜੀ। ਤੇ ਕੱਲ ਸੀ ਕਹਿੰਦੇ ਬਰਥਡੇ, ਕਹਿੰਦੇ ਮੈਨੂੰ ਲੱਗਦਾ ਕਿ ਕੱਲ ਸੀ ਜੀ।
ਜੀ ਜੀ ਬਿਲਕੁਲ ਕੱਲ ਸੀ।
ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਪਿੰਦਰ ਬਰਾੜ ਜੁੜੇ ਨੇ ਅੱਗੇ, ਤੇ ਕਹਿੰਦੇ ਇੰਟਰਵਿਊ ਜੀ ਨਾਈਸ ਆ, ਤੇ ਕਹਿੰਦੇ ਅਮਰਦੀਪ ਜੀ ਹੁਣ ਕਹਿੰਦੇ ਤੁਸੀਂ ਪ੍ਰਿੰਸ ਨੂੰ ਪੁੱਛ ਸਕਦੇ ਹੋ ਕਿ ਆਪਨੇ ਕਭੀ ਸੋਚਾ ਥਾ ਆਪ ਅਮਰਦੀਪ ਦੇ ਸ਼ੋਅ ਵਿੱਚ ਆਓਗੇ ਜੀ?
ਦੇਖੋ ਇਹ ਸਬੱਬ ਬਣਿਆ, ਬਹੁਤ ਵਧੀਆ ਮੈਨੂੰ ਲੱਗ ਰਿਹਾ ਕਿ ਅੱਜ ਮੇਰੇ ਗੁਰੂ, ਮੇਰੇ ਟੀਚਰ ਜਿਹਨਾਂ ਨੇ ਮੇਰਾ ਮਾਰਗ ਦਰਸ਼ਨ ਕੀਤਾ, ਉਹ ਅੱਜ ਇੰਟਰਵਿਊ ਵੀ ਕਰ ਰਹੇ ਨੇ। ਸੋ ਤੁਸੀਂ ਤਾਂ ਮੇਰੀ ਲਾਈਫ ਤੋਂ ਬਹੁਤ ਸਾਰਾ ਕੁਛ ਤੁਸੀਂ ਜਾਣਦੇ ਹੋ, ਉੱਥੇ ਆਪਾਂ ਕਿੰਨਾ ਟਾਈਮ ਜਿਹੜੇ ਆ ਤੁਸੀਂ ਮੈਨੂੰ ਸਟਰਗਲ ਕਰਦੇ, ਸਿੱਖਦੇ, ਝਿੜਕਦੇ, ਤੁਸੀਂ ਤੁਹਾਡੇ ਤੋਂ ਝਿੜਕਾਂ ਵੀ ਕਰਦੀਆਂ ਬਹੁਤ ਸਾਰੀਆਂ, ਤੁਸੀਂ ਉਹ ਟਾਈਮ ਜਿਹੜਾ ਤੁਸੀਂ ਜਾਣਦੇ ਹੋ ਸਾਰਾ ਕੁਛ। ਪਰ ਅੱਜ ਚੰਗਾ ਲੱਗ ਰਿਹਾ ਮੈਨੂੰ ਕਿ ਮੈਂ ਬਹੁਤ ਦੇਰ ਬਾਅਦ ਤੁਹਾਨੂੰ ਜਦੋਂ ਇੱਥੇ ਮਿਲਿਆ ਸੀਗਾ ਲਾਸਟ ਮੰਥ ਸ਼ੋ ਤੇ, ਤਾਂ ਬਹੁਤ ਚੰਗਾ ਲੱਗਿਆ ਕਿ ਇੱਥੇ ਆਪਾਂ ਦੁਬਾਰਾ ਮਿਲੇ। ਸੋ ਲਾਈਫ ਡੈਸਟੀਨੀ ਕਦੇ ਵੀ ਕਿੱਥੇ ਵੀ ਮਿਲਾ ਜਾਂਦੀ ਹੈ, ਸੋ ਚੰਗਾ ਲੱਗਦਾ ਸਾਰਾ ਕੁਛ।
ਬਿਲਕੁਲ ਬਿਲਕੁਲ। ਤੇ ਸਰੋਤਿਓ, ਸਬੱਬ ਜਿਹੜਾ ਉਹ ਇਹ ਬਣਿਆ ਕਿ ਆਵਾਜ਼ ਏ ਪੰਜਾਬ ਆਸਟ੍ਰੇਲੀਆ ਦੇ ਵਿੱਚ ਰੋਸ਼ਨ ਜਿਹੜੇ ਇੱਕ ਜੱਜ ਦੇ ਵਜੋਂ ਆਏ, ਤੇ ਇਹ ਅਸੀਂ ਗੱਲਾਂ ਜਿਹੜੀਆਂ ਜੀ ਅੱਜ ਤੋਂ ਮੈਨੂੰ ਲੱਗਦਾ 15 ਜਾਂ 20 ਸਾਲ ਪਹਿਲਾਂ ਅਸੀਂ ਕਰਦੇ ਹੁੰਦੇ ਸੀ ਕਿ ਰੋਸ਼ਨ ਜਿਹੜਾ ਕਦੇ ਇਸ ਮੁਕਾਮ ਤੇ ਅਸੀਂ ਉਸਨੂੰ ਦੇਖਾਂਗੇ, ਰੋਸ਼ਨ ਪ੍ਰਿੰਸ ਜਿਹੜਾ ਉਹ ਇੱਕ ਇਹੋ ਜਿਹਾ ਕਲਾਕਾਰ ਹੋਊਗਾ ਜਿਹਦੇ ਕੋਲ ਫਿਰ ਸਮਾਂ ਨਹੀਂ ਹੋਊਗਾ, ਤੇ ਉਹ ਦੂਰੋਂ ਜਿਵੇਂ ਕਿ ਇੱਕ ਹੀਰੋ ਵਾਲੀ ਫੀਲਿੰਗ ਜਿਹੜੀ ਹੁੰਦੀ ਆ ਉਹ ਲੈ ਕੇ ਲੰਘਿਆ ਕਰੂਗਾ। ਪਰ ਮੈਨੂੰ ਮਾਣ ਆ ਕਿ ਰੋਸ਼ਨ ਪ੍ਰਿੰਸ ਜਿਹੜਾ ਅੱਜ ਵੀ ਆਪਣੀ ਜੜਾਂ ਦੇ ਨਾਲ ਜੁੜਿਆ ਹੋਇਆ, ਤੇ ਇੱਕ ਇਹੋ ਜਿਹਾ ਅਦਾਕਾਰ ਹੈ, ਮਤਲਬ ਇਹ ਉਸਦਾ ਵਡੱਪਣ ਹੈ ਕਿ ਉਹ ਅੱਜ ਵੀ ਓਨੇ ਹੀ ਸਤਿਕਾਰ ਅਤੇ ਪਿਆਰ ਦੇ ਨਾਲ ਦੇਖੋ ਸਾਡੇ ਨਾਲ ਪੇਸ਼ ਆ ਰਿਹਾ। ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਤੁਸੀਂ ਥੋੜਾ ਜਿਹਾ ਥੋੜੀ ਜਿਹੀ ਜਿਹੜੀ ਸਫਲਤਾ ਆ ਉਹ ਆਪਣੇ ਸਿਰ ਤੇ ਚੜਾ ਲੈਂਦੇ ਹੋ, ਤਾਂ ਬਹੁਤ ਵਾਰ ਤੁਸੀਂ ਆਪਣਾ ਜਿਹੜਾ ਪਿਛੋਕੜ ਆ ਉਸ ਨੂੰ ਭੁੱਲ ਜਾਂਦੇ ਹੋ। ਸੋ ਅੱਜ ਇਸ ਗੱਲ ਦੇ ਲਈ ਮੈਂ ਮਾਣ ਕਰਦੀ ਆ ਕਿ ਰੋਸ਼ਨ ਪ੍ਰਿੰਸ ਜਿਹੜਾ ਉਹ ਜੜਾਂ ਦੇ ਨਾਲ ਜੁੜਿਆ ਹੋਇਆ, ਇੱਕ ਧਰਤੀ ਦੇ ਨਾਲ ਜੁੜਿਆ ਹੋਇਆ, ਇੱਕ ਇਹੋ ਜਿਹਾ ਅਦਾਕਾਰ, ਇੱਕ ਇਹੋ ਜਿਹਾ ਕਲਾਕਾਰ, ਇੱਕ ਇਹੋ ਜਿਹਾ ਫਨਕਾਰ ਹੈ ਹਨਾ, ਜਿਸ ਦੇ ਉੱਤੇ ਅਸੀਂ ਸਾਰੇ ਹੀ ਮਾਣ ਕਰ ਸਕਦੇ ਹਾਂ। ਤੇ ਰੋਸ਼ਨ ਹੁਣ ਅਸੀਂ ਤੁਹਾਡਾ ਸਮਾਂ ਜਿਹੜਾ ਉਹ ਬਹੁਤਾ ਤਾਂ ਨਹੀਂ ਲੈਂਦੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਭਵਿੱਖ ਦੇ ਵਿੱਚ ਸੰਗੀਤ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਉਲੀਕੇ ਹੋਏ ਆ, ਤੇ ਫਿਲਮਾਂ ਦੇ ਨਾਲ ਵੀ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਜਿਹੜੀਆਂ ਫਿਲਮਾਂ ਆ ਉਹ ਗਿਣਤੀ ਪੱਖੋਂ ਤੁਸੀਂ ਅੱਗੇ ਘਟਾਉਣ ਜਾ ਰਹੇ ਹੋ, ਤਾਂ ਕਿਸ ਤਰ੍ਹਾਂ ਦਾ ਜਿਹੜਾ ਕੰਟੈਂਟ ਆ ਤੁਸੀਂ ਛੋਹੋਗੇ ਅੱਗੇ?
ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਉਹ ਕੋਈ ਨਾ ਕੋਈ ਸਬਜੈਕਟ ਏਦਾਂ ਦਾ ਹੁੰਦਾ ਸੀਗਾ ਜਿਹੜਾ ਮੈਨੂੰ ਮਤਲਬ ਦਿੱਤਾ ਜਾਂਦਾ ਸੀ ਕਿ ਇਸ ਤਰੀਕੇ ਨਾਲ ਕਰਨਾ ਆਪਣੇ ਆਪ ਨੂੰ ਪ੍ਰੂਵ ਕਰਨ ਲਈ। ਹੁਣ ਮੈਂ ਜ਼ਿਆਦਾਤਰ ਆਪਣੀ ਪ੍ਰੋਡਕਸ਼ਨਸ ਕਰਨਾ, ਨੈਕਸਟ ਵੀਕ ਦੋ ਫਿਲਮਾਂ ਜਿਹੜੀਆਂ ਉਹ ਆਪਣੀ ਪ੍ਰੋਡਕਸ਼ਨ ਦੇ ਵਿੱਚ ਹੀ ਸ਼ੁਰੂ ਕਰ ਰਹੇ ਹਾਂ, ਤੇ ਉਹ ਸਬਜੈਕਟ ਜਿਹੜੇ ਸਾਡੀ ਪੰਜਾਬੀਅਤ ਨਾਲ ਜੁੜੇ ਹੋਏ ਨੇ, ਉਹ ਸਬਜੈਕਟ ਜਿਹੜੇ ਸਾਨੂੰ ਥੀਏਟਰ ਚ ਬੈਠੀ ਆਡੀਅੰਸ ਨੂੰ ਕਦੇ ਸ਼ਰਮਸਾਰ ਨਾ ਕਰਨ, ਉਸ ਤਰੀਕੇ ਨਾਲ ਕੁਛ ਕਰਾਂਗੇ ਕਿ ਮਾਣ ਮਹਿਸੂਸ ਕਰਨ ਵੀ ਹਾਂ ਪੰਜਾਬੀ ਫਿਲਮਾਂ ਚ ਇਹੋ ਜਿਹਾ ਵੀ ਕੰਟੈਂਟ ਹੁੰਦਾ। ਸੋ ਦੋ ਚਾਰ ਫਿਲਮਾਂ ਅੱਗੇ ਤੁਸੀਂ ਦੇਖੋਗੇ ਵਧੀਆ ਨੇ, ਔਰ ਇਹਦੇ ਨਾਲ ਨਾਲ ਹੀ ਹੁਣ ਆਪਣੀ ਐਲਬਮ ਦੀ ਤਿਆਰੀ ਕਰ ਰਿਹਾ ਮੈਂ, ਕਿਉਂਕਿ ਐਲਬਮਸ ਮੈਂ ਹੁਣ ਤੱਕ ਆਪਣੇ 10 ਸਾਲ ਦੇ ਕੈਰੀਅਰ ਚ 3 ਹੀ ਕੀਤੀਆਂ। ਪਹਿਲੀ ਸੀ 2006 ਚ ਆਵਾਜ਼ ਪੰਜਾਬ ਦੀ, ਦੈਨ ਉਸ ਤੋਂ ਬਾਅਦ ਫਿਰ ਦ ਹਾਰਟ ਹੈਕਰ ਆਈ 2010 ਦੇ ਵਿੱਚ, ਫਿਰ 2013 ਚ ਆਈ ਸੀ ਡਿਸਟ੍ਰਿਕਟ ਸੰਗਰੂਰ, ਤੇ ਹੁਣ 4 ਸਾਲ ਬਾਅਦ ਫਿਰ ਆ ਰਹੀ ਹੈ ਜੀ ਐਲਬਮ, ਉਹ ਅਕਤੂਬਰ ਚ ਰਿਲੀਜ਼ ਕਰਾਂਗੇ ਅਸੀਂ
ਜੀ। ਤੇ ਚਲੋ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ, ਸ਼ੁਭ ਇੱਛਾਵਾਂ ਤੁਹਾਡੇ ਲਈ। ਤੁਸੀਂ ਹਮੇਸ਼ਾ ਆਪਣੇ ਇਸ ਕੈਰੀਅਰ ਦੇ ਵਿੱਚ ਹੋਰ ਬੁਲੰਦੀਆਂ ਨੂੰ ਛੂਹੋ, ਅਸੀਂ ਇਹ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਤੁਹਾਡੇ ਲਈ। ਇਸ ਤੋਂ ਇਲਾਵਾ ਰੋਸ਼ਨ, ਕਈ ਵਾਰ ਹੁੰਦਾ ਕਿ ਕੋਈ ਆਪਣੇ ਦਿਲ ਦੀ ਖਵਾਹਿਸ਼ ਹੁੰਦੀ ਹੈ ਕਿ ਮੈਂ ਆਹ ਗੱਲ ਜਿਹੜੀ ਉਹ ਜ਼ਰੂਰ ਕਰਨੀ ਚਾਹੁੰਦਾ ਸੀ ਜਾਂ ਮੇਰੇ ਤੋਂ ਪੁੱਛਿਆ ਨਹੀਂ ਗਿਆ, ਹੋ ਸਕਦਾ ਮੈਂ ਕੋਈ ਸਵਾਲ ਇਹੋ ਜਿਹਾ ਛੱਡ ਗਈ ਹੋਵਾਂ।
ਨਹੀਂ ਬਸ, ਥੈਂਕ ਯੂ ਸੋ ਮਚ ਜੀ, ਤੁਸੀਂ ਹਮੇਸ਼ਾ ਮੈਨੂੰ ਗਾਈਡ ਕੀਤਾ, ਬਾਕੀ ਸਾਰੀ ਆਡੀਅੰਸ ਦਾ ਥੈਂਕਸ, ਤੁਸੀਂ ਚੰਗੇ ਗਾਣਿਆਂ ਨੂੰ ਚੰਗੀਆਂ ਫਿਲਮਾਂ ਨੂੰ ਪਿਆਰ ਕਰਦੇ ਹੋ। ਸੋ ਇਸੇ ਤਰੀਕੇ ਨਾਲ ਸਾਰੇ ਜਿੰਨੀ ਵੀ ਸਾਰੀ ਇੰਡਸਟਰੀ ਆ ਉਹਨੂੰ ਸਪੋਰਟ ਕਰਦੇ ਰਹੋ, ਚੰਗੇ ਗੀਤਾਂ ਨੂੰ ਸਪੋਰਟ ਕਰਦੇ ਰਹੋ, ਔਰ ਮੈਂ ਹਮੇਸ਼ਾ ਪ੍ਰਮਾਤਮਾ ਅੱਗੇ ਤੁਹਾਡੀ ਸਾਰਿਆਂ ਦੀ ਸਿਹਤ ਆਪ ਦੀ ਕਾਮਨਾ ਕਰਦਾ, ਦੁਆ ਕਰਦਾ, ਤੇ ਚੰਗਾ ਸੁਣੋ, ਚੰਗੇ ਲੋਕਾਂ ਨੂੰ ਅੱਗੇ ਹੋਰ ਪਿਆਰ ਦਿਓ, ਔਰ ਮੈਨੂੰ ਵੀ ਜ਼ਮੀਨ ਨਾਲ ਜੁੜੇ ਰੱਖੇ ਮਾਲਕ, ਇਸ ਚੀਜ਼ ਨੂੰ ਹਮੇਸ਼ਾ ਪ੍ਰੇ ਕਰਦਾ ਹਾਂ ਵੀ ਕਦੇ ਵੀ
ਮੈਨੂੰ ਇੱਕ ਮਿੰਟ
ਦਿਮਾਗ ਨਾ ਖਰਾਬ ਹੋਵੇ
ਵਿੱਚੋਂ ਜੀ। ਤੇ ਰੋਸ਼ਨ, ਇੱਕ ਦੋ ਸਾਡੇ ਹੋਰ ਸਰੋਤੇ ਜਿਹੜੇ ਆ ਉਹ ਤੁਹਾਡੇ ਨਾਲ ਗੱਲ ਫੇਰ ਕਰਨਾ ਚਾਹੁੰਦੇ ਆ, ਉਹਨਾਂ ਦੇ ਮੈਸੇਜਸ ਆਏ, ਮੈਂ ਉਹ ਵੀ ਜ਼ਰੂਰ ਲੈ ਲਵਾਂ ਇਸ ਤੋਂ ਪਹਿਲਾਂ ਕਿ ਤੁਸੀਂ ਪ੍ਰੋਗਰਾਮ ਚੋਂ ਜਾਓ। ਸਾਡੇ ਨਾਲ ਜਗਤਾਰ ਗਿੱਲ ਹਾਂਗਕਾਂਗ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਜੀ ਅਮਰਦੀਪ ਜੀ, ਕਹਿੰਦੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਤੁਹਾਡਾ ਵਿਦਿਆਰਥੀ ਇੱਕ ਸ਼ਖਸੀਅਤ ਬਣ ਕੇ ਤੁਹਾਡੇ ਸਾਹਮਣੇ ਬੈਠਾ? ਦੇਖੋ ਜੀ, ਮੈਨੂੰ ਜੇ ਤੁਸੀਂ ਸੱਚ ਪੁੱਛੋ ਤਾਂ ਬਹੁਤ ਖੁਸ਼ੀ ਹੋ ਰਹੀ ਹੈ, ਤੇ ਮੈਨੂੰ ਲੱਗਦਾ ਕਿ ਖੁਸ਼ੀ ਜਿਹੜੀ ਆ ਜਦੋਂ ਇਹੋ ਜਿਹੀ ਹੁੰਦੀ ਆ ਤੇ ਉਹਨੂੰ ਲਫ਼ਜ਼ਾਂ ਚ ਬਿਆਨ ਕਰਨਾ ਕਾਫੀ ਮੁਸ਼ਕਲ ਹੁੰਦਾ ਹਨਾ। ਸੋ ਇਸ ਗੱਲ ਕਰਕੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੈਨੂੰ ਬਹੁਤ ਮਾਣ ਹੈ, ਔਰ ਇਹ ਮਾਣ ਜਿਹੜਾ ਉਹ ਅੱਜ ਤੋਂ ਨਹੀਂ, ਇਹ ਮੈਨੂੰ ਉਸ ਦਿਨ ਤੋਂ ਹੀ ਸੀ ਜਦੋਂ ਤੋਂ ਮੈਂ, ਮੇਰਾ ਖਿਆਲ ਬੀ ਏ ਫਸਟ ਈਅਰ ਔਰ ਸੈਕਿੰਡ ਈਅਰ, 2 ਸਾਲ ਰਾਜੀਵ ਮੇਰੇ ਕੋਲ ਪੜ੍ਹੇ ਸੀ ਇਲੈਕਟਿਵ ਪੰਜਾਬੀ ਦੇ ਸਬਜੈਕਟਸ ਚ ਵੀ ਤੇ ਜਰਨਲ ਪੰਜਾਬੀ ਦੇ, ਸੋ ਦੋਵਾਂ ਸਬਜੈਕਟਸ ਦੇ ਵਿੱਚ ਹੋਣ ਕਰਕੇ ਕਾਫੀ ਨੇੜਤਾ ਵੀ ਸੀ ਹਨਾ। ਔਰ ਸਭ ਤੋਂ ਵੱਡੀ ਗੱਲ ਸੀ ਕਿ ਬਹੁਤ ਇੰਟੈਲੀਜੈਂਟ ਵਿਦਿਆਰਥੀ ਸੀ, ਕਦੇ ਵੀ ਕਿਸੇ ਸ਼ਿਕਾਇਤ ਦਾ ਮੌਕਾ ਜਿਹੜਾ ਸੀ ਉਹ ਰਾਜੀਵ ਨੇ ਕਦੇ ਦਿੱਤਾ ਨਹੀਂ ਸੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਮਾਣ ਮੈਂ ਉਦੋਂ ਵੀ ਮਹਿਸੂਸ ਉਦਾਂ ਹੀ ਕਰਦੀ ਸੀ, ਤੇ ਅੱਜ ਜਿਹੜਾ ਆ ਉਹ ਹੋਰ ਵੀ ਜ਼ਿਆਦਾ ਦੁੱਗਣਾ ਚੌਗਣਾ ਹੋ ਗਿਆ ਹਨਾ। ਤੇ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ, ਹੋ ਸਕਦਾ ਇਹ ਸ਼ਬਦ ਜਿਹੜੇ ਉਹ ਘੱਟ ਹੋਣ ਹਨਾ ਇਹਨੂੰ ਬਿਆਨ ਕਰਨ ਦੇ ਲਈ। ਤੇ ਰਾਜੀਵ, ਤੁਸੀਂ ਕੀ ਕਹੋਗੇ?
ਦੇਖੋ ਜੀ, ਮੈਂ ਤਾਂ ਬਹੁਤ ਖੁਸ਼ ਹਾਂ, ਮੈਨੂੰ ਜਦੋਂ ਵੀ ਮੇਰੇ ਟੀਚਰਸ ਮਿਲਦੇ ਨੇ ਹਮੇਸ਼ਾ ਖੁਸ਼ੀ ਹੁੰਦੀ ਹੈ ਉਸੇ ਦੀ, ਔਰ ਤੁਸੀਂ ਤਾਂ ਮੇਰਾ ਮਾਰਗ ਦਰਸ਼ਨ ਕੀਤਾ, ਸੋ ਤੁਹਾਡੀ ਤਾਂ ਆਲਵੇਜ਼ ਰਿਸਪੈਕਟ ਹੈ ਜੀ ਮਨ ਦੇ ਵਿੱਚ ਔਰ ਰਹੇਗੀ
ਜੀ ਅੱਗੇ। ਬਹੁਤ ਬਹੁਤ ਸ਼ੁਕਰੀਆ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਾਡੇ ਨਾਲ ਜੁੜੇ ਆ, ਕਹਿੰਦੇ ਨਾਈਸ ਇੰਟਰਵਿਊ, ਤੇ ਕਹਿੰਦੇ ਸਤਿ ਸ੍ਰੀ ਅਕਾਲ ਪ੍ਰਿੰਸ ਜੀ ਨੂੰ ਮੇਰੇ ਵੱਲੋਂ ਬੁਲਾ ਦਿਓ। ਜੀ ਤੇ ਦੋਸਤ ਇਸੇ ਤਰ੍ਹਾਂ ਜੁੜ ਰਹੇ ਨੇ ਸਾਡੇ ਨਾਲ। ਅੱਗੇ ਤਰਸੇਮ ਰਟੋਲ ਹੁਰੀ ਵੀ ਜੁੜੇ ਨੇ ਈਮੇਲ ਦੇ ਜ਼ਰੀਏ, ਤੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਰੋਸ਼ਨ ਜੀ ਕਹਿੰਦੇ ਤੁਸੀਂ ਆਸਟ੍ਰੇਲੀਆ ਤੋਂ ਬੋਲ ਰਹੇ ਹੋ ਕਿ ਇੰਡੀਆ ਤੋਂ?
ਮੈਂ ਇਸ ਵੇਲੇ ਤੁਹਾਡੇ ਸ਼ਹਿਰ ਦੀ ਹਾਂ ਜੀ, ਇਸੇ ਕਰਕੇ ਤਾਂ ਸਿਹਤ ਖਰਾਬ ਹੋ ਗਈ, ਠੰਡ ਬੜੀ ਕੀਤੀ ਹੋਈ ਹੈ ਜੀ। ਮੌਸਮ ਮੈਲਬਨ ਦਾ ਥੋੜਾ ਜਿਹਾ ਇਕਦਮ ਤੁਹਾਨੂੰ ਜੈਕਟਸ ਵੀ ਚੱਕਣੀਆਂ ਪੈਂਦੀਆਂ ਤੇ ਕਦੇ ਮਤਲਬ ਟੀ ਸ਼ਰਟ ਦੇ ਵਿਚ ਵੀ ਕੁਛ ਨੀ ਪਤਾ ਹੁੰਦਾ ਮੌਸਮ ਕਿਵੇਂ ਚੇਂਜ ਹੁੰਦਾ। ਮੈਂ ਤਾਂ ਹੁਣ ਦੇਖ ਹੀ ਰਿਹਾ ਤੁਸੀਂ ਕਿਵੇਂ ਸਰਵਾਈਵ ਕਰਦੇ ਮੈਂ ਸੋਚਦਾ।
ਬਿਲਕੁਲ ਜੀ, ਮੈਲਬਰਨ ਦੇ ਵਿਚ ਖਾਸ ਕਰਕੇ ਜਿਹੜਾ ਮੌਸਮ ਆ ਉਹ ਕਾਫੀ ਜਿਆਦਾ ਅਪ ਡਾਊਨ ਵਾਲਾ ਆ, ਕਾਫੀ ਫਲਕਚੁਏਟ ਕਰਦਾ ਆ, ਤੇ ਇਸ ਕਰਕੇ ਬਹੁਤੀ ਵਾਰ ਮੈਲਬਰਨ ਦੇ ਲੋਕ ਜਿਹੜੇ ਆ ਉਹ ਇਸ ਗੱਲ ਚ ਵਿਸ਼ਵਾਸ ਕਰਦੇ ਆ ਕਿ ਛੱਤਰੀ ਤੇ ਜੈਕਟ ਜਿਹੜੀ ਆ ਉਹ ਹਮੇਸ਼ਾ ਉਹਨਾਂ ਨੂੰ ਆਪਣੇ ਨਾਲ ਰੱਖਣੀ ਪੈਂਦੀ ਆ ਗੱਡੀ ਦੇ ਵਿਚ। ਪਤਾ ਨੀ ਭਰੋਸਾ ਨੀ ਆ ਕਦੋਂ ਮੀਂਹ ਆ ਜਾਵੇ, ਤੇ ਪਤਾ ਨੀ ਭਰੋਸਾ ਨੀ ਆ ਧੁੱਪ ਤੋਂ ਬਾਅਦ ਕਦੋਂ ਇਕਦਮ ਠੰਡ ਹੋ ਜਾਵੇ, ਹਨਾ। ਇੱਕ ਦਿਨ ਦੇ ਵਿਚ ਹੀ ਬਹੁਤ ਤਰ੍ਹਾਂ ਦਾ ਮੌਸਮ ਆ। ਸੋ ਇਸ ਮੌਸਮ ਦਾ ਹੀ ਅਸਰ ਹੈ ਜਿਹੜਾ ਬਿਲਕੁਲ ਬਿਲਕੁਲ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਵੀ ਆਉਣ ਵਾਲੇ ਟਾਈਮ ਦੇ ਵਿਚ ਜਦੋਂ ਵੀ ਤੁਸੀਂ ਆਉਣਾ ਪੂਰੀ ਤਿਆਰੀ ਦੇ ਨਾਲ ਆਓ ਤਾਂ ਕਿ ਜਿਹੜਾ ਮੌਸਮ ਉਹ ਇੱਦਾਂ ਦਾ ਅਸਰ ਤੁਹਾਡੇ ਤੇ ਨਾ ਪਾ ਸਕੇ। ਸੋ ਜਿਵੇਂ ਤੁਹਾਨੂੰ ਦੱਸਿਆ ਸੀ ਸਰੋਤਿਓ ਕਿ ਇਹਨਾਂ ਦੀ ਵੀ ਜਿਹੜੀ ਤਬੀਅਤ ਆ ਨਾ ਸਾਜ਼ ਆ, ਗਲਾ ਵੀ ਕਾਫੀ ਖਰਾਬ ਹੈ, ਔਰ ਖਾਂਸੀ ਔਰ ਫਲੂ ਜਿਹੜਾ ਜੀ ਉਹਦੀ ਲਪੇਟ ਦੇ ਵਿਚ ਰੋਸ਼ਨ ਪ੍ਰਿੰਸ ਹੋਰੀ ਆਏ ਹੋਏ ਆ, ਪਰ ਫਿਰ ਵੀ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਆ ਤੇ ਸਾਡੇ ਨਾਲ ਦੇਖੋ ਗੱਲਬਾਤ ਉਹ ਕਰ ਰਹੇ ਆ ਔਖੇ ਸੌਖੇ ਹੋ ਕੇ। ਪਰ ਹੁਣ ਅਸੀਂ ਉਹਨਾਂ ਦਾ ਬਹੁਤਾ ਸਮਾਂ ਮੈਨੂੰ ਲੱਗਦਾ ਨਾ ਲਈਏ, ਕਿਉਂਕਿ ਕਾਫੀ ਮੁਸ਼ਕਲ ਆ ਇਹੋ ਜਿਹੇ ਹਾਲਾਤ ਦੇ ਵਿਚ ਗੱਲਬਾਤ ਕਰਨਾ ਵੀ। ਤੇ ਪਿੰਦਰ ਬਰਾੜ ਹੁਰੀ ਅੱਗੇ ਤੁਹਾਡੇ ਲਈ ਕੋਈ ਮੈਸੇਜ ਲਿਖ ਰਿਹਾ, ਮੈਂ ਬਸ ਸਿਰਫ ਉਹਨਾਂ ਦਾ ਹੀ ਮੈਸੇਜ ਰੋਸ਼ਨ ਇੱਕ ਹੋਰ ਲਉਂਗੀ। ਤੇ ਕਹਿੰਦੇ ਨਾਈਸ ਇੰਟਰਵਿਊ ਜੀ, ਕਹਿੰਦੇ ਤੁਸੀਂ ਇੱਕ ਹੋਰ ਸਵਾਲ ਉਹਨਾਂ ਨੇ ਮੇਰਾ ਖਿਆਲ ਪੁੱਛਣਾ ਚਾਹਿਆ, ਅਜੇ ਮੈਸੇਜ ਜਿਹੜਾ ਜੀ ਉਹਨਾਂ ਦਾ ਟਾਈਪ ਹੋ ਰਿਹਾ ਮੈਨੂੰ ਦਿਖਾਈ ਦੇ ਰਿਹਾ, ਤੇ ਜਦੋਂ ਤੱਕ ਉਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚਦਾ ਤੇ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਆਵਾਜ਼ ਏ ਪੰਜਾਬ ਦੇ ਵਿਚ ਤੁਸੀਂ ਐਜ਼ ਅ ਜੱਜ ਆਏ, ਔਰ ਤੁਸੀਂ ਕਿੱਦਾਂ ਦਾ ਆਪਣੇ ਆਪ ਚ ਮਹਿਸੂਸ ਕੀਤਾ, ਕਿਉਂਕਿ ਤੁਸੀਂ ਬਿਲਕੁਲ ਉਹੋ ਜਿਹੇ ਕੰਪੀਟੀਸ਼ਨ ਦੇ ਵਿਚੋਂ ਨਿਕਲ ਕੇ ਇਸ ਮੁਕਾਮ ਦੇ ਉੱਤੇ ਅੱਜ ਪਹੁੰਚੇ ਹੋ, ਤੇ ਤੁਸੀਂ ਐਜ਼ ਅ ਜੱਜ ਉੱਥੇ ਬੈਠੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਸੀ?
ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਐਜ਼ ਜੱਜ ਨਹੀਂ ਜੀ, ਮੈਂ ਤਾਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਸੁਣਨ ਆਇਆ ਸੀਗਾ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਆਇਆ ਸੀ। ਬਾਕੀ ਇਹ ਜਿਹੜੀ ਜੱਜਮੈਂਟ ਦੀ ਕੁਰਸੀ ਹੁੰਦੀ ਹੈ ਇਹ ਬਹੁਤ ਔਖੀ ਹੈ ਜੀ, ਉੱਥੇ ਬੈਠ ਕੇ ਕਿਸੇ ਨੂੰ ਜੱਜ ਕਰਨਾ, ਕਿਉਂਕਿ ਅਸੀਂ ਤਾਂ ਆਪ ਸਿੱਖਦੇ ਹਾਂ, ਸਾਰੀ ਉਮਰ ਹੀ ਸਿੱਖਦਾ ਰਹਿੰਦਾ ਬੰਦਾ, ਤਾਂ ਕਿਸੇ ਨਾਲ ਕੋਈ ਧੱਕਾ ਨਾ ਹੋ ਜਾਏ, ਕਿਸੇ ਨਾਲ ਕੋਈ ਪਾਰਸ਼ੈਲਿਟੀ ਨਾ ਹੋ ਜਾਏ। ਮੈਂ ਤਾਂ ਪਹਿਲੀ ਵਾਰੀ ਇਹਨਾਂ ਨੂੰ ਸੁਣਨਾ ਸੀ, ਮੈਨੂੰ ਚੰਗਾ ਲੱਗਿਆ ਕਿ ਟੈਲੈਂਟ ਅੱਛਾ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ। ਔਰ ਹੁਣ ਕਿਉਂਕਿ ਮੈਂ ਖੁਦ ਕੈਨੇਡਾ ਚ ਰਹਿੰਦਾ, ਮੈਂ ਪਹਿਲਾਂ ਵੀ ਮਨ ਦੇ ਵਿੱਚ ਹੁੰਦਾ ਸੀਗਾ ਕਿ ਨਵੇਂ ਟੈਲੈਂਟ ਨੂੰ ਅੱਗੇ ਲਿਆਉਣ ਦੀ ਜੋ ਮੈਂ ਕੋਸ਼ਿਸ਼ ਕਰ ਸਕਦਾ, ਸਾਰੇ ਨਵੇਂ ਲਿਰਿਸਟ ਬਹੁਤ ਸਾਰੇ ਉਹਨਾਂ ਦੇ ਮੈਂ ਗੀਤ ਗਾਇਆ, ਹੁਣ ਮੈਂ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਵੀ ਮੈਂ ਇਹੋ ਜਿਹਾ ਕਰਵਾਵਾਂ ਕੰਪੀਟੀਸ਼ਨ। ਸੋ ਮੈਨੂੰ ਇੱਕ ਇਹ ਵੀ ਮੋਟੀਵੇਸ਼ਨ ਇੱਥੋਂ ਆ ਕੇ ਮਿਲੀ ਹੈ ਕਿ ਨਵੇਂ ਟੈਲੈਂਟ ਨੂੰ ਆਪਾਂ ਅੱਗੇ ਲਿਆਉਣ ਵਾਸਤੇ ਪਬਲਿਕ ਦੇ ਨਾਲ, ਸਪੋਰਟ ਦੇ ਨਾਲ, ਸੋਸ਼ਲ ਮੀਡੀਆ ਦੀ ਸਪੋਰਟ ਦੇ ਨਾਲ, ਔਰ ਲੋਕਲ ਜਿਹੜੇ ਸਪੋਰਟਰਸ ਉਹਨਾਂ ਦੀ ਸਪੋਰਟ ਦੇ ਨਾਲ ਇਹੋ ਜਿਹੇ ਕੰਪੀਟੀਸ਼ਨ ਹੋਣੇ ਚਾਹੀਦੇ ਆ, ਔਰ ਮੈਂ ਉੱਥੇ ਵੀ ਕਰਾਉਂਗਾ ਜੀ ਹੁਣੇ।
ਜੀ ਬਹੁਤ ਵਧੀਆ, ਕਿਉਂਕਿ ਮੈਨੂੰ ਲੱਗਦਾ ਕਿ ਪੰਜਾਬੀ ਬੋਲੀ ਦੇ ਨਾਲ ਜੋੜੀ ਰੱਖਣ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ ਇੱਥੋਂ ਦੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਨੂੰ ਸੰਗੀਤ ਦੇ ਨਾਲ ਹੀ ਜਿਹੜੀ ਇੱਕ ਇੰਸਪੀਰੇਸ਼ਨ ਆ ਉਹ ਮਿਲੇ, ਹਨਾ। ਸੋ ਜਿਹੜਾ ਜੇਤੂ ਆਵਾਜ਼ੇ ਪੰਜਾਬ ਆਸਟ੍ਰੇਲੀਆ ਦਾ ਉਹ ਵੀ ਇੱਥੋਂ ਦਾ ਹੀ ਜੰਮਪਲ ਨੌਜਵਾਨ ਹੈ ਅਰਮਿੰਦਰ। ਸੋ ਆਵਾਜ਼ੇ ਪੰਜਾਬ ਜਿਹੜਾ ਬਣਿਆ ਤੇ ਇਹਦੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੇ ਵਰਗੇ ਜਿਹੜੇ ਫਨਕਾਰ ਨੇ ਉਹ ਇਹੋ ਜਿਹੇ ਐਫਰਟਸ ਜਿਹੜੇ ਜੇ ਕਰਨ ਤਾਂ ਬਹੁਤ ਜਾਇਜ਼ ਵੀ ਨੇ ਤੇ ਬਹੁਤ ਵਧੀਆ ਵੀ ਨੇ ਜੀ, ਕਮਿਊਨਿਟੀ ਦੀ ਗਰੋਥ ਦੇ ਵਿਚ ਜਿਹੜਾ ਯੋਗਦਾਨ ਆ ਭਾਸ਼ਾ ਦਾ ਤੇ ਸੰਗੀਤ ਦਾ ਉਹ ਵੀ ਪਾਉਣ ਦੇ ਲਈ। ਤੇ ਪਿੰਦਰ ਬਰਾੜ ਹੋਰਾਂ ਦਾ ਮੈਸੇਜ ਪਹੁੰਚ ਗਿਆ ਜੀ, ਕਹਿੰਦੇ ਪ੍ਰਿੰਸ ਜੀ ਨੂੰ ਇੱਕ ਰਿਕੁਐਸਟ ਆ ਕਿ ਜੋਬ ਕਰਨ ਲੱਗ ਜਾਓ, ਕਹਿੰਦੇ ਮੈਲਬਰਨ ਜੀ, ਕਹਿੰਦੇ ਫਿਰ ਤੁਸੀਂ ਆਪਣੇ ਆਪ ਨੂੰ ਵੈਦਰ ਅਨੁਸਾਰ ਕਹਿੰਦੇ ਸੈਟ ਕਰ ਲੋਗੇ। ਅੱਛਾ ਜੀ
ਠੀਕ ਹੈ ਜੀ
ਜੀ ਬਿਲਕੁਲ, ਅਸਲ ਦੇ ਵਿਚ ਜਿਸ ਥਾਂ ਤੇ ਤੁਸੀਂ ਰਹਿਣ ਲੱਗ ਜਾਂਦੇ ਹੋ ਫਿਰ ਉਥੋਂ ਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਸਰੀਰ ਹੈ ਉਹ ਉਥੋਂ ਦੇ ਹਿਸਾਬ ਨਾਲ ਸੈੱਟ ਹੋ ਜਾਂਦਾ। ਵੈਸੇ ਪ੍ਰਿੰਸ ਜਿਹੜੇ ਅੱਜ ਕੱਲ ਕੈਨੇਡਾ ਚ ਰਹਿ ਰਹੇ ਆ, ਸੋ ਕੈਨੇਡਾ ਦਾ ਜਿਹੜਾ ਮੌਸਮ ਹੈ ਜੀ ਉਹ ਵੀ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖ ਵੱਖ ਤਰ੍ਹਾਂ ਦਾ, ਤੇ ਵਿਨੀਪੈਗ ਰਹਿ ਰਹੇ ਹੋ ਮੇਰਾ ਖਿਆਲ ਤੁਸੀਂ?
ਹਾਂਜੀ ਮੈਂ ਵਿਨੀਪੈਗ ਇਸੇ ਸਾਲ ਸ਼ਿਫਟ ਹੋਇਆ ਤੇ ਹਜੇ ਉੱਥੇ ਦਾ ਵੀ ਜਾ ਕੇ ਪਤਾ ਲੱਗਣਾ, ਹੁਣ ਸਰਦੀਆਂ ਸ਼ੁਰੂ ਹੋਣ ਵਾਲੀਆਂ ਤੇ ਉੱਥੇ ਸੁਣਿਆ ਕਿ ਕਾਫੀ ਜ਼ਿਆਦਾ ਠੰਡ ਹੁੰਦੀ ਆ, ਸਨੋ ਪਊਗੀ ਤੇ -40-40 ਤੱਕ ਟੈਂਪਰੇਚਰ ਜਾਂਦਾ, ਉੱਥੇ ਹੁਣ ਕਿਵੇਂ ਜਾ ਕੇ ਕੀ ਹਾਲ ਹੋਊਗਾ ਤਾਂ ਹੁਣ ਰੱਬ ਹੀ ਜਾਣਦਾ ਹੈ।
ਜੀ ਚਲੋ ਰੋਸ਼ਨ, ਤੁਸੀਂ ਸਾਡੇ ਨਾਲ ਬਹੁਤ ਸੋਹਣਾ ਸਮਾਂ ਜਿਹੜਾ ਬਿਤਾਇਆ, ਖਾਸ ਕਰਕੇ ਜਿਹੜੇ ਸਾਡੇ ਸਰੋਤਿਆਂ ਨੇ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਦਾ ਲੁਤਫ ਆ ਉਹ ਉਠਾਇਆ, ਖਾਸ ਤੁਹਾਡੀ ਜ਼ਿੰਦਗੀ ਦੇ ਬਾਰੇ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ। ਅਸੀਂ ਉਮੀਦ ਤਾਂ ਕਰ ਰਹੇ ਸੀ ਕਿ ਅਸੀਂ ਲੰਬੀ ਗੱਲਬਾਤ ਕਰਾਂਗੇ, ਪਰ ਤੁਹਾਡੀ ਜਿਹੜੀ ਨਾਸਾਜ਼ ਤਬੀਅਤ ਕਰਕੇ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿ ਗੱਲਬਾਤ ਜਿਹੜੀ ਉਹ ਇੱਥੇ ਹੀ ਖਤਮ ਕਰੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਆਪਾਂ ਇੱਕ ਲੰਬੀ ਗੱਲਬਾਤ ਜਿਹੜੀ ਆ ਉਹ ਕਰਾਂਗੇ, ਤੁਹਾਡੇ ਪੂਰੇ ਜਿਹੜੇ ਕੈਰੀਅਰ ਦੇ ਬਾਰੇ ਚ ਵੀ ਤੇ ਤੁਹਾਡੇ ਆਉਣ ਵਾਲੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੇ ਬਾਰੇ ਖੁੱਲ ਕੇ ਆਪਾਂ ਗੱਲਬਾਤ ਕਰਾਂਗੇ। ਤੇ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ?
ਥੈਂਕ ਯੂ ਸੋ ਮਚ ਜੀ, ਹੁਣ ਤੱਕ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ, ਤੇ ਇਸੇ ਤਰੀਕੇ ਨਾਲ ਅੱਗੇ ਵੀ ਮਿਊਜ਼ਿਕ ਨੂੰ ਕਰਦੇ ਰਹੋ। ਸੋ ਬਹੁਤ ਚੰਗਾ ਲੱਗਿਆ ਹਰਮਨ ਰੇਡੀਓ ਤੇ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦੇ ਨਾਲ ਗੱਲਬਾਤ ਕਰਕੇ ਤੇ ਖਾਸ ਤੌਰ ਤੇ ਸਾਡੇ ਨਾਲ। ਮੈਂ
ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਜਿਹੜਾ ਆਪਣਾ ਪਿਆਰ ਜਤਾਇਆ ਤੁਹਾਡਾ ਬਹੁਤ ਵਡੱਪਣ ਹੈ, ਤੇ ਇਸ ਗੱਲ ਦਾ ਅਸੀਂ ਮਾਣ ਕਰਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਬੁਲੰਦੀਆਂ ਨੂੰ ਛੂਹੋ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਤੇ ਮਾਣ ਕਰ ਸਕੀਏ। ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ, ਫਿਲਮਾਂ ਦੇ ਲਈ, ਸੰਗੀਤ ਦੇ ਲਈ ਅਸੀਂ ਦੁਆ ਕਰਦੇ ਆਂ, ਅਰਦਾਸ ਕਰਦੇ ਆਂ ਕਿ ਵਧੀਆ ਵਧੀਆ ਫਿਲਮਾਂ ਲੈ ਕੇ ਆਓ ਤੇ ਤੁਸੀਂ ਉਹਨਾਂ ਦੇ ਵਿੱਚ ਕਾਮਯਾਬ ਵੀ ਹੋਵੋ। ਤੇ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਤੇ ਅੱਜ ਇਸ ਹਾਲਤ ਦੇ ਵਿੱਚ ਵੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਜੀ ਦੋਸਤੋ, ਇਹ ਸਨ ਰੋਸ਼ਨ ਪ੍ਰਿੰਸ, ਵਾਅਦੇ ਮੁਤਾਬਕ ਉਹਨਾਂ ਨੇ ਸਾਡੇ ਨਾਲ ਦੇਖੋ ਹਰਮਨ ਰੇਡੀਓ ਤੇ ਜਿਹੜੀ ਇਹ ਮੁਲਾਕਾਤ ਆਪਣੀ ਕੀਤੀ ਤੇ ਤੁਹਾਡੇ ਰੂਬਰੂ ਜਿਹੜੇ ਹੋਏ ਨੇ, ਪਰ ਉਹਨਾਂ ਦੀ ਜਿਹੜੀ ਤਬੀਅਤ ਸੀ ਜੀ ਉਹ ਕਾਫੀ ਖਰਾਬ ਸੀਗੀ, ਪਰ ਇਸ ਦੇ ਬਾਵਜੂਦ ਉਹਨਾਂ ਨੇ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖੀ ਹੈ, ਤੇ ਇਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਤੇ ਹੁਣ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਆ ਗਿਆ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਅਸੀਂ ਵਾਪਸ ਆਉਂਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਹਿੱਸਾ ਜੀ ਉਹ ਹੈਗਾ ਮੈਕਸ ਮਾਰਜਿਨ ਅਕਾਊਂਟੈਂਟਸ ਸੁਖਵਿੰਦਰ ਜੱਜ ਹੋਰਾਂ ਦੇ ਨਾਲ ਗੱਲਬਾਤ ਕਰਨ ਦਾ। ਸੋ ਉਸ ਸਿਲਸਿਲੇ ਦੇ ਵਿੱਚ ਬਹੁਤ ਜਲਦੀ ਆਉਂਦੇ ਹਾਂ ਵਾਪਸ ਤੇ ਨਾਲ ਹੀ ਨਾਲ ਤੁਹਾਡੇ ਸੁਨੇਹੇ ਲੈਂਦੇ ਹਾਂ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਜਸਪ੍ਰੀਤ ਬੈਨ।
ਦਿਲ ਦੇ ਮੈਰ ਮਾਵੇ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ, ਹੋ ਗਿਆ ਤੇਰੇ ਨਾਲ ਪਿਆਰ, ਮੇਰੇ ਦਿਲ ਦੇ ਮੈਰ ਮਾਵੇ ਮੇਰੇ ਦਿਲ ਦੇ ਮੈਰ ਮਾਵੇ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ, ਹੋ ਗਿਆ ਤੇਰੇ ਨਾਲ ਪਿਆਰ, ਚੱਲ ਕੋਲ ਪੁੱਛ ਭਾਵੇਂ ਤਾਰਿਆਂ ਤੋਂ ਪੁੱਛ, ਹੋ ਚੱਲ ਕੋਲ ਪੁੱਛ ਭਾਵੇਂ ਤਾਰਿਆਂ ਤੋਂ ਪੁੱਛ, ਇੱਕ ਕੋਲ ਪੁੱਛ ਭਾਵੇਂ ਸਾਰਿਆਂ ਤੋਂ ਪੁੱਛ, ਮੈਨੂੰ ਹਰ ਵੇਲੇ हो गया ही तेरे नाल प्यार मेरे दिल दे मैर मावे तेरा बन के लहू बिच रगा दे तन सूली ते मन कंडिया नाम तेरा ही लैंदा
जी दोस्तों रोशन प्रिंस होरां दी आवाज ची तुसी एक गीत सुन रहे सी ते गीत तो बाद एक बार फिर स्वागत करदे आं प्रोग्राम दे विच बहुत सारे दोस्त भी इस वेले शिरकत कर रहे ने असीं तुहानूं सारिआं नूं जी आयां कहिंदे आं प्रोग्राम दे अगले सिलसिले वल भी वधना उस तो पहला मक्खन सोही आस्ट्रेलिया तो साडे नाल सांझ पा रहे आ ते उन्हां ने रोशन प्रिंस होरां दे फोन नंबर दे बारे च पुछना चाहिआ ते मैं कहिंदे सोंग देण दे बारे गल करनी सी ते मक्खन जी असीं बाद प्रोग्राम तों बाद मेरा ख्याल तुहाडे नाल जेकर संभव होया तो जरूर राबता बनाने एदे बारे च ते नपिंदर रेहल मैलबर्न वाले भी साडे नाल जुड़े ने ते इन्हां ने मैनूं लगदा कि जिहड़ा सवाल है उह सुखविंदर जज होरां दे लई रख्या ते तुहाडा सवाल है जरूर असीं सांझा करदे आं सुखविंदर होरां दे नाल ते साडे नाल इन ईमेल दे राही भी कुछ दोस्त जुड़े उन्होंने असि मैसेजेस बाद च लैने फिलहाल साडे नाल इस सिलसिले दे विच सुखविंदर जज हुरी जेडे आ ओह प्रोग्राम दे विच शामिल हो चुके आ ते अज जेड़ा साडा गलबात करन दा विषय जी ओ हैगा डिडक्शनज सो इनवेस्टमेंट प्रॉपर्टीज जां रेंटल प्रॉपर्टीज दे बारे असि पिछले सैगमेंट दे विच भी गलबात कीती सीगी सो उस गलबात नूं अज अगे वधांदिआं होइआं असि इन्हां प्रॉपर्टीज दे विच जिहड़ियां डिडक्शनज जिहड़ियां किस तरह क्लेम कर सकदे आ ओहदे बारे अज असि गलबात नूं अगे वधावांगे सो सब तो पहला तो मैं स्वागत कर दी जी आया कहनी सुखविंदर सिंह जज होरां नूं मैक्स मार्जिन अकाउंटेंट्स तो इस वेले साडे नाल सांझ पा रहे ने बहुत बहुत स्वागत ते सत श्री अकाल सुखविंदर
जी सत श्री अकाल अमरदीप जी हरमन रेडियो सुन वाले सारे श्रोतिया नूं मेरे वालों प्यार भरी सत श्री अकाल
जी ते साडे वालों भी बहुत ही प्यार भरी सत श्री अकाल ते अज जिवें साडा विशा सुखविंदर जी के असि पिछले जेडे सैगमेंट दे विच भी गलबात कीती सी इनवेस्टमेंट प्रॉपर्टीज जां रेंटल प्रॉपर्टीज दे बारे च ते उस गलबात नूं ही अज असि अगे वधावांगे ते ए जिहड़ियां प्रॉपर्टीज ने इन्हां दे विच जिहड़ियां डिडक्शनज आ ओह किस तरह क्लेम कीतियां जा सकदियां जां डिडक्शनज दा की मतलब आ इनवेस्टमेंट प्रॉपर्टी दे लई
ਹਾਂਜੀ ਅਮਰਦੀਪ ਜੀ ਜਿਵੇਂ ਇਨਵੈਸਟਮੈਂਟ ਪ੍ਰੋਪਰਟੀ ਜਿਵੇਂ ਤੁਸੀਂ ਦੱਸਿਆ ਕਿ ਲਾਸਟ ਸੈਗਮੈਂਟ ਚ ਵੀ ਆਪਾਂ ਇਹ ਵਾਲਾ ਟੋਪਿਕ ਸੀਗਾ ਪਰ ਓਵਰਆਲ ਆਪਾਂ ਵੀ ਕੀ ਇਨਵੈਸਟਮੈਂਟ ਪ੍ਰੋਪਰਟੀ ਕੀ ਹੁੰਦੀ ਆ ਕਿੰਨਾ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕੈਪੀਟਲ ਗੇਨ ਟੈਕਸ ਕੀ ਚੀਜ਼ ਆ ਕਿਵੇਂ ਇਹ ਵਰਕਆਊਟ ਕਰਦਾ ਪਰ ਅੱਜ ਸਪੈਸੀਫਿਕਲੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਡਿਡਕਸ਼ਨਸ ਨੇ ਹੁਣ ਡਿਡਕਸ਼ਨਸ ਤੋਂ ਭਾਵ ਹੈ ਕਿ ਤੁਸੀਂ ਕੋਈ ਵੀ ਇਨਵੈਸਟਮੈਂਟ ਪ੍ਰੋਪਰਟੀ ਲਈ ਹੋਈ ਹੈ ਚਾਹੇ ਉਹ ਘਰ ਹੋਵੇ ਚਾਹੇ ਉਹ ਤੁਸੀਂ ਆਪਣਾ ਕੋਈ ਕਮਰਸ਼ੀਅਲ ਪ੍ਰੋਪਰਟੀ ਲਈ ਹੋਵੇ ਜਿਹਨੂੰ ਅੱਗੇ ਕਿਰਾਏ ਤੇ ਦਿੱਤਾ ਹੋਇਆ ਹੁਣ ਕਿਰਾਏ ਤੇ ਜੇ ਦਿੱਤਾ ਹੋਇਆ ਉਸ ਪ੍ਰੋਪਰਟੀ ਨੂੰ ਮੈਨੇਜ ਕਰਨ ਦੇ ਜਾਂ ਉਹਨੂੰ ਓਪਰੇਟ ਕਰਨ ਦੇ ਬਹੁਤ ਸਾਰੇ ਖਰਚੇ ਹੁੰਦੇ ਨੇ ਸੋ ਜਿਹੜੇ ਖਰਚੇ ਤੁਸੀਂ ਪੂਰੇ ਇੱਕ ਫਾਈਨੈਂਸ਼ੀਅਲ ਈਅਰ ਦੇ ਦੇ ਵਿਚ ਕੀਤੇ ਨੇ, ਜਿਵੇਂ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿਚ ਜੋ ਰਿਪੋਰਟਿੰਗ ਪੀਰੀਅਡ ਆ ਉਹ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਨਾਲ ਕੰਮ ਕਰਦਾ, ਜੋ ਕਿ 1 ਜੁਲਾਈ ਤੋਂ ਸ਼ੁਰੂ ਹੁੰਦਾ ਤੇ 30 ਜੂਨ ਨੂੰ ਖਤਮ ਹੋ ਜਾਂਦਾ। ਸੋ ਜਿੰਨੇ ਵੀ ਖਰਚੇ ਤੁਸੀਂ ਓਵਰਆਲ ਉਸ ਪ੍ਰੋਪਰਟੀ ਦੇ ਰਿਲੇਟਡ ਕੀਤੇ ਨੇ ਉਹ ਸਾਰੇ ਤੁਸੀਂ ਕਲੇਮ ਕਰ ਸਕਦੇ ਹੋ ਐਜ਼ ਏ ਟੈਕਸ ਡਿਡਕਸ਼ਨ। ਸੋ ਡਿਡਕਸ਼ਨ ਦਾ ਹੀ ਭਾਵ ਆ ਕਿ ਤੁਸੀਂ ਆਪਣੇ ਖਰਚਿਆਂ ਨੂੰ ਇਨਕਮ ਚੋਂ ਘਟਾ ਸਕਦੇ ਹੋ, ਮਤਲਬ ਕਲੇਮ ਕਰ ਸਕਦੇ ਹੋ ਤਾਂ ਕਿ ਘੱਟ ਟੈਕਸ ਪੇ ਕਰਨਾ ਪਵੇ।
ਜੀ, ਤੇ ਇਹ ਜਿਹੜੀਆਂ ਡਿਡਕਸ਼ਨਸ ਨੇ ਜੇ ਅਸੀਂ ਗੱਲਬਾਤ ਕਰੀਏ ਤਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਪੁਆਇੰਟਸ ਜਿਹੜੇ ਆ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ?
ਹਾਂਜੀ, ਸਭ ਤੋਂ ਪਹਿਲਾਂ ਜੇ ਕਿਸੇ ਵੀ ਭੈਣ ਭਰਾ ਕੋਈ ਇਨਵੈਸਟਮੈਂਟ ਪ੍ਰੋਪਰਟੀ ਆ, ਜਿਵੇਂ ਦੱਸਿਆ ਕਿ ਚਾਹੇ ਡੋਮੈਸਟਿਕ ਹੋਵੇ ਚਾਹੇ ਕਮਰਸ਼ੀਅਲ ਹੋਵੇ, ਸੋ ਜੇ ਕੋਈ ਵੀ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਆਪਣਾ ਲਈ ਹੋਈ ਆ, ਇੱਕ ਹੋ ਸਕਦੀ ਜਾਂ ਉਸ ਤੋਂ ਜ਼ਿਆਦਾ ਹੋਣ, ਸੋ ਉਹ ਵਾਲੀ ਇਨਵੈਸਟਮੈਂਟ ਪ੍ਰੋਪਰਟੀ ਦੀ ਤੁਹਾਨੂੰ ਆਪਣੀ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਕਰਨੀ ਪੈਂਦੀ ਆ। ਹੁਣ ਚਾਹੇ ਉਹਦੇ ਵਿੱਚ ਇਨਵੈਸਟਮੈਂਟ ਪ੍ਰੋਪਰਟੀ ਤੋਂ ਤੁਹਾਨੂੰ ਚਾਹੇ ਪ੍ਰੋਫਿਟ ਹੋਇਆ ਹੋਵੇ ਚਾਹੇ ਲੋਸ ਹੋਇਆ ਹੋਵੇ, ਸੋ ਉਹਨੂੰ ਆਪਣਾ ਰਿਪੋਰਟ ਕਰਨਾ ਪੈਂਦਾ। ਸੋ ਪਰ ਉਹ ਤੋਂ ਹੁਣ ਪਤਾ ਕਿਵੇਂ ਲੱਗਦਾ ਕਿ ਤੁਹਾਡਾ ਇਨਕਮ ਉਹ ਚੋਂ ਵੀ ਪ੍ਰੋਫਿਟ ਹੋਇਆ ਜਾਂ ਲੋਸ ਹੋਇਆ, ਉਹਦੇ ਵਾਸਤੇ ਇੱਕ ਰੈਂਟਲ ਪ੍ਰੋਪਰਟੀ ਸ਼ਡਿਊਲ ਵਿਦ ਇਨ ਏ ਟੈਕਸ ਰਿਟਰਨ ਬਣਾਉਣਾ ਪੈਂਦਾ। ਪਰ ਉਹ ਬਣਾਉਣ ਵਾਸਤੇ ਕਹਿ ਦੋ ਕਿ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਆਪਣੀ ਪ੍ਰੋਪਰਟੀ ਦੇ ਬਾਰੇ ਇਕੱਠੀ ਕਰਨੀ ਪੈਂਦੀ ਹੈ ਵੀ ਜੋ ਕੁਛ ਉਹਦੇ ਵਿੱਚ ਰਿਪੋਰਟ ਕਰਨਾ ਤੁਸੀਂ, ਕਿਉਂਕਿ ਹੁਣ ਜਿਵੇਂ ਇਨਵੈਸਟਮੈਂਟ ਪ੍ਰੋਪਰਟੀ ਦਾ ਲੈਣ ਦੇ, ਜਿਵੇਂ ਮੈਂ ਪਿਛਲੀ ਸੈਗਮੈਂਟ ਚ ਵੀ ਦੱਸਿਆ ਕਿ ਦੋ ਸਭ ਤੋਂ ਜ਼ਿਆਦਾ ਫਾਇਦੇ ਨੇ। ਇੱਕ ਤਾਂ ਤੁਹਾਡੀ ਕਹਿ ਲਓ ਕਿ ਇਕੁਇਟੀ ਵੱਧਦੀ ਆ, ਮਤਲਬ ਤੁਹਾਡੇ ਕੋਲ ਇੱਕ ਤਰ੍ਹਾਂ ਕਹਿ ਲਓ ਕਿ ਐਸੈਟਸ ਦੀ ਵੈਲਿਊ ਵੱਧ ਰਹੀ ਆ, ਤੁਸੀਂ ਉਹ ਚ ਪੈਸਾ ਇਨਵੈਸਟ ਕੀਤਾ ਹੋਇਆ, ਅਗਲੇ 5-7 ਸਾਲਾਂ ਚ ਉਹਦੀ ਵੈਲਿਊ ਵਧਣੀ ਆ, ਸੋ ਇੱਕ ਤਰ੍ਹਾਂ ਤੁਸੀਂ ਇਕੁਇਟੀ ਨੂੰ ਕਹਿੰਦੇ ਕਿ ਵੱਧ ਰਹੀ ਆ ਤੁਹਾਡੇ ਮਤਲਬ ਐਸੈਟਸ ਦੀ ਜਿਵੇਂ ਵੈਲਿਊ ਵੱਧ ਰਹੀ ਆ। ਦੂਸਰਾ ਜਿਹੜਾ ਇਨਵੈਸਟਮੈਂਟ ਪ੍ਰੋਪਰਟੀ ਦਾ ਜਿਹੜਾ ਮੇਨ ਫਾਇਦਾ ਹੈ, ਓਨ ਐਨ ਆਨਗੋਇੰਗ ਬੇਸਿਸ ਤੇ ਟੈਕਸ ਦੇ ਵਿੱਚ ਕਟੌਤੀ ਹੁੰਦੀ ਆ ਨੈਗੇਟਿਵ ਗੀਅਰਿੰਗ ਦੇ ਥਰੂ। ਉਹ ਨੈਗੇਟਿਵ ਗੀਅਰਿੰਗ ਬਾਰੇ ਮਾੜਾ ਜਿਹਾ ਮੈਂ ਦੱਸ ਦੇਵਾਂ, ਕਿਉਂਕਿ ਇਹ ਡਿਡਕਸ਼ਨ ਬਾਰੇ ਆਪਾਂ ਗੱਲ ਕਰਨੀ ਆ ਵੀ ਕਿਵੇਂ ਇਹ ਡਿਡਕਸ਼ਨ ਨੇ ਨੈਗੇਟਿਵ ਗੀਅਰਿੰਗ ਨੂੰ ਇਫੈਕਟ ਕਰਨਾ। ਸੋ ਨੈਗੇਟਿਵ ਗੀਅਰਿੰਗ ਤੋਂ ਇਹ ਭਾਵ ਆ ਕਿ ਜੇ ਤੁਹਾਡੀ ਕਿਸੇ ਪ੍ਰੋਪਰਟੀ ਤੋਂ ਇਨਕਮ ਮੰਨ ਲਓ 20,000 ਆ, ਪਲੱਸ ਉਹਦੇ ਖਰਚੇ ਜੇ 30,000 ਆ, ਸੋ $10,000 ਉਸ ਤੋਂ ਲੋਸ ਹੋਇਆ, ਉਹਨੂੰ ਨੈਗੇਟਿਵ ਗੀਅਰਿੰਗ ਕਹਿੰਦੇ ਆ। ਸੋ ਨੈਗੇਟਿਵ ਗੀਅਰਿੰਗ ਜਿਹੜੀ ਦੂਸਰੀ ਆਮ ਤੁਹਾਡੀ ਇਨਕਮ ਮੰਨ ਲਓ ਇੰਪਲਾਇਮੈਂਟ ਜਾਂ ਬਿਜ਼ਨਸ ਤੋਂ ਆ, ਉਹਦੇ ਵਿੱਚੋਂ ਉਹ ਇਨਕਮ ਓਨੀ ਘੱਟ ਜਾਂਦੀ ਆ, ਉਸ ਤੇ ਟੈਕਸ ਘੱਟ ਲੱਗਦਾ, ਸੋ ਟੈਕਸ ਦੇ ਵਿੱਚ ਕਟੌਤੀ ਹੁੰਦੀ ਆ। ਹੁਣ ਨੈਗੇਟਿਵ ਗੀਅਰਿੰਗ ਦਾ ਤੁਸੀਂ ਸਭ ਤੋਂ ਜ਼ਿਆਦਾ ਤਾਂ ਹੀ ਫਾਇਦਾ ਲੈ ਸਕਦੇ ਹੋ ਜੇ ਤੁਹਾਨੂੰ ਡਿਡਕਸ਼ਨਸ ਦਾ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਤੁਸੀਂ ਡਿਡਕਸ਼ਨ ਕਲੇਮ ਕਰ ਸਕਦੇ ਹੋ, ਉਹਦੇ ਵਾਸਤੇ ਕਿਹੜੇ ਕਿਹੜੇ ਡਾਕੂਮੈਂਟਸ ਦੀ ਲੋੜ ਆ, ਤੇ ਉਸ ਬਾਰੇ ਹੀ ਅੱਜ ਆਪਾਂ ਡਿਟੇਲ ਚ ਗੱਲ ਕਰਨੀ ਆ, ਤਾਂ ਕਿ ਜਿਹੜੇ ਸਰੋਤਿਆਂ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਲਈਆਂ ਹੋਈਆਂ ਨੇ ਜਾਂ ਲੈਣ ਬਾਰੇ ਸੋਚ ਰਹੇ ਆ, ਸੋ ਇਹਨਾਂ ਬਾਰੇ ਵੀ ਇਹ ਸਾਰੇ ਖਰਚੇ ਨੇ ਜਿਹੜੇ ਉਹ ਕਲੇਮ ਕਰ ਸਕਦੇ ਨੇ, ਤਾਂ ਕਿ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਕਲੇਮ ਕਰਨ ਔਰ ਆਪਦੇ ਟੈਕਸ ਵਿੱਚ ਕਟੌਤੀ ਕਰਨ।
ਜੀ, ਤੇ ਇਹ ਜਿਹੜੀਆਂ ਡਿਡਕਸ਼ਨਸ ਹਾਂਜੀ, ਇਹਦੇ ਬਾਰੇ ਚ ਜ਼ਰੂਰ ਥੋੜਾ ਹੋਰ ਵਿਸਥਾਰ ਦੇ ਵਿੱਚ ਦੱਸੋ ਸਾਨੂੰ, ਤਾਂ ਕਿ ਜਿਹੜਾ ਸਾਡੇ ਸਰੋਤਿਆਂ ਦੇ ਲਈ ਹੋਰ ਸੌਖਾ ਹੋ ਸਕੇ ਜੇ ਉਹ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਵਿੱਚ ਪੈਸਾ ਲਗਾ ਰਹੇ ਆ ਜਾਂ ਕੋਈ ਰੈਂਟਿੰਗ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੇ ਪ੍ਰੋਪਰਟੀਜ਼ ਰੈਂਟ ਦੇ ਉੱਤੇ, ਹੈ ਨਾ?
ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਤੁਸੀਂ ਜਿਵੇਂ ਕੋਈ ਨਵੀਂ ਪ੍ਰੋਪਰਟੀ ਲਈ ਆ, ਸਭ ਤੋਂ ਪਹਿਲਾਂ ਤੁਹਾਨੂੰ ਜਿਵੇਂ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਉਹਨੂੰ ਐਡਵਰਟਾਈਜ਼ ਕਰਨਾ ਪੈਂਦਾ ਪ੍ਰੋਪਰਟੀ ਨੂੰ। ਸੋ ਜੇ ਤੁਸੀਂ ਪ੍ਰਾਈਵੇਟਲੀ ਆਪਣੇ ਆਪ ਹੀ ਉਹ ਪ੍ਰੋਪਰਟੀ ਨੂੰ ਕਿਰਾਏ ਤੇ ਚਾੜਨਾ ਵਾ, ਸੋ ਤੁਸੀਂ ਜੇ ਕਿਤੇ ਨਿਊਜ਼ ਪੇਪਰ ਦੇ ਵਿੱਚ ਐਡਵਰਟਾਈਜ਼ ਕੀਤਾ ਜਾਂ ਕਿਤੇ ਹੋਰ ਵੀ ਕਿਸੇ ਐਡਵਰਟਾਈਜ਼ਿੰਗ ਮੀਡੀਅਮ ਦੇ ਥਰੂ ਤੁਸੀਂ ਆਪਣੀ ਪ੍ਰੋਪਰਟੀ ਨੂੰ ਐਡ ਕਰਨ ਵਾਸਤੇ ਕੋਈ ਵੀ ਜੇ ਖਰਚਾ ਕੀਤਾ, ਉਹ ਵਾਲਾ ਖਰਚਾ ਤੁਸੀਂ ਕਲੇਮ ਕਰ ਸਕਦੇ ਹੋ, 100% ਕਲੇਮੇਬਲ ਹੁੰਦਾ। ਪਰ ਨਾਰਮਲੀ ਤੁਹਾਨੂੰ ਪਤਾ ਮਰਦੀਪ ਜੀ, ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 90% ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਥਰੂ ਰੀਅਲ ਸਟੇਟ ਦੇ ਥਰੂ ਤੁਸੀਂ ਕਿਰਾਏ ਤੇ ਚਾੜਦੇ ਹੋ, ਤਾਂ ਕਿ ਉਹ ਸਾਰੀ ਤੁਹਾਡੀ ਮਤਲਬ ਪ੍ਰੋਪਰਟੀ ਨੂੰ ਮੈਨੇਜ ਕਰਦੇ ਨੇ ਸ਼ੁਰੂ ਤੋਂ ਲੈ ਕੇ, ਮਤਲਬ ਜਦੋਂ ਤੋਂ ਕਿਰਾਏਦਾਰ ਉਹਨਾਂ ਨੇ ਲੱਭਣਾ ਵਾ, ਐਡਵਰਟਾਈਜ਼ ਕਰਨਾ ਵਾ, ਉਸ ਤੋਂ ਬਾਅਦ ਆਨਗੋਇੰਗ ਜਿਹੜੀ ਉਹਨਾਂ ਨੇ ਤੁਸੀਂ ਸਾਰੀਆਂ ਇੰਸਪੈਕਸ਼ਨਸ ਕਰਨੀਆਂ ਨੇ, ਪੇਪਰ ਵਰਕ ਕਰਨਾ ਵਾ, ਸੋ ਉਹ ਸਾਰਾ ਮੈਨੇਜ ਕਰਦੇ ਨੇ। ਸੋ ਉਹਦੇ ਵਾਸਤੇ ਉਹ ਕਾਫੀ ਆਪਣੀ ਜਿਹੜੀ ਫੀਸ ਆ ਜਿਹਨੂੰ ਮੈਨੇਜਮੈਂਟ ਫੀ ਕਹਿੰਦੇ ਨੇ ਉਹ ਵੀ ਚਾਰਜ ਕਰਦੇ ਨੇ। ਸੋ ਜੇ ਰੀਅਲ ਸਟੇਟ ਦੇ ਥਰੂ ਤੁਸੀਂ ਪ੍ਰੋਪਰਟੀ ਦਿੱਤੀ ਹੋਈ ਆ, ਸੋ ਉਹਦੇ ਵਾਸਤੇ ਜੇ ਉਹਨਾਂ ਨੇ ਮਤਲਬ ਤੁਹਾਡੇ ਬਿਹਾਫ ਤੇ ਜਿਹੜਾ ਨਾਰਮਲੀ ਕੋਈ ਖਰਚਾ ਕੀਤਾ ਵਾ, ਸੋ $500-$700 ਜਾਂ ਜਿੰਨਾ ਵੀ ਐਡਵਰਟਾਈਜ਼ ਕਰਨ ਦੇ ਉਹਨਾਂ ਨੇ ਆਪਣਾ ਡਿਸਪਲੇ ਬੋਰਡ ਲਾਇਆ ਬਾਹਰ ਪ੍ਰੋਪਰਟੀ ਦਾ, ਜਾਂ ਹੋਰ ਕਿਸੇ ਪੇਪਰ ਚ ਦਿੱਤਾ, ਸੋ ਉਹ 100% ਟੈਕਸ ਡਿਡਕਟੇਬਲ ਹੁੰਦਾ ਵਾ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ। ਦੂਸਰੀ ਅਗਲੀ ਗੱਲ ਜਿਹੜੀ ਡਿਡਕਸ਼ਨ ਆਪਣਾ ਅਮਰਦੀਪ, ਜਿਹੜੀ ਬੋਡੀ ਕਾਰਪੋਰੇਟ ਫੀ ਆ, ਹੁਣ ਬਹੁਤ ਸਾਰੀਆਂ ਖਾਸ ਕਰਕੇ ਜਿਹੜੀਆਂ ਪ੍ਰੋਪਰਟੀਆਂ ਮਤਲਬ ਜਿਹੜੀ ਕਮਰਸ਼ੀਅਲ ਪ੍ਰੋਪਰਟੀਜ਼ ਆ ਖਾਸ ਕਰਕੇ, ਤੁਹਾਨੂੰ ਪਤਾ ਕਿ ਸਾਂਝੀ ਪ੍ਰੋਪਰਟੀ ਹੁੰਦੀ ਆ, ਜਿਹੜੀਆਂ ਉਹਦੀਆਂ ਯੂਟੀਲਿਟੀਜ਼ ਆ ਜਿਵੇਂ ਟੋਇਲਟਸ ਆ ਜਾਂ ਪਾਰਕਿੰਗ ਆ, ਉਹ ਮਤਲਬ ਅੰਡਰ ਬੋਡੀ ਕਾਰਪੋਰੇਟ ਦੇ ਅੰਡਰ ਮਤਲਬ ਵਰਕਆਊਟ ਕਰਦੀਆਂ। ਸੋ ਬੋਡੀ ਕਾਰਪੋਰੇਟ ਆ ਮਤਲਬ ਵੀ ਇੱਕ ਸਾਂਝੀ ਵੱਡੀ ਕਹਿ ਲਓ ਕਿ ਕੋਈ ਸ਼ੋਪਿੰਗ ਕੰਪਲੈਕਸ ਆ, ਉਹਦੇ ਵਿੱਚ ਤੁਹਾਡੀ ਪ੍ਰੋਪਰਟੀ ਆ, ਉਹਨੂੰ ਇੱਕ ਬੋਡੀ ਕਾਰਪੋਰੇਟ ਮੈਨੇਜ ਕਰ ਰਹੀ ਹੈ ਉਸ ਪ੍ਰੋਪਰਟੀ ਨੂੰ, ਜਿਹਦੀਆਂ ਉਹ ਫੀਸ ਚਾਰਜ ਕਰਦੇ ਆ, ਕਿਉਂਕਿ ਤੁਸੀਂ ਇੰਡੀਵਿਜੁਅਲੀ ਆਪਣੀ ਐਸ ਸੱਚ ਕਹਿ ਲਓ ਕਿ ਜਿਹੜੀਆਂ ਫੈਸਿਲਿਟੀਜ਼ ਨੇ ਉੱਥੇ ਸਾਰੀਆਂ ਮਤਲਬ ਉਹ ਸਾਂਝੀਆਂ ਨੇ, ਉਹਨਾਂ ਵਾਸਤੇ ਉਹਨਾਂ ਨੇ ਪੋਰਸ਼ਨ ਤੁਹਾਡਾ ਜਿੰਨਾ ਮਤਲਬ ਹੁੰਦਾ ਕਿ ਉਹ ਦਿੱਤਾ ਹੁੰਦਾ ਉਸ ਹਿਸਾਬ ਨਾਲ ਤੁਸੀਂ ਉਹਨਾਂ ਨੇ ਫੀਸ ਚਾਰਜ ਕਰਨੀ ਆ। ਸੋ ਆਪਣੀ ਪ੍ਰੋਪਰਟੀ ਦੇ ਰਿਲੇਟਡ ਜੇ ਤੁਸੀਂ ਏਦਾਂ ਦੀ ਕੋਈ ਫੀ ਪੇ ਕਰ ਰਹੇ ਹੋ ਬੋਡੀ ਕਾਰਪੋਰੇਟ ਫੀ, ਉਹ ਵੀ ਟੈਕਸ ਡਿਡਕਟੇਬਲ ਹੁੰਦੀ ਆ। ਅਗਲੀ ਡਿਡਕਸ਼ਨ ਆ ਮੇਨ ਜਿਹੜੀ ਅਮਰਦੀਪ ਜੀ, ਡੈਪਰੀਸੀਏਸ਼ਨ।
ਜੀ ਜੀ।
ਸੋ ਡੈਪਰੀਸੀਏਸ਼ਨ, ਹਾਂਜੀ ਡੈਪਰੀਸੀਏਸ਼ਨ ਹੈ ਕਿ ਜਿਹੜੇ ਤੁਹਾਡੇ ਪ੍ਰੋਪਰਟੀ ਦੇ ਵਿੱਚ ਜਿੰਨੇ ਐਸੈਟਸ ਲੱਗੇ ਹੋਏ ਨੇ, ਮਤਲਬ ਅਪਲਾਇੰਸਿਸ ਲੱਗੇ ਹੋਏ ਨੇ, ਕੁੱਕਟੋਪਸ ਆ ਜਾਂ ਏਅਰ ਕੰਡੀਸ਼ਨਰ ਆ ਜਾਂ ਹੋਰ ਵੀ ਜਿੰਨੇ ਤਰ੍ਹਾਂ ਦਾ ਮਤਲਬ ਵੀ ਘਰ ਦੇ ਵਿੱਚ ਜਾਂ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਲੱਗੇ ਨੇ, ਉਹਨਾਂ ਦੀ ਓਵਰ ਏ ਪੀਰੀਅਡ ਆਫ ਟਾਈਮ ਵੈਲਿਊ ਘਟਦੀ ਆ। ਸੋ ਜਿਹੜੀ ਕਿਉਂਕਿ ਉਹ ਯੂਜ ਹੁੰਦੀਆਂ ਉਹਦੀ ਵੈਲਿਊ ਘਟਦੀ ਆ, ਸੋ ਉਹਨੂੰ ਜਿਹੜੀ ਵੈਲਿਊ ਘਟਣ ਨੂੰ ਕਹਿੰਦੇ ਡੈਪਰੀਸੀਏਸ਼ਨ। ਮਤਲਬ ਆਪਾਂ ਜੇ ਸਿੱਧਾ ਪੰਜਾਬੀ ਤਰੀਕੇ ਦੇ ਨਾਲ ਜਿਹਨੂੰ ਕਹਿਣਾ ਹੋਵੇ ਕਿ ਡੈਪਰੀਸੀਏਸ਼ਨ ਕੀ ਚੀਜ਼ ਆ। ਦੂਸਰਾ ਜਿਹੜੀ ਬਿਲਡਿੰਗ ਆ ਉਹਨੂੰ ਆਪਣਾ ਰਾਈਟ ਆਫ ਆਪਣਾ ਤੁਸੀਂ 2.5% ਐਵਰੀ ਈਅਰ ਤੁਸੀਂ ਰਾਈਟ ਆਫ ਕਰ ਸਕਦੇ ਹੋ, ਕਿਉਂਕਿ ਜਿਹੜੀ ਬਿਲਡਿੰਗ ਆ ਓਵਰਆਲ ਸਟਰਕਚਰ ਆ ਜਿਹੜਾ ਬਿਲਡਿੰਗ ਦਾ 2.5% ਮਤਲਬ ਡਿਵੀਜ਼ਨ 43 ਕਹਿੰਦੇ ਆ ਡੈਪਰੀਸੀਏਸ਼ਨ, ਮਤਲਬ ਜਿਹੜਾ ਟੈਕਨੀਕਲ ਟਰਮਸ ਦੇ ਵਿੱਚ ਉਹ ਵੀ 2.5% ਤੁਸੀਂ ਰਾਈਟ ਆਫ ਕਰ ਸਕਦੇ ਹੋ। ਪਰ ਹੁਣ ਕਿਉਂਕਿ ਇੰਨੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਘਰ ਦੇ ਵਿੱਚ, ਤੁਹਾਨੂੰ ਪਤਾ ਕਿ ਇੰਨੇ ਸਾਰੇ ਲੱਗੇ ਹੁੰਦੇ ਨੇ, ਸੋ ਉਹਦੇ ਵਾਸਤੇ ਸਰੋਤਿਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਆ। ਉਹਦੇ ਵਾਸਤੇ ਇੱਕ ਰਿਪੋਰਟ ਬਣਦੀ ਆ ਡੈਪਰੀਸੀਏਸ਼ਨ ਵਾਸਤੇ, ਜਿਹਨੂੰ ਕੀ ਕਹਿੰਦੇ ਡੈਪਰੀਸੀਏਸ਼ਨ ਸ਼ੈਡਿਊਲ ਜਾਂ ਡੈਪਰੀਸੀਏਸ਼ਨ ਰਿਪੋਰਟ। ਨੋਰਮਲੀ ਜਿਹੜੇ ਮਾਰਕੀਟ ਦੇ ਵਿੱਚ ਕਾਫੀ ਸਾਰੇ ਵੈਲਿਊਅਰਸ ਨੇ ਜਿਹੜੇ ਤੁਹਾਡੇ ਪ੍ਰੋਪਰਟੀ ਦੇ ਉੱਤੇ ਜਾ ਕੇ ਦੇਖਦੇ ਨੇ ਕੀ ਕੁਛ ਲੱਗਿਆ, ਜਾਂ ਆਨਲਾਈਨ ਵੀ ਉਹ ਕਰਦੇ ਨੇ, ਜੋ ਕਿ ਆਪਦਾ ਤੁਸੀਂ ਜਦੋਂ ਘਰ ਬਣਵਾਇਆ ਉਹਦੀ ਕੰਟਰੈਕਟ ਦੀ ਕਾਪੀ ਹੁੰਦੀ ਆ ਵੀ ਕੀ ਕੁਛ ਉਹਦੇ ਵਿੱਚ ਘਰ ਦੇ ਵਿੱਚ ਤੁਹਾਡੇ ਸਾਰੇ ਕੁਛ ਲੱਗਿਆ ਹੋਇਆ, ਉਹਦੇ ਹਿਸਾਬ ਨਾਲ ਤੁਹਾਨੂੰ ਇੱਕ ਰਿਪੋਰਟ ਤਿਆਰ ਕਰਕੇ ਦਿੰਦੇ ਨੇ, ਜੋ ਕਿ $400-500 ਔਨ ਐਨ ਐਵਰੇਜ ਤੁਹਾਡਾ ਖਰਚਾ ਆਉਂਦਾ ਉਸ ਵਾਸਤੇ। ਪਰ ਉਹ ਵਾਲੀ ਰਿਪੋਰਟ ਅਗਲੇ ਤੁਸੀਂ 40 ਸਾਲ ਵਾਸਤੇ ਆਪਦੀ ਇਨਵੈਸਟਮੈਂਟ ਪ੍ਰੋਪਰਟੀ ਲਈ ਯੂਜ਼ ਕਰਦੇ ਹੋ। ਸੋ ਇੱਕ ਵਾਰੀ ਤੁਸੀਂ ਉਹ ਰਿਪੋਰਟ ਪ੍ਰਪੇਅਰ ਕਰਵਾਉਣੀ ਆ, ਜਿਹੜਾ ਉਹਦਾ ਵੀ ਖਰਚਾ ਤੁਹਾਡਾ ਰਿਪੋਰਟ ਪ੍ਰਪੇਅਰ ਕਰਵਾਉਣ ਦਾ ਵੀ ਆਇਆ, ਤੁਸੀਂ ਜਿਹੜਾ ਵੈਲਿਊ ਨੂੰ ਦਿੱਤਾ ਉਹ ਵੀ ਟੈਕਸ ਡਿਡਕਟੇਬਲ ਹੁੰਦਾ। ਪਲੱਸ ਆਏ ਸਾਲ ਤੁਸੀਂ ਔਨ ਐਨ ਐਵਰੇਜ ਕਹਿ ਲਓ ਕਿ ਜੇ ਤੁਹਾਡਾ ਘਰ 2-3-4-5 ਸਾਲ ਪੁਰਾਣਾ ਵਾ, $4,00,000 ਦਾ ਘਰ ਆ, $7,000-8,000 ਔਨ ਐਨ ਐਵਰੇਜ ਕੱਲਾ ਤੁਸੀਂ ਡੈਪਰੀਸੀਏਸ਼ਨ ਦਾ ਹੀ ਇੱਕ ਕਲੇਮ ਕਰਦੇ ਹੋ, ਮਤਲਬ ਐਜ਼ ਐਨ ਐਕਸਪੈਂਸ, ਜੋ ਕਿ ਬਹੁਤ ਵੱਡਾ ਐਕਸਪੈਂਸ ਹੁੰਦਾ। ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣ ਕਿ ਜਿਨ੍ਹਾਂ ਸਰੋਤਿਆਂ ਨੇ ਇਹ ਵਾਲੀ ਰਿਪੋਰਟ ਨਹੀਂ ਪ੍ਰਪੇਅਰ ਕੀਤੀ ਜਾਂ ਇਸ ਬਾਰੇ ਨਹੀਂ ਪਤਾ, ਉਹ ਜ਼ਰੂਰ ਮਤਲਬ ਆਪਣੇ ਅਕਾਊਂਟੈਂਟ ਨਾਲ ਗੱਲ ਕਰਕੇ ਜਾਂ ਸਾਡੇ ਤੋਂ ਵੀ ਸਲਾਹ ਲੈ ਸਕਦੇ ਨੇ, ਜ਼ਰੂਰ ਪ੍ਰਪੇਅਰ ਕਰਨ ਤਾਂ ਕਿ ਇਸ ਚੀਜ਼ ਨੂੰ ਮਿਸ ਆਊਟ ਨਾ ਕੀਤਾ ਜਾਵੇ ਔਰ ਇਸ ਚੀਜ਼ ਦਾ ਭਰਪੂਰ ਫਾਇਦਾ ਲਿਆ ਜਾਵੇ। ਅਗਲੀ ਖਰਚੇ ਜਿਹੜੇ ਨੇ, ਜਿਹੜੇ ਛੋਟੇ ਮੋਟੇ ਖਰਚੇ ਨੇ, ਉਹਨਾਂ ਬਾਰੇ ਗੱਲ ਹੋਰ ਕਰਦੇ ਹਾਂ ਵੀ ਜਿਵੇਂ ਘਰ ਦੇ ਵਿੱਚ ਜਾਂ ਪ੍ਰੋਪਰਟੀ ਦੇ ਵਿੱਚ ਤੁਸੀਂ ਕਲੀਨਿੰਗ ਕਰਵਾਉਂਦੇ ਹੋ ਆਪਦੀ, ਸੋ ਜੇ ਕੋਈ ਵੀ ਨਵੇਂ ਕਿਰਾਏਦਾਰ ਮੂਵ ਹੋ ਰਹੇ ਆ, ਸੋ ਤੁਹਾਨੂੰ ਮੇਜਰ ਕਲੀਨਿੰਗ ਕਰਵਾਉਣੀ ਪਈ ਆ, ਸੋ ਉਹ ਵੀ ਤੁਸੀਂ ਕਲੇਮ ਕਰ ਸਕਦੇ ਹੋ। ਜਾਂ ਕੋਈ ਗਾਰਡਨਿੰਗ ਜਾਂ ਲੋਨ ਮੋਇੰਗ ਹੈ, ਤੁਹਾਨੂੰ ਪਤਾ ਕਿ ਗਾਰਡਨਿੰਗ ਬਹੁਤ ਸੋਹਣੇ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਪ੍ਰੋਪਰ ਕਹਿ ਲਓ ਕਿ ਪੂਰੀ ਧਿਆਨ ਰੱਖਣਾ ਪੈਂਦਾ। ਸੋ ਲੋਨ ਮੋਇੰਗ ਜੇ ਤੁਸੀਂ ਕਰਵਾਈ ਆ ਕਿਸ ਤੋਂ, ਆਏ ਮਹੀਨੇ ਕਰਵਾਉਣੇ ਹੋ, ਉਹਨੂੰ ਜੇ ਪੈਸੇ ਦਿੰਦੇ ਹੋ, ਸੋ ਉਹਦੀਆਂ ਰਸੀਦਾਂ ਨੇ, ਉਹ ਵੀ ਤੁਹਾਡੀਆਂ ਮਤਲਬ ਜਿਹੜੇ ਖਰਚੇ ਨੇ, ਕਿਉਂਕਿ ਉਹਨੂੰ ਮੈਨੇਜ ਕਰਨ ਦੇ ਹੀ ਖਰਚੇ ਆ ਉਸ ਪ੍ਰੋਪਰਟੀ ਨੂੰ, ਸੋ ਉਹ ਵੀ ਤੁਸੀਂ ਕਲੇਮ ਕਰ ਸਕਦੇ ਹੋ। ਤੇ ਫਿਰ ਅਗਲਾ ਜਿਹੜਾ ਖਰਚਾ ਹਰੇਕ ਪ੍ਰੋਪਰਟੀ ਦਾ। ਹਾਂਜੀ
ਜੀ ਬਿਲਕੁਲ, ਮੈਂ ਇਸੇ ਪੁਆਇੰਟ ਵੱਲ ਆ ਰਹੀ ਸੀ, ਕਿਉਂਕਿ ਇੰਸ਼ੋਰੈਂਸ ਜਿਹੜੀ ਆ ਉਹ ਵੀ, ਚਾਹੇ ਅਸੀਂ ਜਿੱਥੇ ਰਹਿੰਦੇ ਹਾਂ ਉਸ ਘਰ ਦੀ ਇੰਸ਼ੋਰੈਂਸ ਹੁੰਦੀ ਹੈ, ਇਸੇ ਤਰ੍ਹਾਂ ਮੈਨਾਂ ਦਾ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਆ ਉਹਦੀ ਵੀ ਜਿਹੜੀ ਇੰਸ਼ੋਰੈਂਸ ਦਾ ਜਿਹੜਾ ਖਰਚਾ ਉਹ ਜ਼ਰੂਰ ਪੈਂਦਾ ਹਨਾ, ਤਾਂ ਕੀ ਇਹਨੂੰ ਵੀ ਅਸੀਂ ਉਹਦੇ ਵਿੱਚ ਕਲੇਮ ਕਰ ਸਕਦੇ ਹਾਂ?
ਹਾਂਜੀ, ਇੰਸ਼ੋਰੈਂਸ ਅਮਰਦੀਪ ਜੀ ਦੋ ਤਰ੍ਹਾਂ ਦੀ ਹੁੰਦੀ ਹੈ। ਜੇ ਤੁਸੀਂ ਘਰ ਦੇ ਵਿੱਚ ਰਹਿ ਰਹੇ ਹੋ, ਜੇ ਤਾਂ ਤੁਹਾਡਾ ਆਪਦੀ ਪ੍ਰੋਪਰਟੀ ਕਿਰਾਏ ਤੇ ਦਿੱਤੀ ਹੋਈ ਹੈ ਤੁਸੀਂ, ਤਾਂ ਫਿਰ ਤੁਹਾਨੂੰ ਇੱਕ ਇੰਸ਼ੋਰੈਂਸ ਲੈਣੀ ਪੈਂਦੀ ਜਿਹਨੂੰ ਕਹਿੰਦੇ ਕਿ ਲੈਂਡਲੋਰਡ ਇੰਸ਼ੋਰੈਂਸ। ਸੋ ਲੈਂਡਲੋਰਡ ਅੱਜ ਕੱਲ ਨੂੰ ਜੇ ਬਿਲਡਿੰਗ ਨੂੰ ਕੁਛ ਵੀ ਹੋ ਗਿਆ, ਅੱਗ ਲੱਗ ਗਈ ਜਾਂ ਕੋਈ ਵੀ ਕਹਿ ਲਓ ਕਿ ਅਰਥਕਵੇਕ ਆ ਗਏ ਜਾਂ ਕੁਛ ਵੀ ਏਦਾਂ ਦਾ ਮਤਲਬ ਕੋਈ ਘਟਨਾ ਹੋ ਜਾਵੇ ਜਿਹਦੇ ਨਾਲ ਉਸ ਪ੍ਰੋਪਰਟੀ ਨੂੰ ਡੈਮੇਜ ਹੁੰਦੀ ਆ, ਸੋ ਉਸ ਵਾਸਤੇ ਲੈਂਡਲੋਰਡ ਇੰਸ਼ੋਰੈਂਸ ਆ। ਜੇ ਉਹਦੇ ਵਾਸਤੇ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੋ, ਸੋ ਉਹ ਵਾਲਾ ਮਤਲਬ 100% ਡਿਡਕਟੇਬਲ ਹੁੰਦਾ। ਪਰ ਜੇ ਤੁਸੀਂ ਐਜ ਏ ਟੀਨੈਂਟ ਰਹਿ ਰਹੇ ਹੋ, ਐਜ ਕਿਰਾਏਦਾਰ ਰਹਿ ਰਹੇ ਹੋ, ਸੋ ਤੁਸੀਂ ਨਾਰਮਲੀ ਇੰਸ਼ੋਰੈਂਸ ਜਿਹੜੀ ਕਰਵਾਉਂਦੇ ਹੋ ਆਪਣੀ ਕੰਟੈਂਟਸ ਦੀ ਇੰਸ਼ੋਰੈਂਸ ਕਰਾਉਂਦੇ ਹੋ, ਸੋ ਕੰਟੈਂਟਸ ਦੀ ਜਿਹੜੀ ਇੰਸ਼ੋਰੈਂਸ ਉਹ ਕਿਰਾਏਦਾਰ ਨੇ ਕਰਾਉਣੀ ਹੁੰਦੀ ਆ। ਤੁਸੀਂ ਬੀਂਗ ਏ ਇਨਵੈਸਟਰ ਜਾਂ ਬੀਂਗ ਏ ਓਨਰ ਆਫ ਦਾ ਪ੍ਰੋਪਰਟੀ ਤੁਹਾਨੂੰ ਨਹੀਂ ਕਰਾਉਣੀ ਹੁੰਦੀ ਮਤਲਬ, ਸੋ ਪਰ ਲੈਂਡਲੋਰਡ ਇੰਸ਼ੋਰੈਂਸ ਦੀ ਟੈਕਸ ਡਿਡਕਟੇਬਲ ਆ
ਜੀ।
ਹਾਂਜੀ, ਅਗਲੀਆਂ ਥੋੜੀਆਂ ਕੁਝ ਹੋਰ ਡਿਡਕਸ਼ਨ। ਹਾਂਜੀ
ਹਾਂਜੀ ਹਾਂਜੀ, ਨਹੀਂ ਜ਼ਰੂਰ ਕੰਟੀਨਿਊ ਕਰੋ ਤੁਸੀਂ।
ਹਾਂਜੀ, ਹੋਰ ਥੋੜੀਆਂ ਕੁਛ ਇੱਕ ਡਿਡਕਸ਼ਨਾਂ ਨੇ ਅਮਰਦੀਪ ਜੀ, ਜਿਵੇਂ ਤੁਹਾਨੂੰ ਪਤਾ ਕਿ ਕਾਉਂਸਲ ਰੇਟਸ ਨੇ ਇੱਥੇ, ਕਾਉਂਸਲ ਆਈ ਮੀਨ ਇੱਕ ਤਰ੍ਹਾਂ ਦਾ ਕਹਿ ਲਓ ਕਿ ਜਾਂ ਕੁਆਟਰਲੀ ਤੁਸੀਂ ਕਾਉਂਸਲ ਨੂੰ ਆਪਣੇ ਰੇਟਸ ਦਿੰਦੇ ਹੋ। ਸੋ ਨਾਰਮਲੀ 1,000-1,200-1,500 ਡਾਲਰ ਡਿਪੈਂਡਿੰਗ ਅਪੋਨ ਕਿਸ ਕਾਉਂਸਲ ਚ ਤੁਸੀਂ ਹੋ ਜਾਂ ਕਿੱਥੇ ਤੁਹਾਡੀ ਪ੍ਰੋਪਰਟੀ ਲੋਕੇਟਡ ਆ। ਸੋ ਜਿੰਨੇ ਵੀ ਤੁਸੀਂ ਕਾਉਂਸਲ ਰੇਟਸ ਪੇ ਕਰਦੇ ਹੋ, ਨਾਰਮਲੀ ਇਹ ਜਿਹੜੇ ਕਾਉਂਸਲ ਰੇਟਸ ਆ ਇਹ ਓਨਰਸ ਨੂੰ ਹੀ ਪੇ ਕਰਨੇ ਪੈਂਦੇ ਆ, ਕਿਰਾਏਦਾਰ ਨਹੀਂ ਪੇ ਕਰਦੇ। ਸੋ ਕਾਉਂਸਲ ਵੱਲੋਂ ਤੁਹਾਨੂੰ ਕਹਿ ਲਓ ਕਿ ਪੂਰੀ ਸਟੇਟਮੈਂਟ ਆਉਂਦੀ ਹੈ, ਪੂਰੇ ਐਨੂਅਲ ਸਟੇਟਮੈਂਟ ਆਉਂਦੀ ਹੈ ਵੀ ਕਿੰਨੇ ਤੁਸੀਂ ਪੇ ਕਰਨੇ ਨੇ। ਸੋ 100% ਜਿਹੜੇ ਆ ਕਾਉਂਸਲ ਰੇਟ ਉਹ ਵੀ ਟੈਕਸ ਡਿਡਕਟੇਬਲ ਹੁੰਦੇ ਨੇ। ਅਗਲਾ, ਜੇ ਤੁਹਾਨੂੰ ਪਤਾ ਕਿ ਇੱਥੇ ਪੈਸਟ ਦੀ ਕਾਫੀ ਪ੍ਰੋਬਲਮ ਆ, ਕੀੜੇ ਮਕੌੜੇ ਜਾਂ ਕੀੜੀਆਂ ਜਾਂ ਹੋਰ ਕਾਕਰੋਚ ਜਾਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਵੇਂ ਜਿਹੜੀ ਟਰਮੀਨੋਲੋਜੀ ਇੱਥੇ ਯੂਜ ਕੀਤੀ ਜਾਂਦੀ ਆ ਜਿਹਨੂੰ ਕਹਿੰਦੇ ਕਿ ਪੈਸਟ ਕੰਟਰੋਲ। ਸੋ ਜੇ ਉਹਦੇ ਵਾਸਤੇ ਤੁਸੀਂ ਆਪਣੀ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਨਾਰਮਲੀ 400-500 ਜਾਂ 300-400 ਡਾਲਰ ਖਰਚਾ ਹੁੰਦਾ ਇਹ ਵਾਲਾ। ਸੋ ਜੇ ਪੈਸਟ ਕੰਟਰੋਲ ਕਰਵਾਇਆ ਸਰਟੀਫਾਈਡ ਪੈਸਟ ਵਾਲੇ, ਉਹਦੇ ਵਾਸਤੇ ਤੁਸੀਂ ਆਪਣਾ ਪੈਸੇ ਦਿੱਤੇ ਨੇ, ਉਹਦੀ ਇਨਵਾਇਸ ਜ਼ਰੂਰ ਸੰਭਾਲ ਕੇ ਰੱਖੋ। ਉਹ ਵੀ ਉਸ ਪ੍ਰੋਪਰਟੀ ਨੂੰ ਮੈਨੇਜ ਕਰਨ ਦੀ ਜਾਂ ਪ੍ਰੋਟੈਕਟ ਕਰਨ ਦੀ ਇੱਕ ਤੁਹਾਡਾ ਖਰਚਾ ਵਾ ਜੋ ਕਿ ਤੁਸੀਂ 100% ਟੈਕਸ ਡਿਡਕਟੇਬਲ ਹੁੰਦਾ
ਜੀ।
ਅਗਲੀ ਗੱਲ ਹੈ ਮੇਨ ਜਿਹੜਾ ਖਰਚਾ ਆਪਣਾ ਜਿਹੜਾ ਤੁਸੀਂ ਇੰਟਰਸਟ ਪੇ ਕਰਦੇ ਹੋ। ਸੋ ਇੰਟਰਸਟ ਜਿਹੜਾ ਮੋਰਟਗੇਜ, ਤੁਹਾਨੂੰ ਪਤਾ ਕਿ ਬਿਨਾਂ ਮੋਰਟਗੇਜ ਤੋਂ ਇੱਥੇ ਬਹੁਤ ਘੱਟ ਘਰ ਹੁੰਦੇ ਨੇ। ਸੋ ਸਾਰੇ ਮੋਸਟਲੀ ਲੋਨ ਤੇ ਘਰ ਹੁੰਦੇ ਨੇ। ਸੋ ਇੰਡੀਆ ਵਾਂਗੂ ਨੀ ਕਿ ਜੱਦੀ ਪੁਸ਼ਤੀ ਘਰ ਆ। ਸੋ ਪੁਰਾਣੇ ਕਹਿ ਲਓ ਕਿ ਪੁਰਖੇ ਆਪਣੇ ਜਿਹੜੇ ਨੇ ਉਹਨਾਂ ਨੇ ਪੇ ਆਫ ਕੀਤੇ ਹੁੰਦੇ ਨੇ। ਸੋ ਆਉਣ ਵਾਲੀਆਂ ਜਨਰੇਸ਼ਨ ਉਹਨਾਂ ਦਾ ਕਹਿ ਲਓ ਕਿ ਪੂਰਾ ਫਾਇਦਾ ਲੈਂਦੀਆਂ। ਪਰ ਇੱਥੇ ਬੀਂਗ ਏ ਫਸਟ ਜਨਰੇਸ਼ਨ ਜਾਂ ਸੈਕਿੰਡ ਜਨਰੇਸ਼ਨ ਆਪਾਂ ਬਿਲਡ ਕਰ ਰਹੇ ਨੇ ਆਪਣੀਆਂ ਪ੍ਰੋਪਰਟੀਜ਼, ਉਹਨਾਂ ਦੇ ਲੋਨ ਲਏ ਹੋਏ ਨੇ, ਲੋਨ ਪੇ ਕਰ ਰਹੇ ਹਾਂ। ਸੋ ਜਿਹੜਾ ਲੋਨ ਆ ਤੁਹਾਡਾ ਮੋਰਟਗੇਜ, ਤੁਸੀਂ ਜਿਹਨੂੰ ਕਹਿੰਦੇ ਆਪਾਂ ਅਮਲ ਜਿਹੜੀ ਟਰਮੀਨੋਲੋਜੀ ਚ, ਸੋ ਉਹਦੇ ਉੱਤੇ ਜਿੰਨਾ ਵੀ ਤੁਸੀਂ ਇੰਟਰਸਟ ਜਾਂ ਵਿਆਜ ਪੇ ਕਰ ਰਹੇ ਹੋ ਉਹ 100% ਟੈਕਸ ਡਿਡਕਟੇਬਲ ਆ। ਸੋ ਪਰ ਮੈਂ ਇਸ ਬਾਰੇ ਜ਼ਰੂਰ ਕਹਾਂਗਾ ਕਿ ਜੇ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਆ, ਸੋ ਮੇਕ ਸ਼ੋਰ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਉੱਥੇ ਲੋਨ ਤੁਹਾਡਾ ਹੋਵੇ। ਸੋ ਉਹਨੂੰ ਪੇ ਆਫ ਨਾ ਕਰੋ ਜੇ ਤੁਹਾਡੇ 2 ਘਰ ਨੇ। ਤਾਂ ਜੇ ਤੁਸੀਂ ਜਿਸ ਘਰ ਚ ਰਹਿ ਰਹੇ ਹੋ ਉਹਦਾ ਲੋਨ ਪੇ ਆਫ ਕਰੋ, ਕਿਉਂਕਿ ਜਿਹੜਾ ਨਾਰਮਲੀ ਆ ਇਹ ਡਿਡਕਸ਼ਨ ਤੁਸੀਂ ਕਲੇਮ ਕਰਨੀ ਆ। ਸੋ ਆਪਦਾ ਇੰਟਰਸਟ ਆ ਜਿਹੜਾ, ਸੋ ਜਿੰਨਾ ਜ਼ਿਆਦਾ ਹੋਏਗਾ ਸੋ ਓਨਾ ਹੀ ਤੁਸੀਂ ਇਹ ਐਜ਼ ਏ ਨੈਗੇਟਿਵ ਗੀਰਿੰਗ ਚ ਇਸ ਚੀਜ਼ ਦਾ ਫਾਇਦਾ ਹੁੰਦਾ। ਪਰ ਕਿਵੇਂ ਸਟਰਕਚਰਿੰਗ ਕਰਨੀ ਹੈ, ਕਿੱਦਾਂ, ਉਸ ਵਾਸਤੇ ਪ੍ਰੋਪਰ ਲੀਗਲ ਐਡਵਾਈਸ ਜ਼ਰੂਰ ਲਓ ਆਪਣੇ ਅਕਾਊਂਟੈਂਟ ਤੋਂ ਕਿ ਸਟਰਕਚਰ ਕਰਨ ਤੋਂ ਪਹਿਲਾਂ ਜਾਂ ਸਟਰਕਚਰ ਕਰ ਚੁੱਕੇ ਹੋ, ਸੋ ਤਾਂ ਕਿ ਇਸ ਚੀਜ਼ ਦਾ ਤੁਸੀਂ ਪ੍ਰੋਪਰਲੀ ਇਹਨੂੰ ਮੈਨੇਜ ਕਰ ਸਕੋ। ਫਿਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਅਮਰਦੀਪ ਜੀ ਪ੍ਰੋਪਰਟੀ ਏਜੰਟ ਫੀਸ ਦੀ, ਜਿਹੜਾ ਕਿ ਤੁਹਾਨੂੰ ਪਤਾ ਕਿ ਰੀਅਲ ਸਟੇਟ ਦੇ ਥਰੂ ਤੁਸੀਂ ਘਰ ਦਿੰਦੇ ਹੋ, ਸੋ ਉਹ ਫ੍ਰੀ ਚ ਨਹੀਂ ਮਤਲਬ ਤੁਹਾਡਾ ਮੈਨੇਜ ਕਰਦੇ ਹੋ, ਉਹਦੇ ਵਾਸਤੇ ਨਾਰਮਲੀ ਫੀ ਚਾਰਜ ਕਰਦੇ ਨੇ। ਸੋ ਨਾਰਮਲ ਫੀ ਹਾਂਜੀ ਉਹਨਾਂ ਦੀ ਹੁੰਦੀ ਹੈ ਜਾਂ ਪਹਿਲੇ ਹਫਤੇ ਦਾ ਪੂਰਾ ਕਿਰਾਇਆ, ਉਸ ਤੋਂ ਬਾਅਦ ਓਨਗੋਇੰਗ ਤੁਹਾਡੀ ਉਹਨਾਂ ਦੀ ਫੀਸ ਹੁੰਦੀ ਹੈ ਰੈਂਟ ਦਾ 5.5% ਜਾਂ 6% ਨਾਰਮਲ ਡਿਪੈਂਡ ਕਰਦਾ ਕਿ ਰੀਅਲ ਸਟੇਟ ਟੂ ਰੀਅਲ ਸਟੇਟ ਵਾਲੀਆਂ ਮੈਨੇਜ ਡਿਪੈਂਡ ਕਰਦਾ ਕਿ ਕਿੰਨਾ ਤੁਹਾਨੂੰ ਚਾਰਜ ਕਰ ਰਹੇ ਨੇ। ਸੋ ਇਹ ਜਿਹੜੀਆਂ ਫੀਸ ਤੁਸੀਂ ਉਹਨਾਂ ਨੂੰ ਪੇ ਕਰ ਰਹੇ ਹੋ ਪ੍ਰੋਪਰਟੀ ਮੈਨੇਜ ਕਰਨ ਦੀ ਰੀਅਲ ਸਟੇਟ ਨੂੰ, ਉਹ ਵੀ 100% ਟੈਕਸ ਡਿਡਕਟੇਬਲ ਹੁੰਦੀਆਂ ਨੇ
ਜੀ।
ਬਾਕੀ
ਅਸੀਂ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਕਿ ਜੇਕਰ ਹੋਰ ਵੀ ਕੁਛ ਜਿਹੜੇ ਕਿ ਦੋਸਤ ਆਲਰੇਡੀ ਕੁਛ ਇਨਵੈਸਟਮੈਂਟ ਪ੍ਰੋਪਰਟੀਜ਼ ਜਿਹੜੀਆਂ ਆ ਉਹ ਲੈ ਚੁੱਕੇ ਆ ਜਾਂ ਲੈਣ ਵਾਲੇ ਆ ਜਾਂ ਉਹਨਾਂ ਦਾ ਮਨ ਜਿਹੜਾ ਉਹ ਬਣ ਰਿਹਾ, ਤਾਂ ਉਹ ਇਸ ਤਰ੍ਹਾਂ ਦੀ ਜਿਹੜੀ ਲੀਗਲ ਐਡਵਾਈਸ ਆ ਉਹ ਤੁਹਾਡੇ ਆਫਿਸ ਆ ਕੇ ਵੀ ਲੈ ਸਕਦੇ ਆ। ਮੈਕਸ ਮਾਰਜਿਨ ਅਕਾਊਂਟੈਂਟਸ ਦੇ ਨਾਮ ਦੇ ਉੱਤੇ ਜਿਹੜਾ ਬਿਜ਼ਨਸ ਆ ਉਹ ਸੁਖਿੰਦਰ ਹੋਰਾਂ ਦਾ ਚੱਲ ਰਿਹਾ ਤੇ ਵੈਸਟ ਦੇ ਵਿੱਚ ਵਿੰਡਮ ਵੇਲ ਦੇ ਵਿੱਚ ਇਹਨਾਂ ਦਾ ਆਫਿਸ ਹੈ ਜੀ। ਤੁਸੀਂ ਇਹਨਾਂ ਤੋਂ ਹੋਰ ਜਿਹੜੀਆਂ ਸੇਵਾਵਾਂ ਆ ਉਹ ਲੈ ਸਕਦੇ ਹੋ ਤੇ ਇਹਦੇ ਬਾਰੇ ਹੋਰ ਜ਼ਿਆਦਾ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਡਿਡਕਸ਼ਨਸ ਦੇ ਬਾਰੇ ਜਾਂ ਫਿਰ ਕੀ ਰੂਲਸ ਨੇ ਉਹਦੇ ਬਾਰੇ ਤੁਸੀਂ ਲੈ ਸਕਦੇ ਹੋ। ਤੇ ਸੁਖਵਿੰਦਰ ਸਾਡੇ ਕੋਲ ਕੁਛ ਸਵਾਲ ਵੀ ਆਏ ਹੋਏ ਆ ਸਰੋਤਿਆਂ ਦੇ, ਜੇ ਤੁਸੀਂ ਚਾਹੋ ਤਾਂ ਮੈਂ ਜ਼ਰੂਰ ਸ਼ੇਅਰ ਕਰਾਂ।
ਹਾਂਜੀ
ਜੀ, ਸਾਡੇ ਨਾਲ ਨਪਿੰਦਰ ਰੀਹਲ ਮੈਲਬਨ ਤੋਂ ਜੁੜੇ ਆ। ਸੋ ਉਹਨਾਂ ਦਾ ਸਵਾਲ ਹੈ, ਕਹਿੰਦੇ ਕਿ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੁਖਵਿੰਦਰ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ। ਤੇ ਕਹਿੰਦੇ ਮੈਂ ਇੱਕ ਪਲਾਟ ਖਰੀਦਣਾ ਸੀ ਤੇ ਮੈਂ ਇਹ ਪੁੱਛਣਾ ਸੀ ਕਿ FIRB ਲੈਟਰ ਆਫ ਅਪਰੂਵਲ ਕੀ ਹੁੰਦਾ ਤੇ ਇਹਦੀ ਅਪਰੂਵਲ ਲਈ ਕੋਈ ਫੀਸ ਵੀ ਹੁੰਦੀ ਹੈ। ਕਹਿੰਦੇ ਮੈਂ 457 ਵਰਕਿੰਗ ਵੀਜ਼ੇ ਤੇ ਆ ਜੇ।
ਇਸ ਬਾਰੇ ਮੈਨੂੰ ਧਿਆਨ ਨਹੀਂ ਅਮਰਦੀਪ ਜੀ, ਟੂ ਬੀ ਓਨੈਸਟ, ਜਿਹੜਾ ਇਹਨਾਂ ਨੇ ਕੀਤਾ ਕਿਉਂਕਿ ਵੀਜ਼ਿਆਂ ਦੀ ਅੱਡ ਅੱਡ ਕੰਡੀਸ਼ਨ ਨੇ। ਸੋ ਪਰਟੀਕੁਲਰ ਹੋ ਸਕਦਾ ਕਿ ਉਹਨਾਂ ਨੂੰ ਜੇ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਨੇ, ਸੋਰੀ ਪਲੋਟ ਲੈ ਰਹੇ ਨੇ, ਸੋ ਉਹਦੇ ਵਾਸਤੇ ਜੇ 457 ਆ, ਸੋ ਹੋ ਸਕਦਾ ਕਿ ਉਹਨਾਂ ਦੇ ਕੋਈ ਵੀਜ਼ਾ ਦੀ ਕੰਡੀਸ਼ਨ ਹੋਵੇ ਜਾਂ ਮਤਲਬ ਇੱਥੇ ਲੈਣ ਲਈ ਉਹ ਇੰਟਾਈਟਲ ਹੋਣ, ਉਸ ਵਾਸਤੇ ਕੋਈ ਇਹ ਵਾਲੀ ਇਮੀਗ੍ਰੇਸ਼ਨ ਦਾ ਕੋਈ ਹੋ ਸਕਦਾ ਇਹ ਵਾਲਾ, ਜਾਂ ਨੋਰਮਲੀ ਜੇ ਨਹੀਂ ਕਲੀਅਰ ਤਾਂ ਜੇ ਪ੍ਰੋਪਰਟੀ ਦੇ ਰਿਲੇਟਡ ਆ ਤਾਂ ਸਟੇਟ ਰੈਵਨਿਊ ਆਫਿਸ ਕਰਕੇ SRO ਵੈਬਸਾਈਟ ਨੋਟ ਕਰ ਸਕਦੇ ਨੇ, www.sro.gov.au। ਸੋ ਉਹਦੇ ਉੱਤੇ ਜਾ ਕੇ ਵੀ ਇਸ ਬਾਰੇ ਉਹ ਸਰਚ ਕਰ ਸਕਦੇ ਨੇ, ਮਤਲਬ ਵੀ ਪਰਟੀਕੁਲਰ ਉਹਨਾਂ ਦੇ ਸਰਕਮਸਟਾਂਸਿਸ ਲਈ ਆਪਣਾ ਇਹ ਵਾਲਾ ਹੈ, ਜਾਂ ਮੈਨੂੰ ਪ੍ਰਾਈਵੇਟਲੀ ਕਾਲ ਕਰ ਲੈਣ, ਸੋ ਅਸੀਂ ਫਰਦਰ ਮਤਲਬ ਇਸ ਬਾਰੇ ਕੁਇਰੀ ਕਰਕੇ ਵੀ ਕੀ ਚੀਜ਼ ਹੈ ਇਹ, ਸੋ ਉਹਨਾਂ ਨੂੰ ਇਸ ਬਾਰੇ ਐਡਵਾਈਸ ਜ਼ਰੂਰ ਕਰ ਸਕਦੇ ਹਾਂ। ਸੋ ਕਿਉਂਕਿ ਕਈ ਵਾਰੀ ਏਦਾਂ ਦੇ ਮੁੱਦੇ ਆ ਜਾਂਦੇ ਨੇ ਸਾਨੂੰ ਵੀ ਨਹੀਂ ਪਤਾ ਹੁੰਦਾ ਟਾਈਮ ਟੂ ਟਾਈਮ, ਸੋ ਮਤਲਬ ਪਰ ਇਹ ਨੇ ਵੀ ਇਸ ਬਾਰੇ ਅਸੀਂ ਹੋਰ ਸਰਚ ਕਰਕੇ ਅਸੀਂ ਜ਼ਰੂਰ ਇਹਨਾਂ ਨੂੰ ਮਤਲਬ ਉਸ ਬਾਰੇ ਦੱਸ ਸਕਦੇ ਵੀ ਇਹ ਕੀ ਚੀਜ਼ ਆ।
ਜੀ ਨਪਿੰਦਰ ਜੀ, ਤੁਸੀਂ ਜ਼ਰੂਰ ਜਿਹੜਾ ਲਿੰਕ ਸੁਖਵਿੰਦਰ ਹੋਰਾਂ ਨੇ ਤੁਹਾਨੂੰ ਦੱਸਿਆ ਉਹਦੇ ਤੇ ਜਾ ਕੇ ਤੁਸੀਂ ਇਹਦੀ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ ਸੁਖਵਿੰਦਰ ਹੋਰਾਂ ਨੂੰ ਤੁਸੀਂ ਪਰਸਨਲੀ ਫੋਨ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ ਜੀ 0470430650, 0470430650, ਜਾਂ ਫਿਰ ਇਹਨਾਂ ਦਾ ਜਿਹੜਾ ਬਿਜ਼ਨਸ ਫੋਨ ਨੰਬਰ ਹੈ 1388 1300 88 6518, ਇਹਦੇ ਤੇ ਵੀ ਤੁਸੀਂ ਫੋਨ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਤੇ ਇੱਕ ਹੋਰ ਜਿਹੜਾ ਸਵਾਲ ਹੈ ਸਾਡੇ ਕੋਲ ਤਰਸੇਮ ਰਟੋਲ ਹੋਰਾਂ ਦਾ ਪਹੁੰਚਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲੇ ਕਹਿੰਦੇ ਕਿ ਸਾਨੂੰ 50 ਘੰਟੇ ਤੋਂ ਉੱਪਰ ਕੰਮ ਕਰਨਾ ਚਾਹੀਦਾ ਕਿ ਨਹੀਂ, ਕੀ ਅਸੀਂ ਇਸ ਤਰ੍ਹਾਂ ਟੈਕਸ ਬਚਾ ਸਕਦੇ ਹਾਂ। ਪਰਥ ਤੋਂ ਸਾਨੂੰ ਸਵਾਲ ਪੁੱਛ ਰਹੇ ਨੇ ਜੀ ਤਰਸੇਮ।
ਹਾਂਜੀ, ਇਹਦੇ ਨਾਲ ਦੇਖੋ ਜੀ ਟੈਕਸ ਦੇ ਨਾਲ ਇਹਦੀ ਕੋਈ ਨੀ, ਹੁਣ ਕੰਮ ਕਰਨਾ ਕਿੰਨੇ ਘੰਟੇ ਤੁਸੀਂ ਕਰਨਾ ਵਾ, ਸੋ ਇਹ ਨਾਰਮਲ ਜਿਹਾ ਮਤਲਬ ਹੈ ਕਿ ਤੁਹਾਡੀ ਕਿੰਨੀ ਕਪੈਸਿਟੀ ਹੈ ਕੰਮ ਕਰਨ ਦੀ। ਸੋ ਨਾਰਮਲੀ ਜੇ ਆਪਣਾ 50 ਘੰਟੇ ਕਰਕੇ ਤੁਹਾਡੇ ਕਹਿ ਲਓ ਕਿ ਖਰਚੇ ਵਧੀਆ ਪੂਰੇ ਹੁੰਦੇ ਨੇ, ਸੋ ਆਪਦਾ ਮੈਂ ਕਹਾਂਗਾ ਕਿ ਫੈਮਿਲੀ ਨੂੰ ਵੀ ਟਾਈਮ ਦਿਓ। ਪਰ ਤੁਹਾਨੂੰ ਪਤਾ ਕਿ ਜਿਵੇਂ ਟੈਕਸ ਪੁਆਇੰਟ ਪੱਖੋਂ ਜੇ ਆਪਾਂ ਦੇਖੀਏ, ਉਸ ਬੀਂਗ ਏ ਟੈਕਸ ਐਡਵਾਈਜ਼ਰ, ਮੈਂ ਜੇ ਤੁਹਾਨੂੰ ਐਡਵਾਈਜ਼ ਕਰਾਂ ਤਾਂ ਇਹ ਕਹਾਂਗਾ ਕਿ ਜਿੱਦਾਂ ਜਿੱਦਾਂ ਤੁਹਾਡੀ ਜੇ ਇਨਕਮ ਵੱਧਦੀ ਆ, ਉਸ ਤਰ੍ਹਾਂ ਇੱਥੇ ਇੰਡੀਵਿਜੁਅਲ ਦੇ ਜਿਹੜੇ ਟੈਕਸ ਪੇਅਰ ਦੇ ਨੇ ਬ੍ਰੈਕਟਸ ਦੇ ਹਿਸਾਬ ਨਾਲ ਟੈਕਸ ਵੀ ਵੱਧਦਾ ਵਾ। ਸੋ ਜਿੰਨਾ ਜ਼ਿਆਦਾ ਓਵਰ ਟਾਈਮ ਕਰਦੇ ਹੋ ਓਨਾ ਤੁਹਾਡਾ ਤੁਸੀਂ ਜ਼ਿਆਦਾ ਕਰਦੇ ਹੋ, ਸੋ ਉਹਦੇ ਵਿੱਚੋਂ ਮਤਲਬ ਵੀ ਡਿਪੈਂਡਿੰਗ ਅਪੋਨ ਕਿ ਤੁਹਾਡੀ ਪੇ ਕਿੰਨੀ ਆ, ਕਿੰਨਾ ਟੋਟਲ ਤੁਹਾਡਾ ਪੂਰੇ ਸਾਲ ਦੀ ਇਨਕਮ ਆ, ਸੋ ਉਸ ਹਿਸਾਬ ਨਾਲ ਤੁਸੀਂ ਉਸ ਬ੍ਰੈਕਟ ਕਿਹੜੀ ਬ੍ਰੈਕਟ ਚ ਆਉਂਦੇ ਹੋ। ਸੋ ਨੋਰਮਲੀ ਜ਼ਿਆਦਾ ਜਿਹੜੇ ਓਵਰ ਟਾਈਮ ਕਰਦੇ ਆ, ਇੱਕ ਵਾਰੀ ਲੱਗਦਾ ਕਿ ਨਹੀਂ ਮੈਨੂੰ ਇੰਨੇ ਘੰਟੇ ਦੇ ਮਿਲ ਰਹੇ ਨੇ, ਸੋ ਇੰਨੇ ਮੇਰੇ ਜ਼ਿਆਦਾ ਹੋਰ ਇਨਕਮ ਹੋਇਆ ਨੀ, ਪਰ ਜਦੋਂ ਪੇ ਸਲਿਪ ਆਉਂਦੀ ਆ ਤੁਹਾਡੀ ਟੈਕਸ ਕੱਟ ਕੇ, ਸੋ ਕਾਫੀ ਜ਼ਿਆਦਾ ਟੈਕਸ ਕੱਟਿਆ ਹੁੰਦਾ ਵਾ। ਸੋ ਉਸ ਚੀਜ਼ ਦਾ ਜ਼ਰੂਰ ਖਿਆਲ ਰੱਖੋਗੀ ਵੀ ਇੰਨਾ ਜ਼ਿਆਦਾ ਹਾਰਡ ਵਰਕ ਵੀ ਕਰ ਰਹੇ ਹੋ ਪਰ ਟੈਕਸ ਦੇ ਵਿੱਚ ਤੁਹਾਡੀ ਕਿੰਨੀ ਜਿਹੜਾ ਵਾ ਕਟੌਤੀ ਹੋ ਰਹੀ ਆ, ਤਾਂ ਕਿ ਐਟ ਦ ਐਂਡ ਆਫ ਦ ਡੇ ਤੇ ਇਹੀ ਮੈਟਰ ਕਰਦਾ ਕਿ ਤੁਹਾਡੀ ਜੇਬ ਚ ਕਿੰਨੇ ਪੈਸੇ ਆ ਰਹੇ ਨੇ।
ਜੀ ਤੇ ਸੁਖਵਿੰਦਰ ਜੀ, ਅੱਗੇ ਸਾਡੇ ਨਾਲ ਜਗਦੀਪ ਜੁੜੇ ਨੇ, ਜਗਦੀਪ ਸਿੰਘ, ਤੇ ਇਹਨਾਂ ਨੇ ਪੁੱਛਿਆ ਕਹਿੰਦੇ ਕਿ ਮੇਰਾ ਸਵਾਲ ਹੈ ਜੇ ਅਸੀਂ ਟਰੱਕ ਖਰੀਦਦੇ ਹਾਂ ਤਾਂ ਕਿੰਨੇ ਸਾਲ ਪੁਰਾਣੇ ਟਰੱਕ ਦਾ ਪ੍ਰਾਈਸ ਟੈਕਸ ਵਿੱਚ ਡਿਡਕਸ਼ਨ ਕਰ ਸਕਦੇ ਹਾਂ। ਤੁਸੀਂ ਜਲਦੀ ਜਲਦੀ ਚ ਇਹਦਾ ਜਵਾਬ ਦਿਓ ਕਿਉਂਕਿ ਸਾਡੇ ਕੋਲ ਸਮਾਂ ਹੁਣ ਬਹੁਤਾ ਬਚਿਆ ਨੀ।
ਹਾਂਜੀ, ਏਦਾਂ ਦਾ ਅਮਰਦੀਪ ਜੀ ਕੋਈ ਰੂਲ ਨਹੀਂ ਹੈ ਕਿ ਕਿੰਨਾ ਪੁਰਾਣਾ ਟਰੱਕ ਹੋਣਾ ਚਾਹੀਦਾ। ਸੋ ਨਾਰਮਲੀ ਜੇ ਬਿਜ਼ਨਸ ਵਾਸਤੇ ਟਰੱਕ ਖਰੀਦਿਆ, ਸੋ ਉਸ ਵਾਸਤੇ ਜੇ ਪ੍ਰੋਪਰਲੀ ਤੁਸੀਂ GST ਲਈ ਰਜਿਸਟਰਡ ਹੋ, ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਜੇ GST ਪੇ ਕੀਤੀ ਹੈ ਕਿਸੇ ਡੀਲਰਸ਼ਿਪ ਤੋਂ ਜਾਂ ਕਿਸੇ ਬਿਜ਼ਨਸ ਟੂ ਬਿਜ਼ਨਸ ਬਾਏ ਕੀਤਾ, ਸੋ ਜਿਹੜੀ GST ਆ ਤੁਸੀਂ ਉਹ ਕਲੇਮ ਕਰ ਸਕਦੇ ਹੋ ਪਲੱਸ ਉਸ ਟਰੱਕ ਦੇ ਉੱਤੇ ਜੇ ਤੁਸੀਂ ਲੋਨ ਲਿਆ ਵਾ, ਸੋ ਜੇ ਲੋਨ ਕਿਸੇ ਵੀ ਬੈਂਕ ਤੋਂ ਜਾਂ ਹੋਰ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਲਿਆ, ਉਹਦੇ ਉੱਤੇ ਜੋ ਵਿਆਜ ਪੇ ਕਰ ਰਹੇ ਹੋ, ਜੋ ਇੰਟਰਸਟ ਪੇ ਕਰ ਰਹੇ ਹੋ ਉਸ ਲੋਨ ਦੇ ਉੱਤੇ, ਉਹ ਵੀ 100% ਟੈਕਸ ਡਿਡਕਟੇਬਲ ਹੁੰਦਾ ਬਿਜ਼ਨਸ ਵਾਸਤੇ। ਤੀਸਰਾ ਜੋ ਹੈ ਕਿ ਟਰੱਕ ਦੀ ਜੋ ਵੈਲਿਊ ਆ, ਮਤਲਬ ਵੀ ਟਰੱਕ ਜੇ 40,000 ਦਾ ਲਿਆ, ਸੋ ਉਹਨੂੰ ਤੁਸੀਂ ਜਿਹੜਾ ਡੈਪਰੀਸੀਏਸ਼ਨ ਪੈਣਾ ਵਾ, ਸੋ ਤੁਸੀਂ ਡੈਪਰੀਸੀਏਸ਼ਨ ਵੀ ਕਲੇਮ ਕਰ ਸਕਦੇ ਹੋ। ਸੋ ਏਦਾਂ ਦਾ ਕੋਈ ਰੋਲ ਨਹੀਂ ਹੈ ਕਿ ਕਿੰਨਾ ਪੁਰਾਣਾ ਲੈਣਾ ਚਾਹੀਦਾ, ਕਿਉਂਕਿ ਓਵਰਆਲ ਇਹ ਸਾਰੇ ਜਿਹੜੀਆਂ ਖਰਚੇ ਨੇ, ਜਿੰਨੀ ਵੈਲਿਊ ਉਸ ਹਿਸਾਬ ਨਾਲ ਉਹਦੀ ਆਪਣਾ ਕਹਿ ਲਓ ਕਿ ਲਾਈਫ ਦੇਖਦੇ ਹਾਂ ਵੀ ਕਿੰਨੀ ਟਰੱਕ ਦੀ ਹੋਏਗੀ, ਸੋ ਡੈਪਰੀਸੀਏਸ਼ਨ ਤੁਸੀਂ ਆਪਾਂ ਕਲੇਮ ਕਰ ਸਕਦੇ ਹਾਂ ਉਹਨਾਂ ਦਾ
ਜੀ। ਤੇ ਪੰਕਜ ਸਚਦੇਵਾ ਹੋਰਾਂ ਨੇ ਤੁਹਾਡਾ ਨੰਬਰ ਮੰਗਿਆ ਜੀ, ਇੱਕ ਵਾਰ ਫੇਰ ਮੈਂ ਤੁਹਾਡਾ ਨੰਬਰ ਰਿਪੀਟ ਕਰ ਦਿੰਦੀ ਹਾਂ, 0470-430-650, ਜਾਂ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ 1300-88-6518। ਸੋ ਇਹਨਾਂ ਦਾ ਜਿਹੜਾ ਪਤਾ ਮੈਂ ਉਹ ਵੀ ਦੱਸ ਦਿੰਦੀ ਹਾਂ, 168 ਮੈਨਰ ਲੇਕਸ ਬੁਲੇਵਰਡ, ਵਿੰਡਮ ਵੇਲ, ਮੈਲਬਨ। ਤੇ ਆਸਟ੍ਰੇਲੀਆ ਵਾਈਡ ਤੁਸੀਂ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਲੈ ਸਕਦੇ ਹੋ ਕਿਸੇ ਵੀ ਸ਼ਹਿਰ ਦੇ ਵਿਚ ਬੈਠੇ ਹੋਏ। ਤੇ ਸੁਖਵਿੰਦਰ ਜੀ, ਅੱਜ ਦੇ ਸਿਲਸਿਲੇ ਦੇ ਵਿਚ ਇੰਨਾ ਹੀ, ਮੈਨੂੰ ਲੱਗਦਾ ਕਿ ਆਉਣ ਵਾਲੇ ਕਿਸੇ ਸਿਲਸਿਲੇ ਦੇ ਵਿਚ ਫੇਰ ਇਸ ਨੂੰ ਹੋਰ ਵਿਸਥਾਰ ਦੇ ਵਿਚ ਅਸੀਂ ਕਿਸੇ ਹੋਰ ਵਿਸ਼ੇ ਨੂੰ ਵੀ ਛੋਵਾਂਗੇ। ਤੇ ਅੱਜ ਦੇ ਲਈ, ਗੱਲਬਾਤ ਕਰਨ ਦੇ ਲਈ, ਆਪਣਾ ਟਾਈਮ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਮਰਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਲਬਨ ਦੇ ਵਿਚ ਕਾਫੀ ਬਾਰਿਸ਼ ਹੋ ਰਹੀ ਹੈ, ਸੋ ਜਿਹੜੇ ਵੀ ਰੋਡ ਦੇ ਉੱਤੇ ਨੇ, ਸੋ ਉਹਨਾਂ ਨੂੰ ਹਦਾਇਤ ਹੈ ਕਿ ਬਹੁਤ ਧਿਆਨ ਨਾਲ ਡਰਾਈਵ ਕਰਨ ਤੇ ਬੀ ਸੇਫ ਔਨ ਦਾ ਰੋਡ। ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੁਣ ਜਾਂਦੇ ਜਾਂਦੇ ਮੈਂ ਕੁਛ ਜਿਹੜੀਆਂ ਭਾਈਚਾਰਕ ਸੂਚਨਾਵਾਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂ। ਆਸਟ੍ਰੇਲੀਅਨ ਇੰਡੀਅਨ ਹਿਸਟਰੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਜੀ, ਪਾਰਲੀਮੈਂਟ ਆਫ ਵਿਕਟੋਰੀਆ ਦੇ ਵਿਚ ਤੁਸੀਂ ਜਾ ਸਕਦੇ ਹੋ। ਕੱਲ ਤੋਂ ਸ਼ੁਰੂ ਹੋ ਚੁੱਕੀ ਹੈ, 13-14 ਸਤੰਬਰ ਸਮਾਂ ਜਿਹੜਾ 9 ਤੋਂ 7:30 ਸ਼ਾਮ ਤੱਕ ਚੱਲਣੀ ਹੈ, 15 ਸਤੰਬਰ ਨੂੰ 9 ਤੋਂ ਸ਼ਾਮ 5 ਵਜੇ ਤੱਕ ਹੋਏਗੀ, 16 ਸਤੰਬਰ ਨੂੰ 9 ਤੋਂ 11। ਸੋ ਇਨ੍ਹਾਂ ਟਾਈਮਸ ਦੇ ਵਿਚ ਤੁਸੀਂ ਜਾ ਕੇ ਉਹ ਐਗਜ਼ੀਬਿਸ਼ਨ ਦੇਖ ਸਕਦੇ ਹੋ। ਤੇ 25 ਸਤੰਬਰ ਨੂੰ ਓਜ਼ੀ ਪੰਜਾਬੀ ਇਵੈਂਟ ਹੋਣ ਜਾ ਰਿਹਾ ਜੀ, ਲੋਕਲ ਟੈਲੈਂਟ ਜਿਹੜੇ ਗਾਇਕ ਨੇ, ਲੋਕਲ ਪੰਜਾਬੀ ਗਾਇਕ ਨਵੀ ਬਾਬਾ, ਬਾਗੀ ਭੰਗੂ ਤੇ ਨਿਰਵੈਰ ਇਹਦੇ ਵਿਚ ਪਰਫਾਰਮ ਕਰਨਗੇ, ਸ਼ਾਮ 6 ਵਜੇ ਹੈਰੀਟੇਜ ਦੇ ਵਿਚ ਹੋਏਗਾ। ਇਸ ਤੋਂ ਇਲਾਵਾ ਕਰਵਾ ਚੌਥ ਦੇ ਕੁਛ ਇਵੈਂਟਸ ਹੋਣ ਜਾ ਰਹੇ ਨੇ, ਉਨ੍ਹਾਂ ਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਵਿਸਥਾਰ ਦੇ ਵਿਚ ਤੁਹਾਡੇ ਲਈ ਹੋਰ ਜਾਣਕਾਰੀ ਲੈ ਕੇ ਆਵਾਂਗੇ। ਤੇ ਇਕ ਕਮਿਊਨਿਟੀ ਇੰਗੇਜਮੈਂਟ ਫੋਰਮ ਵਿਦ ਵਿਕਟੋਰੀਆ ਪੁਲਿਸ ਹੋਣ ਜਾ ਰਿਹਾ 8 ਅਕਤੂਬਰ ਨੂੰ। ਸੋ ਵਿਭਿੰਨ ਭਾਈਚਾਰੇ ਜਿਹੜੇ ਆ ਜੀ, ਆਸਟ੍ਰੇਲੀਆ ਚ ਰਹਿਣ ਵਾਲੇ, ਆਸਟ੍ਰੇਲੀਆ ਦੇ ਵਿਚ ਨਵੇਂ ਆ ਕੇ ਵਸਣ ਵਾਲੇ ਨਾਗਰਿਕਾਂ ਨੂੰ ਦਰਪੇਸ਼ ਜਿਹੜੀਆਂ ਮੁਸ਼ਕਲਾਂ, ਇਹਦੇ ਬਾਰੇ ਪੁਲਿਸ ਦੇ ਨਾਲ ਸਿੱਧਾ ਜਿਹੜਾ ਸੰਵਾਦ ਆ ਉਹ ਕੀਤਾ ਜਾ ਸਕੇਗਾ 8 ਅਕਤੂਬਰ ਨੂੰ 11 ਵਜੇ ਤੋਂ 2:30 ਵਜੇ ਤੱਕ, ਦੁਪਹਿਰ ਤੱਕ ਇਹ ਫੋਰਮ ਜਿਹੜਾ ਚੱਲਣਾ ਜੀ। ਤੇ ਇਹ ਹਿਊਮ ਗਲੋਬਲ ਲਰਨਿੰਗ ਸੈਂਟਰ ਕ੍ਰੇਗੀ ਵਰਨ ਦੇ ਵਿਖੇ ਹੋਣ ਜਾ ਰਿਹਾ। ਤੇ ਇਸ ਤੋਂ ਇਲਾਵਾ ਦੁਸਹਿਰੇ ਦਾ ਵੀ ਜਿਹੜਾ ਤਿਉਹਾਰ ਆ ਉਹ ਮਨਾਇਆ ਜਾਣਾ 16 ਅਕਤੂਬਰ ਨੂੰ। ਤੇ ਇਹਦੇ ਬਾਰੇ ਚ ਜਾਂ ਫਿਰ ਹੋਰ ਜਿਹੜੇ ਆਉਣ ਵਾਲੇ ਇਵੈਂਟ ਆ ਇਹਨਾਂ ਦੇ ਬਾਰੇ ਚ ਹੋਰ ਜਾਣਕਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਜ਼ਰੂਰ ਲੈ ਕੇ ਆਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿਚ ਸਮਾਂ ਨਹੀਂ ਬਚਿਆ, ਹੁਣ ਗੱਲਬਾਤ ਅੱਗੇ ਨਹੀਂ ਤੋਰਾਂਗੇ। ਪ੍ਰੋਗਰਾਮ ਦੇ ਵਿਚ ਰਹਿੰਦੀਆਂ ਜਿਹੜੀਆਂ ਫਰਮਾਇਸ਼ਾਂ ਉਹ ਤੁਹਾਡੇ ਲਈ ਹੁਣ ਛੱਡ ਕੇ ਜਾ ਰਹੇ ਹਾਂ, ਉਹਨਾਂ ਗੀਤਾਂ ਦਾ ਆਨੰਦ ਤੁਸੀਂ ਲਓ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਪਿਆਰ ਭਰੀ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਪਰ ਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਦੋਸਤੋ, ਮਿੱਤਰੋ, ਨਮਸਤੇ, ਸਤਿ ਸ੍ਰੀ ਅਕਾਲ, ਸਲਾਮ। ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਇਸ ਕਾਉਂਸਲਿੰਗ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹਾਜ਼ਰ ਹੋਏ ਹੋ। ਡਿਪਰੈਸ਼ਨ ਇੱਕ ਬਿਮਾਰੀ ਹੈ ਜਿਸ ਦਾ ਡਾਕਟਰਾਂ ਕੋਲ ਇੱਕ ਲਿਮਿਟਿਡ ਇਲਾਜ ਹੈ। ਅਸਲ ਵਿੱਚ ਤੁਹਾਨੂੰ ਖੁਦ ਨੂੰ ਫਾਈਟ ਬੈਕ ਕਰਨ ਦੀ ਲੋੜ ਹੈ। ਅਗਰ ਅਸੀਂ ਸਟੈਟਿਸਟਿਕਸ ਵੱਲ ਦੇਖੀਏ, ਇੰਡੀਆ ਦੀ ਸਟੈਟਿਸਟਿਕਸ ਹਾਈਐਸਟ ਨੇ ਦੁਨੀਆ ਵਿੱਚ 36% ਲੋਕ ਡਿਪਰੈਸ਼ਨ ਦੇ ਸ਼ਿਕਾਰ ਨੇ। ਏਜ ਬ੍ਰੈਕਿਟ 15-29 ਵਿੱਚ ਸੁਸਾਈਡ ਰੇਟ ਬਹੁਤ ਜ਼ਿਆਦਾ ਹੈ, ਪਰ ਇਸ ਬਿਮਾਰੀ ਦਾ ਇਲਾਜ ਤੁਹਾਡੇ ਆਪਣੇ ਕੋਲ ਹੈ। ਤੁਸੀਂ ਕਿਸ ਤਰ੍ਹਾਂ ਇਸ ਨੂੰ ਫਾਈਟ ਬੈਕ ਕਰਦੇ ਹੋ? ਡਿਪਰੈਸ਼ਨ ਦੇ ਕਈ ਕਾਰਨ ਹੋ ਸਕਦੇ ਨੇ, ਪਰ ਤੁਸੀਂ ਫਾਈਟ ਬੈਕ ਖੁਦ ਕਰਨਾ ਹੈ। ਮੈਂ ਅੱਜ ਤੁਹਾਡੇ ਨਾਲ ਰੁਪਿੰਦਰ ਸਿੰਘ ਦੀ ਸਟੋਰੀ ਜਿਹੜੀ ਹੈ ਉਹ ਸ਼ੇਅਰ ਕਰਨ ਲਈ ਉਹਨਾਂ ਨੂੰ ਇੱਥੇ ਇਨਵਾਈਟ ਕੀਤਾ ਹੈ। ਉਹਨਾਂ ਦੀ ਸਟੋਰੀ ਨੂੰ ਤੁਸੀਂ ਦੇਖੋ, ਸੁਣੋ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਡਿਪਰੈਸ਼ਨ ਦੀ ਜਿਹੜੀ ਇਲਾਜ ਲੜਾਈ ਹੈ ਕਿਸ ਤਰ੍ਹਾਂ ਲੜੀ ਹੈ, ਔਰ ਉਸ ਤੋਂ ਪ੍ਰੇਰਣਾ ਲਓ। ਰੁਪਿੰਦਰ ਸਿੰਘ
ਕੋਲ ਫੇਰ ਦੱਸ ਕਾਤੋਂ ਜਾਨ ਡੋਲ